हे प्राण नाथ गोविंद है, कृपा निदान जगत गुरु। हे संसार ताप हरण है, करुणा मय सब दुख हरो। हे शरण जोग दयाल है, दीनानाथ मया करो। शरीर स्वस्थ खीण समय, सिमरंत नानक राम दामोदर माधव। फरीदा हौं बलहारी तिन पंखियां, जंगल जिन्ना वास, कक्कर चुगन थल वसन, रब ना छोड़न पास। बलाचारगी दरमया आमदम, बात दबीर तीरो कमा आमदम। ना साजो ना बाजो ना फौजो ना फरश, खुदाबंद बख्शिंदयो ऐशु अर्श। हमु मरद बायद शबद सुखन वर, नाशिक में दिगर दर्द हाने दिगर। चवर शतर तख्त दे मालक साहेब श्री गुरु ग्रंथ साहेब जी की पवित्र गोद विच विराजमान गुरु प्यारी खालसा साध संगत जी फतेह प्रवान करो। वाहगुरु जी का खालसा, वाहगुरु जी की फतेह। धन धन श्री गुरु ग्रंथ साहिब सच्चे पातशाह जी की छत्र छाया हेठ आप समुचियां ही मलेशिया दियां संगतां वल्लों शहीदां दे सरताज सच्चे पातशाह श्री गुरु अर्जन देव साहिब जी, समुचे खालसा पंथ दे शहीद, 1984 घल्लू कारे दे शहीदां दी याद नूं समर्पित ये शहीदी समागम उचेचे तौर ते उलीके गए हन। उन्हां सत पुरशां नूं याद करदिआं कीर्तन सोहले दी पवित्र बाणी दी विचार आप श्रवण कर रहे हो। तीन शब्द सोहले दे विच गुरु नानक साहिब दे आए ने, संपूर्णता हो चुकी है। ये चौथा जेड़ा शब्द है ये सोढ़ी सुल्तान सच्चे पातशाह गुरु रामदास साहिब दा है, और पंजवां जो अखीरला शब्द है वह शहीदां दे सरताज प्रतख हर गुरु अर्जन साहिब दा है। मनचित बिरतियां नूं एकाग्रता बख्शो और कथा आरंभ करिए। सतनाम श्री वाहिगुरु साहिब जी। राग गौड़ी पूर्बी महला चौथा, काम क्रोध नगर बहु भरिया, मिल साधु खंडल खंडाहे, पूरब लिखत लिखै गुर पाया, मन हर लिव मंडल मंडाहे। कर साधु अंजलि पुन वड्डाहे, कर दंडौत पुन वड्डाहे। धन धन श्री गुरु रामदास साहिब सच्चे पातशाह गौड़ी राग दे अंदर पूर्वी दा नाल सुमेल है। गौड़ी राग दी पूर्वी जाति विच ए शब्द उचारण कीता है। महला चौथा, परमात्मा अकाल पुरख जिस महल विच ओ जोत समाई है, अज ओ चौथा महल है। धन गुरु रामदास साहिब, उस महल दा नाम है, उस हलूल दा महल दा नाम गुरु रामदास है। और मानवता लई ए उपदेश करदे ने, काम क्रोध नगर बहु भरिया, मिल साधु खंडल खंडा है। गुरु साहब इत्थे फुरमान करदे ने, शरीर नूं एक शहर दसिया। हुण तुसीं जिहड़े भी शहर विच रहिंदे जे, आपां जाणदे हां भी आबादी बड़ी हुंदी है, वसों बणी शहरां दे विच संघणी हुंदी है। गुरु साहब सच्चे पातशाह इत्थे इह गल समझाउंदे ने, कहिंदे शरीर एक घणी वसों वाले शहर वर्गा है। जिवें शहर विच आबादी बड़ी है, इस शरीर रूपी शहर दे अंदर भी आबादी बड़ी है। हुण तुसीं आखोगे भी शहर दी आबादी दा ते पता शरीर विच आबादी कादी है, कहिंदे काम क्रोध नगर बहु भरिया। ये जेड़ा शरीर है, इहदे विच काम क्रोध वर्गे विकारां दी घणी आबादी है। विकार ही पलदे ने इहदे अंदर, मैली सोच है, मैले फुरने ने, आशावां दी भीड़ है, इच्छावां दी भीड़ है। गुरु महाराज कहिंदे ने, रोम रोम विच वासना भरी है बंदे दे, मंगां भरियां ने, आशा भरी है, काम विच मैले पुरने भरे ने, लोभ दे मैले पुरने भरे ने, मोह दे नाल ए तन अटिया पिया है, क्रोध दे विच भरिया पिया है। इउं पापां दी विकारां दी इहदे अंदर आबादी बड़ी है, संघणी आबादी है। वासनावां दी इहदे अंदर आबादी बड़ी है। और आपो अपने अंदर आपां चंगी तरह जाणदे हां भी की कुछ है साडे अंदर, किन्नियां कु इच्छावां ने, किन्नियां कु मंगां ने। वेखण वाला ते नहीं दस सकेगा भी उहदी अख मैली है, पर जिहड़ा मैली अख ना वेंदा उह अपने अंदर दी करतूत नूं जाणदा है। इउं जिन्हें भी विकार ने, जिनी भी मैल है, वह अंदर है। तो बादशाह कहिंदे ने, तू चंगी तरह जानदा भी अंदर विकारां नाल भरिया होया, काम क्रोध का चोलड़ा सब गल आए पाए। तकरीबन ही ये चोला सारे पाई फिरदे ने विकारां दा, तकरीबन ही विकारां दे नाल हर एक दा शरीर भरिया होया है। और यही कारण है, जम्मण मरण ना चुकई, रंग लगा दूजै पाए। जम्मण ते मरण दा कारण ये विकार ही ने। वासना रह गई, उम्र भोग रहे हैं, और कदे भी इस उम्र दरमियान इच्छा पूरी नहीं साड़ी हो पावेगी। इच्छावां ज्यादियां ने, मंगा बहुत ने साड़ियां। महाराज कहिंदे ने, नर चाहत कछ औरे की, औरे भई। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਕਲ ਪੜੀ। ਬੁੱਢਾ ਹੋ ਗਿਆ ਹੈ, ਇੱਛਾਵਾਂ ਬੜੀਆਂ ਨੇ, ਗਲ ਵਿੱਚ ਫਾਹੀ ਤੇ ਜਮਾਂ ਪਾ ਲਈ ਹੈ, ਪਰ ਪੂਰਤੀ ਨਹੀਂ ਮਿਲੀ। ਹਰੇ ਬੜਾ ਕੁਝ ਕਰਨਾ ਚਾਹੁੰਦਾ ਸੀ, ਹਰੇ ਬੜੀਆਂ ਆਸ਼ਾਵਾਂ ਸਨ, ਪਾਣੀ ਫਰ ਦਿੱਤਾ, ਮੌਤ ਨੇ ਪਾਣੀ ਫੇਰ ਦਿੱਤਾ ਹੈ ਆਸ਼ਾਵਾਂ ਦੇ। ਇਹੋ ਪਾਤਸ਼ਾਹ ਕਹਿੰਦੇ ਨੇ, ਹੁਣ ਇੱਛਾ ਰਹਿ ਗਈ ਹੈ, ਸੰਸਾਰ ਤੋਂ ਚੱਲਿਆ ਸੀ, ਇੱਛਾ ਰਹਿ ਗਈ ਹੈ, ਮਤਲਬ ਕਿ ਸੰਸਾਰ ਨਾਲ ਹਜੇ ਮੋਹ ਸੀ। ਇਹੀ ਮੋਹ ਤੈਨੂੰ ਕਹਿੰਦੇ ਖਿੱਚ ਕੇ ਫਿਰ ਦੁਨੀਆਂ 'ਤੇ ਲਿਆਵੇਗਾ, ਕਿਉਂਕਿ ਜਿਹਦੇ ਨਾਲ ਪ੍ਰੇਮ ਹੋਵੇ ਉੱਥੇ ਜਾਂਦਾ ਹੀ ਹੈ ਬੰਦਾ। ਅਤੇ ਜਿਹੜੇ ਸੱਤ ਪੁਰਸ਼ ਨੇ ਉਹਨਾਂ ਦੀ ਇੱਛਾ ਕੋਈ ਨਹੀਂ ਹੈ, ਮਰਨ ਲੱਗੇ ਨੇ, ਇੱਛਾ ਕੋਈ ਨਹੀਂ ਹੈ। ਨਿਰੰਕਾਰ ਨਾਲ ਪ੍ਰੇਮ ਸੀ ਅਤੇ ਉਹਦੇ ਤਾਂ ਹੀ ਪਹੁੰਚ ਕੇ, ਤੁਹਾਡੇ ਵਰਗਿਆਂ ਨੂੰ, ਮੇਰੇ ਵਰਗਿਆਂ ਨੂੰ ਸੰਸਾਰ ਨਾਲ ਪ੍ਰੇਮ ਸੀ ਅਤੇ ਫਿਰ ਇੱਥੇ ਹੀ ਆ ਗਏ। ਜਿੱਥੇ ਵਾਸ਼ਨਾ ਜੁੜੀ ਹੈ ਉੱਥੇ ਬੰਦਾ ਚਲਿਆ ਜਾਂਦਾ। ਮਹਾਰਾਜ ਕਹਿੰਦੇ, ਜਿੰਨਾ ਚਿਰ ਤੇਰੇ ਅੰਦਰ ਇੱਛਾ ਹੈ, ਇੱਛਾ ਦੀ ਪੂਰਤੀ ਨਹੀਂ ਹੁੰਦੀ, ਮੰਗਾਂ ਦੀ ਪੂਰਤੀ ਨਹੀਂ ਹੁੰਦੀ, ਤ੍ਰਿਸ਼ਨਾ ਦੀ ਅੱਗ ਨਹੀਂ ਮਿਟਦੀ, ਜੰਮਣ ਮਰਨ ਨਾ ਚੁੱਕਈ, ਰੰਗ ਲੱਗਾ ਦੂਜਾ ਪਾਏ। ਇਹ ਜੰਮਣ ਮਰਨ ਨਹੀਂ ਮੁੱਕੇਗਾ, ਸੰਸਾਰ ਨਾਲ ਮੋਹ ਹੈ ਤੇ ਇੱਥੇ ਆਉਣਾ ਹੀ ਪੈਣਾ ਹੈ। ਨਿਰੰਕਾਰ ਨਾਲ ਮੋਹ ਹੈ ਤੇ ਸੱਚਖੰਡ ਬੈਠ ਸਕਦਾ ਹੈ, ਨਹੀਂ ਤੇ ਨਹੀਂ। ਸਿੱਧਾ ਜਿਹਾ ਸੌਖਾ ਹੀ ਮਤਲਬ ਹੈ। ਜੇ ਤੁਹਾਨੂੰ ਕੋਈ ਆਖੇ ਵੀ ਇਹ ਜੰਮਣ ਮਰਨ ਕਿਉਂ ਹੈ, ਮਰਨ ਲੱਗਾ ਇੱਛਾ ਰਹਿ ਗਈ ਹੈ, ਆਉਣਾ ਪਵੇਗਾ, ਮਰਨ ਲੱਗਾ ਹੈ, ਖਸਮ ਚੇਤੇ ਹੈ, ਇੱਛਾ ਕੋਈ ਨਹੀਂ ਹੈ, ਤੇ ਖਸਮ ਦੇ ਚਰਨਾਂ 'ਚ ਹੀ ਬਹਿ ਜਾਵੇਗਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਦਾਂ ਕਾਮ ਕ੍ਰੋਧ ਦੇ ਨਾਲ ਇਹ ਸਰੀਰ ਭਰਿਆ ਹੈ, ਜਿਸ ਕਰਕੇ ਆਉਣਾ ਜਾਣਾ ਲੱਗਾ ਰਹਿੰਦਾ ਹੈ। ਜੇ ਇਸ ਕਾਮ ਕ੍ਰੋਧ ਨੂੰ ਖਤਮ ਕਰਨਾ ਹੈ, ਕਾਮਨਾ ਦੀ ਪੂਰਤੀ ਤੇ ਕਦੇ ਵੀ ਨਹੀਂ ਹੋਣੀ, ਕਦੇ ਲੱਕੜਾਂ ਨਾਲ ਅੱਗ ਨਹੀਂ ਬੁੱਝਦੀ, ਜੋ ਚਾਹਿਆ ਹੈ ਮਿਲ ਗਿਆ, ਕੁਝ ਮੰਗਿਆ ਸੀ ਮਿਲ ਗਿਆ, ਹੁਣ ਲੋਭ ਹੋਰ ਵਧੇਗਾ। ਹੁਣ ਇਹਦੋਂ ਵੀ ਵੱਡੀ ਮੰਗ ਬੰਦਾ ਰੱਖੇਗਾ ਵੀ ਹੁਣ ਇਹ ਵੀ ਮਿਲਣਾ ਚਾਹੀਦਾ, ਕੁਲੀ ਮੰਗੀ ਸੀ ਮਿਲ ਗਈ ਹੈ, ਹੁਣ ਮਹਿਲ ਮੰਗੇਗਾ, ਮਹਿਲ ਵੀ ਮਿਲ ਗਿਆ, ਹੁਣ ਰਾਵਣ ਵਾਂਗੂ ਸੋਨੇ ਦੀ ਲੰਕਾ ਮੰਗੇਗਾ। ਕਹਿੰਦੇ ਜੇਤੇ ਵਾਸ਼ਨਾ ਕਾਮਨਾ ਆਸਾ ਇੱਕ ਮੰਨੀ ਗਈ, ਪੂਰੀ ਹੋ ਗਈ, ਇਹਦੇ ਨਾਲ ਅੱਗ ਬੁਝੀ ਨਹੀਂ ਹੈ। ਅੱਗ ਨੇ ਦੋ ਲੱਕੜਾਂ ਮੰਗੀਆਂ, ਉਹ ਅੱਗ ਵਿੱਚ ਸੁੱਟ ਦਿੱਤੀਆਂ ਨੇ, ਭਾਂਬੜ ਹੋਰ ਮੱਚਿਆ ਹੈ, ਅੱਗ ਬੁਝੀ ਨਹੀਂ ਹੈ। ਮੰਗਿਆ ਗੁਰੂ ਕੋਲੋਂ ਮਿਲ ਗਿਆ, ਹੁਣ ਮੰਗ ਉਦੋਂ ਵੱਡੀ ਹੈ। ਗਰੀਬ ਸੀ ਅਮੀਰ ਹੋ ਗਿਆ, ਗਰੀਬੀ ਵੇਲੇ ਮੰਗ ਛੋਟੀ ਸੀ, ਨਿੱਕਾ ਭਿਖਾਰੀ ਸੀ, ਹੁਣ ਵੱਡਾ ਭਿਖਾਰੀ ਹੈ, ਹੁਣ ਮੰਗਾਂ ਵੱਡੀਆਂ ਹੋ ਗਈਆਂ ਨੇ। ਜੇ ਇੱਛਾ ਪੂਰੀ ਹੋ ਗਈ ਤੇ ਇਸ ਗੱਲ ਦਾ ਖਿਆਲ ਰੱਖਿਓ, ਲੋਭ ਵਧੇਗਾ, ਅੱਗ ਵਧੇਗੀ। ਤੇ ਜੇ ਰੱਬ ਨਾ ਕਰੇ ਮੰਗਿਆ ਸੀ ਬਾਪੂ ਨੇ ਦਿੱਤਾ ਨਹੀਂ, ਇੱਛਾ ਪੂਰੀ ਨਹੀਂ ਹੋਈ ਤੇ ਕ੍ਰੋਧ ਵਧੇਗਾ, ਗੁੱਸਾ ਵਧੇਗਾ ਵੀ ਮਿਲਿਆ ਕਿਉਂ ਨਹੀਂ ਹੈ, ਤੇ ਕ੍ਰੋਧ ਵੀ ਮਾੜਾ, ਲੋਭ ਵੀ ਮਾੜਾ ਹੈ, ਸਾਰੇ ਹੀ ਵਾਸ਼ਨਾ ਦੇ ਪੱਖ ਨੇ। ਜੇ ਕਿਸੇ ਨੇ ੜਿੱਕਾ ਉਡਾ ਦਿੱਤਾ, ਮੰਗ ਪੂਰੀ ਹੋਣ ਲੱਗੀ ਸੀ, ਕਿਸੇ ਨੇ ੜਿੱਕਾ ਉਡਾ ਦਿੱਤਾ, ਵਿਘਨ ਪਾ ਦਿੱਤਾ, ਤੇ ਕ੍ਰੋਧ ਆਵੇਗਾ ਉਹਦੇ ਤੇ। ਕਿਸੇ ਬੰਨੇ ਨੂੰ ਵੀ ਭੱਜ ਲਓ, ਮਿਲਿਆ ਹੈ ਜਾਂ ਨਹੀਂ ਮਿਲਿਆ, ਵਾਸ਼ਨਾ 'ਚ ਜਕੜੀ ਜਾਣਾ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ, ਬਣਨ ਦਾ ਇੱਕ ਤਰੀਕਾ ਹੈ, ਵੇਖ ਪਦਾਰਥਾਂ ਨਾਲ ਭੁੱਖ ਨਹੀਂ ਮਿਟੇਗੀ। ਵੱਡੇ ਵੱਡੇ ਰਾਜੇ ਅਰ ਭੂਮਨ, ਰਾਜੇ ਦਾ ਮਤਲਬ ਤੇ ਹੁੰਦਾ ਰੱਜਿਆ, ਪਰ ਇੱਥੇ ਕੋਈ ਨਹੀਂ ਜੇ ਰੱਜਦਾ, ਨਾਮ ਤੇ ਰਾਜਾ ਰਖਵਾ ਲੈਂਦੇ ਨੇ ਵੀ ਫਲਾਣੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਰਾਜਾ ਹੈ, ਜਿਹੜਾ ਰੱਜ ਗਿਆ ਉਹਨੂੰ ਰਾਜਾ ਕਹਿੰਦੇ ਨੇ। ਪਰ ਮੈਂ ਰਾਜੇ ਰੱਜਦੇ ਨਹੀਂ ਵੇਖੇ, ਅੱਜ ਛੋਟਾ ਰਾਜ ਹੈ, ਕੱਲ੍ਹ ਨੂੰ ਵੱਡਾ ਚਾਹੁੰਦੇ ਨੇ। ਹੁਣ ਤੁਸੀਂ ਪਿੰਡਾਂ 'ਚੋਂ ਹੀ ਰਹਿੰਦੇ ਆਏ ਜੇ ਜਾਂ ਸ਼ਹਿਰਾਂ 'ਚ ਵੀ ਰਹਿੰਦੇ ਹੋ, ਪਹਿਲਾਂ ਤਾਂ ਮਹੱਲੇ ਦਾ ਪ੍ਰਧਾਨ ਬਣਿਆ, ਫਿਰ ਕਹਿੰਦਾ ਵੀ ਹੁਣ ਸ਼ਹਿਰ ਦਾ ਬਣਨਾ, MLA ਬਣਨਾ, ਮੁੱਖ ਮੰਤਰੀ ਬਣਨਾ, ਪ੍ਰਧਾਨ ਮੰਤਰੀ ਬਣਨਾ, ਰੱਜਿਆ ਕਾਹੇ ਨਾਲ ਵੀ ਨਹੀਂ, ਰਾਜ ਕਰ ਰਿਹਾ ਹੈ, ਰੱਜਿਆ ਨਹੀਂ ਹੈ, ਅਗਾਂਹ ਹੋਰ ਕਦਮ ਪੁੱਟਣਾ ਚਾਹੁੰਦਾ। ਇਹਨੂੰ ਬਾਪੂ ਨੇ, ਗੁਰੂ ਅਰਜਨ ਸਾਹਿਬ ਨੇ ਧਰਾਸਰੀ ਰਾਗ ਵਿੱਚ ਇੱਦਾਂ ਸਮਝਾਇਆ, ਵੱਡੇ ਵੱਡੇ ਰਾਜੇ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ। ਵੱਡਿਓ ਵੱਡੇ ਰਾਜੇ ਦੁਨੀਆਂ 'ਤੇ ਹੋਏ ਨੇ, ਪਰ ਤ੍ਰਿਸ਼ਨਾ ਨਹੀਂ ਮਿਟੀ ਕਿਸੇ ਦੀ, ਅਗਾਂਹ ਵਧਣਾ ਚਾਹੁੰਦੇ ਨੇ। ਜਿੰਨੇ ਵੀ ਸ਼ਾਹੂਕਾਰ ਹੋਏ ਨੇ, ਜਿੰਨੇ ਵੀ ਰਾਜੇ ਹੋਏ ਨੇ, ਅਤੇ ਜਾਂ ਭੂਮੀ ਦੇ ਮਾਲਕ, ਖੇਤਾਂ ਦੇ ਮਾਲਕ, ਪੈਲੀਆਂ ਦੇ ਮਾਲਕ, ਜਿਹਦੇ ਕੋਲ 2 ਏਕੜ ਹੈ ਉਹ 20 ਚਾਹੁੰਦਾ, ਜਿਹਦੇ ਕੋਲ 20 ਹੈ ਉਹ 200 ਏਕੜ ਚਾਹੁੰਦਾ, ਕਹਿੰਦੇ ਨਾ ਧਰਤੀ ਨਾ ਹੀ ਭੁੱਖ ਮਿੱਟੀ ਹੈ, ਨਾ ਪਦਾਰਥਾਂ ਨਾ ਹੀ ਕੋਈ ਰੱਜ ਸਕਿਆ ਹੈ। ਔਰ ਸਾਡੀ ਗੱਲ ਕਰਦੇ ਹੀ ਨਹੀਂ, ਕਹਿੰਦੇ ਵੱਡੇ ਵੱਡੇ ਰਾਜੇ ਅਰ ਭੂਮਨ, ਬਹੁਤ ਵੱਡੇ ਬੜੇ ਬੜੇ ਕਾਰੂ ਬਾਦਸ਼ਾਹ ਵਰਗੇ, ਬੜੇ ਬੜੇ ਰਾਵਣ ਵਰਗੇ, ਇਹ ਤ੍ਰਿਸ਼ਨਾ ਨਹੀਂ ਮਿਟੀ। ਸੈਂਕੜੇ ਰਾਣੀਆਂ ਨੇ ਰਾਵਣ ਦੀਆਂ, ਕਾਮ ਵਿੱਚ ਤ੍ਰਿਸ਼ਨਾ ਹੈ, ਇੱਛਾ ਹੈ, ਫਿਰ ਸੀਤਾ ਵੱਲ ਗਿਆ, ਜਿੱਤੀ ਬੈਠਾ ਹੈ ਸਭ ਕੁਝ, ਸਾਰੇ ਉਹਦੇ ਅਧੀਨ ਨੇ, ਪਰ ਨਹੀਂ, ਅੱਜ ਦੁਨੀਆ ਜਿੱਤਣੀ ਚਾਹੁੰਦਾ ਹੈ। ਅਲੈਗਜ਼ੈਂਡਰ ਦਾ ਤੁਸੀਂ ਸੁਣਿਆ, ਸਿਕੰਦਰ ਦਾ, ਸਭ ਕੁਝ ਜਿੱਤ ਕੇ ਇੱਕ ਐਲਾਨ ਕੀਤਾ ਸੀ, ਉਸਨੇ ਜਿੱਤ ਲਿਆ ਸਭ ਕੁਝ, ਉਸਨੇ ਪੋਰਸ ਵੱਲ ਗਿਆ ਆਪਣੇ ਦੇਸ਼ ਵੱਲ, ਪੰਜਾਬ ਵੱਲ, ਔਰ ਐਵੇਂ ਕੋਈ ਡੀਂਗਾ ਮਾਰੀ ਜਾਵੇ ਵੀ ਪੋਰਸ ਜਿੱਤਿਆ ਨਹੀਂ ਗਿਆ, ਪੋਰਸ ਵੀ ਘੁਟਨਿਆਂ 'ਤੇ ਬਹਿ ਗਿਆ ਉਹਦੇ ਅੱਗੇ, ਪੋਰਸ ਨੂੰ ਜਿੱਤਿਆ ਹੈ ਉਸਨੇ, ਸਿਕੰਦਰ ਨੇ, ਅਲੈਗਜ਼ੈਂਡਰ ਨੇ ਪੋਰਸ ਨੂੰ ਜਿੱਤਿਆ ਹੈ, ਪਰ ਪੋਰਸ ਬਹਾਦਰ ਸੀ, ਪੋਰਸ ਦੀ ਬਹਾਦਰੀ ਵੇਖ ਕੇ ਉਹਦੇ ਨਾਲ ਮਿੱਤਰਤਾ ਕਰ ਲਈ ਸੀ, ਪਰ ਪੋਰਸ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਹੈ ਉਸਨੇ। ਬੜਾ ਤਕੜਾ ਹੋ ਗਿਆ ਹੈ, ਦੁਨੀਆ ਜਿੱਤੀ ਬੈਠਾ ਹੈ, ਹੋ ਸਕਦਾ ਜੇ ਉਮਰ ਹੁੰਦੀ ਤਾਂ ਉਹਨੂੰ ਚਾਲੇ ਪਾਉਂਦਾ ਵੀ ਹੁਣ ਕੋਈ ਹੋਰ ਲੋਕ ਜਿੱਤੀਏ, ਕੋਈ ਕੰਟੀਨੈਂਟ ਹੋਰ ਜਿੱਤੀਏ, ਜਾਂ ਕੋਈ ਗ੍ਰਹਿ ਜਿੱਤਣਾ ਚਾਹੀਦਾ, ਇੱਥੇ ਤਾਂ ਕੰਮ ਨਿਬੜ ਗਿਆ, ਪਰ ਉਮਰ ਨਹੀਂ ਮਿਲੀ। ਇਤਿਹਾਸ ਗਵਾਹ ਹੈ ਵੀ 30 ਵਰ੍ਹਿਆਂ ਦੀ ਉਮਰ ਵਿੱਚ ਦੁਨੀਆ ਨੂੰ ਜਿੱਤਣ ਵਾਲਾ ਮੌਤ ਦੇ ਹੱਥੋਂ ਮਾਤ ਖਾ ਗਿਆ, 30 ਸਾਲ ਦੀ ਉਮਰ ਤੱਕ ਉਹ ਮਰ ਗਿਆ, ਅਤੇ ਇਹਦੇ ਕਰੀਬ ਹੀ 29-30 ਸਾਲ ਵਰ੍ਹਿਆਂ ਤੱਕ ਉਹਨੇ ਦੁਨੀਆ ਜਿੱਤ ਲਈ ਹੈ, ਕਾਲ ਨੂੰ ਨਹੀਂ ਜਿੱਤ ਸਕਿਆ। ਉਸ ਬੰਦੇ ਨੇ ਐਲਾਨ ਕਰ ਦਿੱਤਾ ਸੀ, ਮੈਂ ਖੁਦਾ ਹਾਂ, ਜ਼ਰ ਸਿਕੰਦਰ ਨੇ ਜ਼ਮਾ ਕਰ ਕਹਿ ਦਿਆ ਕਿ ਹੂੰ ਮੈਂ ਖੁਦਾ। ਇੱਥੇ ਮੈਨੂੰ ਇੱਕ ਵੀਰ ਦੱਸਦਾ ਸੀ ਵੀ ਜਿਹੜੀ ਮਲੇਸ਼ੀਆ ਦੀ ਭਾਸ਼ਾ ਨਾ, ਆ ਜਿਹੜੇ ਗੁਰਮੁਖ ਪਿਆਰੇ ਨਾਲ ਰਹਿੰਦੇ ਨੇ, ਕਹਿੰਦੇ ਵੀ ਇਹ ਸਾਰੀ ਚੋਰਾਂ ਦੀ ਭਾਸ਼ਾ ਹੈ, ਵੀ ਕੋਈ ਸ਼ਬਦ ਇੱਥੋਂ ਚੋਰੀ ਕੀਤਾ, ਕੋਈ ਇੱਥੋਂ ਕੀਤਾ, ਅਤੇ ਫਾਰਸੀ ਦੇ ਲਫ਼ਜ਼ ਨੇ, ਅਤੇ ਤੁਹਾਡੀ ਭਾਸ਼ਾ 'ਚ ਵੀ ਕਈ ਲਫ਼ਜ਼ ਉਹ ਫਾਰਸੀ ਦੇ ਚੋਰੀ ਕਰਕੇ ਪਾਏ ਗਏ ਨੇ, ਸ਼ਾਇਦ ਸਮਝ ਆ ਜਾਵੇ। ਜ਼ਰ ਸਿਕੰਦਰ ਨੇ ਜ਼ਮਾ ਕਰ ਕਹਿ ਦਿਆ ਕਿ ਹੂੰ ਮੈਂ ਖੁਦਾ, ਵਕਤ ਪੜਨੇ ਪਰ ਖੁਦਾ ਸੇ ਸਭ ਹੋਣੇ ਲਗੇ ਜੁਦਾ। ਖੁਦਾ ਬਣ ਕੇ ਬੈਠ ਗਿਆ, ਕਿਉਂ ਜੀ? ਕਹਿੰਦਾ ਪੈਸਾ ਬੜਾ, ਦੁਨੀਆ ਮੈਂ ਜਿੱਤੀ ਹੋਈ ਹੈ, ਹੋਰ ਉਡਾਰੀ ਮਾਰਨੀ ਚਾਹੁੰਦਾ ਸੀ, ਕਾਲ ਨੇ ਛਾਲ ਮਾਰਨੀ ਨਹੀਂ ਦਿੱਤੀ, ਨਰ ਚਾਹਤ ਕਛ ਔਰ, ਔਰੇ ਕੀ ਔਰੇ ਬਈ। ਸਿਕੰਦਰ ਦੀ ਵੀ ਆਸਾ ਰਹਿ ਗਈ ਹੈ, ਖੰਡਾ ਬ੍ਰਹਿਮੰਡਾਂ ਤਾਈਂ ਪਹੁੰਚਣਾ ਚਾਹੁੰਦਾ ਹੈ, ਔਰ ਅਟਲ ਰਾਜ ਚਾਹੁੰਦਾ ਹੈ, ਜਿਹਨੂੰ ਜਿੱਤਿਆ ਹੈ ਉਹ ਸਦਾ ਅਟਲ ਪਦਵੀ ਪਾਉਂਦਾ, ਪਰ ਨਹੀਂ ਰਹੀ। ਇੱਥੇ ਇੰਦਰ ਦੀ ਪਦਵੀ ਅਟਲ ਨਹੀਂ, ਇੱਥੇ ਬ੍ਰਹਮਾ ਦੀ ਪਦਵੀ ਅਟਲ ਨਹੀਂ, ਇੱਥੇ ਕੋਈ ਵੀ ਅਟਲ ਨਹੀਂ, ਉਸਨੇ ਕਾਲ ਨੇ ਰਹਿਣ ਦਿੱਤਾ, ਪਰ ਤ੍ਰਿਸ਼ਨਾ ਲੱਗੀ ਰਹੀ। ਕੋਈ ਸਵਰਗ ਦਾ ਰਾਜਾ ਬਣਨਾ ਚਾਹੁੰਦਾ ਸੀ, ਕੋਈ ਦੇਸ਼ ਦਾ ਰਾਜਾ ਬਣਨਾ ਚਾਹੁੰਦਾ ਸੀ। ਬਾਪੂ ਕਹਿੰਦਾ ਵੀ ਜਿੰਨੇ ਵੀ ਹੋਏ ਨੇ ਵੱਡੇ ਵੱਡੇ ਰਾਜੇ ਅਰ ਭੂਮਨ, ਤਾਂ ਕੀ ਤ੍ਰਿਸ਼ਨਾ, ਨਹੀਂ ਬੁਝੀ ਨਹੀਂ ਹੈ ਤ੍ਰਿਸ਼ਨਾ, ਅੱਗ ਕਦੇ ਲੱਕੜਾਂ ਨਾਲ ਮਿਟਦੀ ਨਹੀਂ ਹੈ, ਲੰਪਟ ਹੁੰਦੇ ਰਹੇ ਨੇ, ਮਾਇਆ ਵਿੱਚ ਲੰਪਟ ਰਹੇ ਨੇ, ਜਿੰਨੀ ਮਾਇਆ ਆਉਂਦੀ ਸੀ ਅੱਗ ਓਨੀ ਮੱਚਣ ਲੱਗ ਪੈਂਦੀ ਸੀ। ਇਸ ਕਰਕੇ ਤ੍ਰਿਸ਼ਨਾ ਦੀ ਅੱਗ ਨਾਲ ਇਹ ਨਗਰ ਬੜਾ ਭਰਿਆ ਹੋਇਆ ਹੈ, ਇਹ ਸਰੀਰ ਇਸ ਅੱਗ ਨਾਲ, ਕਾਮ ਕ੍ਰੋਧ ਰੂਪੀ ਆਬਾਦੀ ਨਾਲ ਭਰਿਆ ਹੋਇਆ ਹੈ। ਇੱਛਾਵਾਂ ਪੂਰੀਆਂ ਵੀ ਹੋ ਜਾਣ, ਇੱਛਾ ਵਧੇਗੀ, ਇਹ ਅੱਗ ਕਦੇ ਮਿਟ ਨਹੀਂ ਸਕਦੀ। ਹੁਣ ਉੱਥੇ ਤਰੀਕਾ ਦੱਸਦੇ ਨੇ, ਜੇ ਤੁਸੀਂ ਆਖੋ ਨਾ ਵੀ ਇਹ ਉਮਰ ਨਾਲ ਅੱਗ ਮਿਟ ਗਈ ਹੋਵੇ ਤਾਂ ਬਜ਼ੁਰਗਾਂ 'ਚ ਜ਼ਿਆਦੀ, ਜੇ ਇਹ ਬਾਣੀ ਕਹਿ ਰਹੀ ਹੈ ਵੀ ਜੇ ਤੁਸੀਂ ਆਖੋ ਵੀ ਸ਼ਾਇਦ ਉਮਰ ਦੇ ਨਾਲ ਕੋਈ ਫਰਕ ਪੈ ਜਾਵੇ, ਸ਼ਾਇਦ ਉਮਰ ਦੇ ਨਾਲ ਤ੍ਰਿਸ਼ਨਾ ਮਿਟ ਜਾਵੇ, ਨਹੀਂ, ਬਜ਼ੁਰਗੀ ਵਿੱਚ ਸਗੋਂ ਬਜ਼ੁਰਗ ਹੋਰ ਚਿੜਚਿੜਾ ਹੋ ਗਿਆ, ਚਾਹੁੰਦਾ ਬੜਾ ਕੁਛ ਹੈ ਪਰ ਹੱਡਾਂ ਵਿੱਚ ਸਮਰੱਥਾ ਨਹੀਂ ਹੈ, ਉਹਨਾਂ ਕਮਾ ਨਹੀਂ ਪਾਇਆ, ਉਹਨਾਂ ਕਮਾ ਨਹੀਂ ਸਕਦਾ, ਚਾਹੁੰਦਾ ਸੀ। ਕਾਰਨ ਕੀ ਹੈ? ਵਾਸ਼ਨਾਵਾਂ ਵੱਧ ਰਹੀਆਂ ਨੇ ਅਤੇ ਉਮਰ ਘੱਟ ਰਹੀ ਹੈ। ਹੁਣ ਉਮਰ ਘਟਣ ਦਾ ਜਿਹੜਾ ਗਮ ਹੈ ਉਹ ਬਜ਼ੁਰਗ ਨੂੰ ਲੱਗਾ, ਤਾਂ ਵੇਖਿਓ ਬਜ਼ੁਰਗੀ ਵਿੱਚ ਅਸੀਂ ਚਿੜਕ ਚਿੜੇ ਹੋ ਜਾਂਦੇ ਹਾਂ, ਬੱਚਿਆਂ ਵਰਗਾ ਸੁਭਾਅ ਜਿੱਦੀ ਹੋ ਜਾਂਦਾ ਹੈ। ਕਾਰਨ ਕੀ ਹੈ? ਉਮਰ ਥੋੜ੍ਹੀ ਰਹਿ ਗਈ ਹੈ, ਅੱਗ ਮਿਟ ਨਹੀਂ ਰਹੀ, ਸਰੀਰ ਵਿੱਚ ਸੱਤਾ ਨਹੀਂ ਰਹੀ, ਸੁਪਨੇ ਬੜੇ ਨੇ ਪਰ ਹੱਡ ਸਾਥ ਨਹੀਂ ਦੇ ਰਹੇ। ਹੁਣ ਮੈਂ ਤੁਹਾਨੂੰ ਇੱਕ ਸੌਖੀ ਜਿਹੀ ਕਹਾਵਤ ਨਾਲ ਸਮਝਾਵਾਂ। ਸ਼ੇਰ ਨੇ ਐਲਾਨ ਕਰ ਦਿੱਤਾ ਵੀ ਯਾਰਾਂ ਹੁਣ ਸ਼ਿਕਾਰ ਨਹੀਂ ਖੇਡਿਆ ਕਰਨਾ। ਇਹ ਜੰਗਲ 'ਚ ਖੁਸ਼ੀ ਦੀ ਲਹਿਰ ਦੌੜ ਗਈ ਵੀ ਸ਼ੇਰ ਹੋਣਾ ਸ਼ਿਕਾਰ ਖੇਡਣਾ ਛੱਡ ਦਿੱਤਾ, ਸੁੱਖ ਦੇ ਦਿਨ ਕੱਟਾਂਗੇ ਸਾਰੇ। ਅਤੇ ਬਾਂਦਰ ਨੇ ਇੱਕ ਦਿਨ ਸੋਚਿਆ ਵੀ ਹੁਣ ਤਾਂ ਸ਼ਿਕਾਰ ਖੇਡਣਾ ਛੱਡ ਦਿੱਤਾ, ਤਾਇਆ ਜੀ ਨੂੰ ਮਿਲ ਹੀ ਆਈਏ। ਅਤੇ ਬਾਂਦਰ ਹੁਣੀ ਸ਼ੇਰ ਨੂੰ ਮਿਲਣ ਚਲੇ ਗਏ ਅਤੇ ਸ਼ੇਰ ਨਾਲ ਮੇਲਾ ਗੇਲਾ ਕੀਤਾ, ਸ਼ੇਰ ਨਾਲ ਹੱਸੇ ਖੇਡੇ, ਗੱਲਾਂ ਬਾਤਾਂ ਕੀਤੀਆਂ। ਅਤੇ ਸ਼ੇਰ ਹੋਣਾ ਜਦੋਂ ਦਾ ਥੱਲੇ ਆਏ ਅਤੇ ਮਾਰ ਕੇ ਪੰਜਾ ਲਿਆ ਸੁੱਟ, ਅਤੇ ਬਾਂਦਰ ਕਹਿੰਦਾ ਤਾਇਆ ਜੀ ਤੁਸੀਂ ਤਾਂ ਸ਼ਿਕਾਰ ਖੇਡਣਾ ਛੱਡ ਦਿੱਤਾ, ਐਲਾਨ ਕੀਤਾ, ਏਡੇ ਏਡੇ ਬੋਰਡ ਲਵਾਏ ਨੇ ਜੰਗਲ ਵਿੱਚ। ਇਹ ਸਮਝਾਉਣ ਲਈ ਹੈ, ਹੁਣ ਇਹ ਨਾ ਆਖਿਓ ਵੀ ਬੋਰਡ ਕਿੱਥੋਂ ਲਵਾ ਦਿੱਤੇ ਸ਼ੇਰ ਨੇ। ਤਰਕ ਹੈ ਨਾ, ਜਿੱਥੋਂ ਮਰਜ਼ੀ ਕੱਢ ਲੈਂਦੇ ਹਾਂ ਆਪਾਂ, ਕੱਟ ਵਾਢੀ ਕਰਨੀ ਹੈ, ਇੰਨੀ ਕਥਾ ਐਡਿਟ ਕਰੋ ਅਤੇ ਆਹ ਬਣਾ ਲਓ। ਸਿੱਖਿਆ ਨਹੀਂ ਸਮਝਣੀ, ਪੁੱਠੇ ਬੰਦੇ ਚੱਲਦਾ ਬੰਦੇ ਦਾ ਦਿਮਾਗ। ਐਡੇ ਐਡੇ ਬੋਰਡ ਲਵਾਏ ਜੇ, ਇੰਨੀ ਮਸ਼ਹੂਰੀ ਕੀਤੀ ਹੈ ਵੀ ਸ਼ਿਕਾਰ ਖੇਡਣਾ ਛੱਡ ਦਿੱਤਾ, ਅਤੇ ਆਹ ਕੀ ਕੀਤਾ ਜੇ? ਪਤਾ ਹੈ ਵੀ ਹੁਣ 2 ਸਾਲ ਰਹਿ ਗਏ ਨੇ। ਕਹਿੰਦਾ ਵੀ ਸ਼ਿਕਾਰ ਦੀ ਇੱਛਾ ਤਾਂ ਉਦਾਂ ਹੀ ਬਣੀ ਹੈ, ਹੁਣ ਹੱਡ ਸਾਥ ਨਹੀਂ ਦਿੰਦੇ, ਬੁੱਢਾ ਹੋ ਗਿਆ ਤਾਇਆ ਤੇਰਾ, ਵਾਸ਼ਨਾ ਉੱਥੇ ਹੀ ਖਲੋਤੀ ਹੈ, ਬਸ ਮਾਰ ਥੱਲੇ ਆਉਣ ਦੀ ਦੇਰ ਹੈ, ਛੱਡਦਾ ਬਾਪੂ ਵੀ ਕੱਖ ਨਹੀਂ ਹੈ, ਪਰ ਹੱਡ ਸਾਥ ਨਹੀਂ ਦੇ ਰਹੇ। ਹੁਣ ਸ਼ਿਕਾਰ ਖੇਡਣਾ ਨਹੀਂ ਛੱਡਿਆ, ਹੱਡ ਸਾਥ ਨਹੀਂ ਦੇ ਰਹੇ, ਫੁਰਨੇ ਜਿਹੜੇ ਨੇ ਹੁਣ ਹੱਡ ਉਹਨਾਂ ਫੁਰਨਿਆਂ ਦੀ ਪੂਰਤੀ ਨਹੀਂ ਕਰ ਪਾ ਰਹੇ, ਵਾਸ਼ਨਾ ਉੱਥੇ ਹੀ ਹੈ, ਅੱਗ ਉੱਥੇ ਹੀ ਖਲੋਤੀ ਹੈ, ਤ੍ਰਿਸ਼ਨਾ ਉੱਥੇ ਹੀ ਖਲੋਤੀ ਹੈ, ਆਸ਼ਾਵਾਂ ਉੱਥੇ ਹੀ ਖਲੋਤੀਆਂ ਨੇ। ਅਤੇ ਬਾਦਸ਼ਾਹ ਕਹਿੰਦੇ ਨੇ ਇਹ ਅੱਗ ਮਿਟਦੀ ਨਹੀਂ, ਇਸ ਕਰਕੇ ਭਾਵੇਂ ਬਜ਼ੁਰਗ ਹੈ ਕ੍ਰੋਧੀ ਹੋ ਗਿਆ, ਇੱਛਾ ਪੂਰੀ ਨਹੀਂ ਹੋ ਰਹੀ, ਅਤੇ ਜੇ ਪੂਰੀ ਹੋ ਗਈ ਤਾਂ ਲੋਭ ਹੋਰ ਵਧੇਗਾ, ਵਾਸ਼ਨਾ ਹੋਰ ਵਧੇਗੀ, ਹਾਂ ਬਸ ਕਬੂਲ ਨਹੀਂ ਕਰਦਾ, ਭਗਤ ਬਣ ਕੇ ਦਿਖਾਇਆ ਜਾ ਰਿਹਾ ਕਬੂਲ ਨਹੀਂ ਕਰਦਾ, ਅੰਦਰ ਉਹਨੀ ਅੱਗ ਮੱਚੀ ਹੋਈ ਹੈ। ਪਰ ਜਿਹੜੇ ਸੰਤ ਹੁੰਦੇ ਨੇ ਨਾ ਮਹਾਂਪੁਰਸ਼, ਉਹ ਕਬੂਲ ਲੈਂਦੇ ਨੇ, ਉਹ ਕਹਿ ਦਿੰਦੇ ਨੇ ਵੀ ਵਾਕਿਆ ਹੀ ਹੱਡ ਸਾਥ ਨਹੀਂ ਦਿੰਦੇ ਪਰ ਅੱਗ ਉਨੀ ਮੱਚ ਰਹੀ ਹੈ। ਅੱਗ ਨੂੰ ਬੁਝਾਉਣ ਦਾ ਤਰੀਕਾ ਵੀ ਬਾਪੂ ਨੇ ਦੱਸਿਆ, ਉਹਨੇ ਦੱਸਿਆ। ਫਰੀਦ ਜੀ ਨੂੰ ਕਿਸੇ ਨੇ ਆਵਾਜ਼ ਮਾਰੀ, ਦਰਵੇਸ਼ ਜੀ ਗੱਲ ਸੁਣਿਓ, ਫਰੀਦ ਬੁੱਢੇ ਹੋ ਗਏ ਨੇ, ਬਜ਼ੁਰਗੀ ਵਿੱਚ ਪੈਰ ਰੱਖ ਲਿਆ ਹੈ, ਸੰਤ ਜੀ ਗੱਲ ਸੁਣਿਓ। ਤੇ ਫਰੀਦ ਆਖਣ ਲੱਗਾ ਵੀ ਹੱਦ ਹੋ ਗਈ, ਕਹਿੰਦਾ ਗੱਲ ਸੁਣ ਮੇਰੀ, ਸੰਤ ਸੱਚ ਬੋਲ ਦਿੰਦਾ, ਮੈਨੂੰ ਦਰਵੇਸ਼ ਕਿਹਾ ਜੀ, ਅੰਦਰ ਤੇ ਕਹਿੰਦਾ ਮੇਰੇ ਭਾਂਬੜ ਬਲਦੇ ਪਏ ਨੇ, ਤੂੰ ਲਿਬਾਸ ਵੇਖ ਕੇ ਦਰਵੇਸ਼ ਆਖੀ ਜਾ ਰਿਹਾ ਹੈ, ਜੋ ਅੰਦਰ ਹੈ ਸੰਤ ਬਾਹਰ ਲੈ ਆਉਂਦਾ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫੇਰਾਂ ਲੋਕ ਕਹਿ ਦਰਵੇਖ, ਕਹਿੰਦਾ ਮੈਂ ਤੇ ਗੁਨਾਹਾਂ ਨਾਲ ਭਰਿਆ, ਇੱਕ ਬਜ਼ੁਰਗੀ ਵੇਖ ਕੇ, ਦਾੜਾ ਚਿੱਟਾ ਵੇਖ ਕੇ, ਲਿਬਾਸ ਮੇਰਾ ਫਕੀਰਾਂ ਵਾਲਾ ਵੇਖ ਕੇ ਮੈਨੂੰ ਸੰਤ ਸਮਝ ਲਿਆ ਜੀ, ਅੰਦਰ ਤੇ ਅੱਗ ਬਲਦੀ ਪਈ ਹੈ। ਨਿਮਰਤਾ ਦਾ ਪੱਖ ਪੇਸ਼ ਕੀਤਾ ਹੈ ਵੀ ਅੰਦਰ ਤੇ ਪਲ ਪਲ ਤੇ ਫੁਰਨੇ, ਪਲ ਪਲ ਤੇ ਤ੍ਰਿਸ਼ਨਾ ਹੈ, ਤੇ ਫਰੀਦ ਜੀ ਨੂੰ ਪੁੱਛੋ, ਬਾਣੀ ਨੂੰ ਪੁੱਛੋ ਵੀ ਇਹ ਗੁਨਾਹਾਂ ਦੀ ਅੱਗ, ਇਹ ਕਾਮ ਕ੍ਰੋਧ ਨਾਲ ਭਰਿਆ ਹੋਇਆ ਨਗਰ, ਇਹ ਮੱਚੀ ਹੋਈ ਅੱਗ ਕਿਵੇਂ ਬੁੱਝ ਸਕਦੀ ਹੈ? ਇੱਕੋ ਹੀ ਤਰੀਕਾ ਗੁਰੂ ਰਾਮਦਾਸ ਨੇ ਦੱਸਿਆ ਹੈ, ਕਹਿੰਦੇ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਜਿਹੜੀ ਆਬਾਦੀ ਇੰਨੀ ਵੱਧ ਚੁੱਕੀ ਹੈ, ਕਾਮ ਕ੍ਰੋਧ ਦੀ ਪਾਤਸ਼ਾਹ ਕਹਿੰਦੇ ਨੇ, ਇਹਨੂੰ ਕੱਟਣ ਦਾ, ਇਹਨੂੰ ਵੱਢਣ ਦਾ, ਇਹਦਾ ਖੁਰਾ ਖੋਜ ਮਿਟਾਉਣ ਦਾ ਤਰੀਕਾ ਹੈ, ਗੁਰੂ ਦੇ ਚਰਨਾਂ ਨਾਲ ਲੱਗ ਜਾ, ਗੁਰੂ ਦੇ ਚਰਨੀ ਡਿੱਗਣਾ ਕਰ, ਸਾਧੂ ਸਤ ਪੁਰਸ਼ਾਂ ਦੀ ਸੰਗਤ ਕਰਿਆ ਕਰ, ਸਾਧੂਆਂ ਦੀ ਸੰਗਤ ਕਰਕੇ ਖੰਡਲ ਖੰਡਾ ਹੈ, ਖੰਡ ਖੰਡ ਕਰਨਾ, ਧਰਮ ਭਰਮ ਕਰਨਾ, ਖੁਰਾ ਖੋਜ ਮਿਟਾ ਦੇਣਾ, ਵੱਢ ਕੇ ਸੁੱਟ ਦੇਣਾ, ਸਾਧੂਆਂ ਦੀ ਸੰਗਤ ਕਰਿਆ ਕਰ, ਵਿਵੇਕ ਰੂਪੀ ਗਿਆਨ ਰੂਪੀ ਖੰਡਾ ਲੈ ਕੇ ਇਹਨੂੰ ਵੱਢ ਕੇ ਸੁੱਟ ਦਿੰਦੇ ਨੇ। ਜਿੱਦਾਂ ਬਾਹਰ ਪ੍ਰਤੱਖ ਖੰਡਾ ਲੈ ਕੇ ਦੁਸ਼ਮਣ ਵੱਢਣੇ ਪੈਂਦੇ ਨੇ, ਅੰਦਰ ਜਿਹੜੇ ਕਾਮ ਕ੍ਰੋਧ ਦੀ ਦੁਨੀਆ ਵਸੀ ਹੈ ਉੱਥੇ ਗਿਆਨ ਦਾ ਖੰਡਾ ਲੈਣਾ ਪੈਂਦਾ ਹੈ, ਉੱਥੇ ਬਾਣੀ ਦਾ ਖੰਡਾ ਲੈਣਾ ਪੈਂਦਾ ਹੈ। ਸਾਫ਼ ਗੁਰੂ ਸਾਹਿਬ ਕਹਿ ਰਹੇ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਈਅਤ ਹੈ, ਜਿਨੇ ਹਰੀ ਦੇ ਰੰਗ ਨਾਲ ਵਿਕਾਰਾਂ ਦੇ ਰੰਗ ਲਾਹ ਸੁੱਟੇ ਨੇ। ਗਿਆਨ ਦੀ ਖੜਗ ਲੈ ਕੇ ਜਿਹਨੇ ਕਾਮ ਕ੍ਰੋਧ ਵੱਢ ਸੁੱਟਿਆ ਹੈ, ਖੰਡ ਖੰਡ ਕਰ ਸੁੱਟੇ ਨੇ ਵਿਕਾਰ, ਮਹਾਰਾਜ ਕਹਿੰਦੇ ਨੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਤੋਂ ਸਿੱਖ ਸਿੱਖ ਵੀ ਕਿਵੇਂ ਵੱਢ ਕੇ ਸੁੱਟਣਾ ਵਿਕਾਰਾਂ ਨੂੰ, ਨਹੀਂ ਤੇ ਇਹ ਆਬਾਦੀ ਸੰਘਣੀ ਹੈ, ਇਹ ਲੈ ਕੇ ਬਹਿ ਜਾਵੇਗੀ। ਇਹ ਦੁਸ਼ਮਣ ਜ਼ਿਆਦੇ ਨੇ, ਤੇਰੇ ਮਨ ਨੂੰ ਜਿੱਤ ਲੈਣਗੇ, ਤੈਨੂੰ ਲੈ ਕੇ ਬਹਿ ਜਾਵੇਗੀ ਤ੍ਰਿਸ਼ਨਾ ਦੀ ਅੱਗ, ਵਿਕਾਰਾਂ ਦੀ ਅੱਗ, ਤੈਨੂੰ 84 ਲੱਖ ਦੀ ਜੇਲ੍ਹ ਵਿੱਚ ਖੂਹ ਵਿੱਚ ਇਹਨੇ ਸੁੱਟ ਦੇਣਾ, ਕਿਉਂਕਿ ਮਰਨ ਲੱਗਿਆਂ ਵਾਸ਼ਨਾ ਰਹਿ ਜਾਣੀ ਹੈ, ਪੂਰਤੀ ਹੋਣੀ ਨਹੀਂ ਹੈ, ਉੱਤੇ ਕਰਮਾਂ ਦੀ ਗੱਤ ਭੋਗਦਾ, ਸਜ਼ਾ ਵੱਖਰੀ ਮਿਲਣੀ ਹੈ, ਫਿਰ ਇੱਥੇ ਘੱਲ ਦਿੱਤਾ ਜਾਣਾ ਵੀ ਵਾਸ਼ਨਾ ਰਹਿੰਦੀ ਹੈ ਪੂਰੀ ਕਰ, ਉਹ ਫਿਰ ਜਨਮ ਵਿੱਚ ਪੂਰੀ ਨਹੀਂ ਹੋਣੀ, ਕਹਿੰਦੇ ਫਿਰ ਜਾਣਾ ਪੈਣਾ। ਇਹਦੇ ਨਾਲੋਂ ਸੰਸਾਰ ਦਾ ਖਿਆਲ ਛੱਡ ਕੇ ਨਿਰੰਕਾਰ ਦਾ ਖਿਆਲ ਲਿਆ ਤੇ ਫਿਰ ਉੱਥੇ ਹੀ ਸਦਾ ਲਈ ਵੱਸ ਜਾਵੇਂਗਾ। ਮਹਾਰਾਜ ਕਹਿੰਦੇ ਨੇ, ਮਿਲ ਸਾਧੂ ਖੰਡਲ ਖੰਡਾ ਹੇ। ਮਹਾਰਾਜ ਸਾਧੂਆਂ ਸੰਤਾਂ ਤੋਂ ਪੁੱਛੋ, ਜੀ ਇਹਦੇ ਸਾਡੇ ਅੰਦਰ ਕਾਮ ਕਰੋ ਦੀ ਅੱਗ ਬੜੀ ਹੈ, ਦੁਸ਼ਮਣ ਬੜੇ ਨੇ, ਤੁਸੀਂ ਕਿਵੇਂ ਬਚੇ ਜੇ? ਕਹਿੰਦੇ ਮਿਲ ਸਾਧੂ ਖੰਡਲ ਖੰਡਾ ਹੇ, ਸਾਧੂਆਂ ਦੀ ਸੰਗਤ ਵਿੱਚ ਬਹਿ ਕੇ ਗਿਆਨ ਦਾ ਖੰਡਾ ਲੈ ਕੇ ਅਸੀਂ ਵੱਢ ਸੁੱਟੇ ਨੇ ਇਹ ਦੁਸ਼ਮਣ, ਸਾਧੂ ਇਹ ਆਖਣਗੇ ਫਿਰ ਤੁਹਾਨੂੰ। ਅੱਗੇ ਪਾਤਸ਼ਾਹ ਫੁਰਮਾਨ ਕਰਦੇ ਨੇ, ਹੁਣ ਗੁਰੂ ਮਿਲੇ ਕਿਵੇਂ? ਸੰਤਾਂ ਦੀ ਸੰਗਤ ਵਿੱਚ ਗਏ, ਸਾਧੂਆਂ ਦੀ ਰੀਸ ਨਾਲ ਗੁਰੂ ਦੇ ਨਾਮ ਦਾ ਅਭਿਆਸ ਸ਼ੁਰੂ ਕੀਤਾ, ਇਹ ਗੁਰੂ ਮਿਲ ਪੈਂਦਾ ਸਾਰਿਆਂ ਨੂੰ, ਮੱਥਾ ਤੇ ਅਸੀਂ ਸਾਰੇ ਟੇਕਦੇ ਹਾਂ ਕਿ ਇਹ ਗੁਰੂ ਸਾਰਿਆਂ ਨੂੰ ਮਿਲ ਪੈਂਦਾ। ਕਹਿੰਦੇ ਨੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਹੁਣ ਕਹਿੰਦੇ ਜੀ ਪੂਰਬਲੇ ਕਰਮ ਨਹੀਂ ਹੁੰਦੇ, ਆਨੰਦ ਮਾਨਣ ਲਈ ਬਾਣੀ ਪੜ੍ਹਿਆ ਕਰੋ, ਤਰਕ ਕਰਨ ਲਈ ਨਹੀਂ। ਅੱਗੇ ਥੋੜ੍ਹੀ ਅੱਗ ਬਲਦੀ ਹੈ ਅੰਦਰ, ਹੋਰ ਨਵਾਂ ਸਵਾਲ ਖੜਾ ਕਰ ਲੈਣਗੇ। ਕਹਿੰਦੇ ਜੀ ਪੂਰਬਲੇ ਨਹੀਂ, ਜਨਮ ਨਹੀਂ ਹੋਵੇ, ਜੰਮਣ ਮਰਨ ਕੋਈ ਨਹੀਂ ਹੈ, ਜੂਨਾ ਕੋਈ ਨਹੀਂ ਹੈ। ਅਤੇ ਮੈਂ ਸੋਚਦਾ ਨਾ, ਇਹ ਸਿੱਖ ਨੇ ਕਿ ਮੁਸਲਮਾਨ ਨੇ? ਕਿਉਂਕਿ ਮੁਸਲਮਾਨ ਕਹਿੰਦੇ ਨੇ ਵੀ ਕਬਰ 'ਚ ਹੀ ਪਏ ਰਹਿਣਾ ਅਤੇ ਮੁਹੰਮਦ ਜੀ ਆ ਕੇ ਉਠਾਉਣਗੇ। ਸਿੱਖ ਜਗਤ 'ਤੇ ਮੰਨਦਾ 84 ਲੱਖ ਜੂਨ ਹੈ, ਜੇ ਨਹੀਂ ਮੰਨਦਾ ਤਾਂ ਆ ਬਾਣੀ ਪੜ੍ਹ ਲਓ, ਚਿਰੰਕਾਲ ਇਹ ਦੇਹੇ ਸੰਜਰੀਆ, ਬੜੇ ਚਿਰਾਂ ਬਾਅਦ ਦੇਹ ਮਿਲੀ ਹੈ ਤੈਨੂੰ, 84 ਜੂਨ ਭਰਮਾਇਆ, 84 ਲੱਖ ਦਾ ਗੇੜਾ ਕਢਾ ਕੇ ਤੇ ਫਿਰ ਇਹ ਦੇਹੀ ਮਿਲੀ ਹੈ। ਜੋਗੀ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਇਆ। ਇਹਦੇ ਕੀ ਅਰਥ ਕਰੋਗੇ? ਜੇ ਜੂਨਾ ਨਹੀਂ ਹੁੰਦੀਆਂ ਤੇ ਕਬੀਰ ਕੀ ਕਹਿ ਰਹੇ ਨੇ? ਤੇ ਜਾਂ ਕਾਲਜ 'ਚ 2 ਸਾਲ ਕਿਤਾਬਾਂ ਪੜ੍ਹ ਕੇ ਕਬੀਰ ਨੂੰ ਸਿਆਣਾ ਬਣ ਗਿਆ ਕੋਈ? ਐਵੇਂ ਆਪਣੀ ਵਿੱਦਿਆ ਥੋੜ੍ਹੀ ਬਹੁਤੀ ਜਿਹੜੀ ਆਉਂਦੀ ਹੈ ਇਹਨੂੰ ਘੋਟਣ ਦੀ ਬਜਾਏ ਗੁਰੂ ਦਾ ਆਸਰਾ ਲੈ ਕੇ ਜਿਹੜੇ ਬਾਣੀ ਅਨੁਕੂਲ ਅਰਥ ਨੇ ਉਹੀ ਕਰਨੇ ਚਾਹੀਦੇ ਨੇ। ਆਪਣੇ ਮਨ ਦੀ ਮਤ ਨਾਲ ਅਰਥ ਕਰੇਗਾ ਨਾ, ਦੁਬਿਧਾ ਜ਼ਿਆਦਾ ਖੜੀ ਕਰੇਗਾ ਸੰਗਤਾਂ ਵਿੱਚ, ਸੰਗਤ 'ਤੇ ਵਿਚਾਰੀ ਆਈ ਹੈ ਇੱਥੇ ਦੁਬਿਧਾ ਖਤਮ ਕਰਨ ਦੇ, ਤੂੰ 1 ਸਵਾਲ ਲੈ ਕੇ ਆਏ ਸੀ 1500 ਨਵਾਂ ਖੜਾ ਕਰ ਦਿੱਤਾ, ਇਹ ਕਥਾ ਹੋ ਰਹੀ ਹੈ? ਅਗੇ ਦੀ 84 ਲੱਖ ਜੂਨ ਨਹੀਂ ਹੁੰਦੀ, ਅਗੇ ਦੀ ਪਿਛਲੇ ਕਰਮ ਹੁੰਦੇ ਹੀ ਨਹੀਂ। ਮੈਨੂੰ ਲੱਗਦਾ ਵੀ ਗੁਰੂ ਰਾਮਦਾਸ ਨਾਲੋਂ ਇਹ ਸਿਆਣੇ ਨੇ, ਬਾਪੂ ਤੇ ਕਹਿ ਰਿਹਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ। ਪੂਰਬਲੇ ਚੰਗੇ ਕਰਮ ਹੋਣ ਤੇ ਗੁਰੂ ਦੀ ਸੰਗਤ ਮਿਲਦੀ ਹੈ। ਹੁਣ ਪੂਰਬਲੇ ਕਰਮ ਕੀ ਨੇ ਇਹ ਧਿਆਨ ਨਾਲ ਸਮਝ ਲਿਓ। ਜੋ ਵੀ ਐਸ ਘੜੀ ਤੋਂ ਪਹਿਲਾਂ ਵਾਪਰਿਆ ਉਹ ਪੂਰਬਲਾ ਹੈ। ਇੱਥੇ ਬੈਠੇ ਜੇ ਨਾ, ਐਦੋਂ ਪਹਿਲਾਂ ਜੋ ਵੀ ਕਰ ਆਏ ਜੇ ਉਹ ਪੂਰਬਲਾ ਹੈ, ਪਾਸਟ ਹੈ। ਹੁਣ ਪ੍ਰੈਜੈਂਟ 'ਚ ਜੇ ਤਾਂ ਪੂਰਬਲਾ ਹੁੰਦਾ ਪਾਸਟ, ਪਿੱਛੇ ਚਲੇ ਜਾਓ। ਜੋ ਕੱਲ ਕੀਤਾ ਉਹ ਪੂਰਬਲਾ ਹੈ, ਜੋ ਪਰਸੋਂ ਕੀਤਾ ਉਹ ਪੂਰਬਲਾ ਹੈ, ਪਿਛਲੇ ਮਹੀਨੇ ਕੀਤਾ ਉਹ ਪੂਰਬਲਾ ਹੈ, ਅੱਜ ਤੋਂ 5 ਵਰੇ ਪਹਿਲਾਂ ਕੀਤਾ ਉਹ ਪੂਰਬਲਾ ਹੈ, ਜਿਹੜਾ ਤੜਕੇ ਕੀਤਾ ਉਹ ਪੂਰਬਲਾ ਹੈ, 5, 10, 20, 25, 30 ਵਰੇ ਜੋ ਕੀਤਾ ਪਹਿਲਾਂ ਉਹ ਪੂਰਬਲਾ ਹੈ, ਅਤੇ ਇੱਦਾਂ ਹੀ ਪਿੱਛੇ ਤੁਰਿਆ ਜਾ, ਜੰਮਣ ਤੋਂ ਜੋ ਪਹਿਲਾਂ ਕੀਤਾ ਹੈ ਉਹ ਵੀ ਪੂਰਬਲਾ ਹੈ। ਪਿਛਲੇ ਜਨਮ ਵਿੱਚ ਜਦੋਂ ਗਰਭ ਵਿੱਚ ਆਇਆ ਸੀ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ, ਕਈ ਵਾਰ ਆਏ ਹਾਂ ਗਰਭ ਵਿੱਚ, ਕਈ ਜੂਨਾਂ ਮਿਲੀਆਂ ਨੇ, ਕਈ ਵਾਰ ਇੱਥੇ ਕੋਈ ਜੋਗੀ ਬਣਿਆ, ਕੋਈ ਜੰਗਮ ਕੀੜੇ ਵੀ ਬਣਨਾ ਪਿਆ, ਮਕੌੜੇ ਵੀ ਬਣਨਾ ਪਿਆ, ਕਦੇ ਆਂਡਿਆਂ 'ਚੋਂ ਆਏ ਹਾਂ, ਕਿਤੇ ਰੁੱਖ ਬਣ ਕੇ ਪੈਦਾ ਹੋਏ, ਕੋਈ ਪੰਛੀ ਬਣਦਾ ਰਿਹਾ, ਕੋਈ ਜੇਰ 'ਚੋਂ ਪੈਦਾ ਹੁੰਦਾ ਰਿਹਾ, ਕੋਈ ਮੁੜਕੇ 'ਚੋਂ ਜੂਆਂ ਆਦਿਕ ਸੇਤਜ ਉਹਦੇ 'ਚੋਂ ਪੈਦਾ ਹੁੰਦੇ ਰਹੇ ਨੇ। ਆਏ ਤੇ ਹਾਂ, ਔਰ ਬੜੀ ਵਾਰ ਆਉਣਾ ਕੀਤਾ ਹੈ, ਔਰ ਜੋ ਵੀ ਪਿੱਛੇ ਹੋਇਆ ਹੈ ਉਹਨਾਂ ਜਨਮਾਂ ਦਰਮਿਆਨ ਜਾਂ ਇਸ ਜਨਮ ਵਿੱਚ ਅੱਜ ਤੋਂ ਪਹਿਲਾਂ ਜੋ ਵੀ ਹੋਇਆ ਹੈ ਇਹਨੂੰ ਪੂਰਬਲਾ ਕਰਮ ਕਹਿੰਦੇ ਨੇ। ਹੁਣ ਇਹ ਪਰਮਾਤਮਾ ਦੇ ਹੱਥ ਵਿੱਚ ਹੈ ਵੀ ਉਹ ਜਿਹੜਾ ਪੂਰਬਲਾ ਕਰਮ ਹੈ ਉਹਨੂੰ ਫਲ ਕਦੋਂ ਲਾਵੇ। ਤੁਸੀਂ ਵੇਖਿਓ ਜਿਹੜੇ ਖੇਤੀ ਕਰਦੇ ਨੇ ਨਾ, ਕਈਆਂ ਨੇ 2 ਮਹੀਨੇ ਪਹਿਲਾਂ ਫਸਲ ਬੀਜੀ ਹੈ ਅਤੇ ਫਲ ਲੱਗ ਗਿਆ ਹੈ, ਅਤੇ ਕਈਆਂ ਨੂੰ 3 ਮਹੀਨੇ ਹੋ ਗਏ ਨੇ, ਪਛੇਤੀ ਲੱਗ ਰਹੀ ਹੈ, ਉਹ ਫਲ ਹਜੇ ਨਹੀਂ ਪਿਆ, ਬੀਜ ਸਾਰਿਆਂ ਬੀਜਿਆ ਹੋਇਆ, ਕਿਸੇ ਦਾ ਪਹਿਲਾਂ ਉੱਗ ਪੈਣਾ, ਕਿਸੇ ਦਾ ਬਾਅਦਾਂ ਉੱਗੇਗਾ। ਤੁਸੀਂ 2 ਰੁੱਖ ਇਕੱਠੇ ਲਾ ਦਿਓ, ਕਈ ਵਾਰ 1 ਰੁੱਖ ਦੀ ਗਰੋਥ ਬਹੁਤੀ ਹੈ, ਉਹ ਛੇਤੀ ਵੱਧ ਜਾਂਦਾ, 1 ਲੇਟ ਵੱਧਦਾ ਹੈ। ਬੀਜ ਆਪਾਂ ਸਾਰਿਆਂ ਬੀਜੇ ਨੇ, ਚੰਗੇ ਜਾਂ ਮੰਦੇ, ਇਹ ਜਦੋਂ ਫਲ ਮਿਲੇਗਾ ਸਮਝ ਆ ਜਾਵੇਗੀ। ਜੇ ਅੱਜ ਅੱਖਾਂ 'ਚ ਕੋਈ ਸੁੰਨ ਦੇ ਕੇ ਰੋਣਾ ਹੈ ਨਾ, ਤਾਂ ਸਮਝ ਲਈ ਵੀ ਕੁਝ ਮਾੜਾ ਬੀਜਿਆ ਹੈ, ਅਤੇ ਜੇ ਅੱਜ ਵਰਾਸ਼ਾਂ ਕੱਢ ਕੇ ਦੰਦੀਆਂ ਕੱਢਦਾ ਹੈ ਤਾਂ ਸਮਝ ਲਈ ਵੀ ਕੁਝ ਚੰਗਾ ਬੀਜਿਆ ਹੈ, ਜੇ ਅੱਜ ਰੋਣਾ ਹੈ ਤਾਂ ਸਮਝ ਲਈ ਵੀ ਕਿਸੇ ਨੂੰ ਰਵਾਇਆ ਹੋਵੇਗਾ, ਬੀਜ ਹੀ ਐਸਾ ਬੀਜਿਆ ਹੈ, ਜੇ ਅੱਜ ਖੁਸ਼ ਹੈ ਤਾਂ ਸਮਝ ਲਈ ਕਿਸੇ ਨੂੰ ਹਸਾਇਆ ਹੋਵੇਗਾ, ਬੀਜਿਆ ਤੂੰ ਹੈ, ਸਮਾਂ ਲੱਗਦਾ ਹੈ, ਅੱਜ ਨਹੀਂ ਤਾਂ ਕੱਲ੍ਹ ਉਹਨੂੰ ਫਲ ਪੈ ਜਾਂਦਾ ਹੈ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ ਪੂਰਬਲੇ ਜਿਹੜੇ ਕਰਮ ਨੇ ਨਾ, ਜੇ ਚੰਗੇ ਕੀਤੇ ਹੋਣ ਤਾਂ ਫਿਰ ਗੁਰੂ ਮਿਲਦਾ ਹੈ, ਔਰ ਪੂਰਬਲੇ ਅੱਜ ਤੋਂ ਪਿੱਛੇ ਵੀ ਹੋ ਸਕਦੇ ਨੇ। ਕਈ ਆਖਣਗੇ ਜੀ ਲੈ, ਜੇ ਪਿੱਛੇ ਕੋਈ ਜਨਵਰ ਦੀ ਜੂਨ 'ਚ ਹੋਇਆ ਤਾਂ ਚੰਗੇ ਪੂਰਬਲੇ ਕਿਹੜੇ ਹੋ ਗਏ, ਅਤੇ ਮੈਂ ਕਿਹਾ ਵੀ ਅੱਜ ਤੋਂ ਪਹਿਲਾਂ ਵੀ ਤਾਂ 20-25 ਸਾਲ ਉਮਰ ਤੇਰੀ ਹੋ ਹੀ ਗਈ ਹੈ ਨਾ, ਸ਼ਾਇਦ ਇਹਦੇ ਦਰਮਿਆਨ ਕੋਈ ਚੰਗੇ ਕਰ ਲਏ ਹੋਣ। ਅੱਜ ਤੋਂ ਪਿੱਛੇ ਜੋ ਵੀ ਹੈ ਪੂਰਬਲਾ, ਕਿਉਂਕਿ ਇੱਥੇ ਤਰਕ ਇਹ ਕਰਦੇ ਨੇ ਜੇ ਪਿੱਛੇ ਕਿਸੇ ਜਾਨਵਰ ਦੀ ਜੂਨ ਸੀ ਤਾਂ ਪੂਰਬਲੇ ਕਰਮ ਕਿਹੜੇ ਚੰਗੇ ਕੀਤੇ ਹੋਏ, ਉਦੋਂ ਤਾਂ ਮਾੜੇ ਹੀ ਹੋਣੇ ਨੇ, ਪਰ ਅੱਜ ਤੋਂ ਜਿੰਨੀ ਉਮਰ ਤੁਸੀਂ ਹੰਢਾ ਲਈ ਹੈ ਉਹਦੇ ਦਰਮਿਆਨ ਵੀ ਤਾਂ ਚੰਗੇ ਕੀਤੇ ਹੋ ਸਕਦੇ ਨੇ, ਉਹਦੇ ਦਰਮਿਆਨ ਮਾੜੇ ਵੀ ਕੀਤੇ ਹੋ ਸਕਦੇ ਨੇ। ਗੁਰੂ ਸਾਹਿਬ ਕੀ ਸਮਝਾਉਂਦੇ ਨੇ, ਕਹਿੰਦੇ ਪੂਰਬਲੇ ਕਰਮ ਨੇ, ਹੋ ਸਕਦਾ ਹੈ ਤੇਰਾ ਕੱਲ੍ਹ ਕੀਤਾ ਜਪਜੀ ਸਾਹਿਬ ਅੱਜ ਫਲ ਪਵੇ, ਹੋ ਸਕਦਾ ਹੈ 20 ਸਾਲ ਪਹਿਲਾਂ ਕੀਤੀ ਬੰਦਗੀ ਅੱਜ ਫਲ ਪਵੇ, ਇਹ ਤਾਂ ਉਹਦੀ ਮਰਜ਼ੀ ਹੈ ਵੀ ਸਿੱਟੇ ਕਦੋਂ ਲਾਉਣੇ ਨੇ, ਤੂੰ ਬੀਜ ਬੀਜ ਦਿੱਤਾ ਹੈ, ਬਸ ਤੇਰਾ ਕੰਮ ਇੰਨਾ ਸੀ, ਚੰਗਾ ਹੋਵੇ ਜਾਂ ਮੰਦਾ ਹੋਵੇ ਤੂੰ ਬੀਜ ਬੀਜ ਦਿੱਤਾ ਹੈ। ਇੱਥੇ ਪਾਤਸ਼ਾਹ ਸਮਝਾਉਂਦੇ ਨੇ ਸਿੱਖਾ, ਜਿਹੜੇ ਤੇਰੇ ਪੂਰਬਲੇ ਕਰਮ ਨੇ, ਜੋ ਹਫ਼ਤਾ ਪਹਿਲਾਂ, ਮਹੀਨਾ ਪਹਿਲਾਂ, ਸਾਲ ਪਹਿਲਾਂ, ਜਨਮਾਂ ਜਨਮਾਂਤਰਾਂ ਵਿੱਚ ਪਹਿਲਾਂ ਤੂੰ ਕਰਦਾ ਆਇਆ ਹੈ, ਉਹਦੇ ਵਿੱਚ ਜੇ ਚੰਗਾ ਕੁਝ ਬੀਜਿਆ ਹੈ ਤਾਂ ਤੈਨੂੰ ਗੁਰੂ ਮਿਲੇਗਾ, ਨਹੀਂ ਤਾਂ ਇੱਥੇ ਤੁਰੇ ਆਉਂਦੇ ਹਾਂ, ਮਿਲਦਾ ਤਾਂ ਹੈ ਨਹੀਂ, ਪ੍ਰਗਟ ਤਾਂ ਸਾਥੋਂ ਹੁੰਦਾ ਨਹੀਂ, ਦਿਦਾਰੇ ਕਰ ਲੈਂਦੇ ਹਾਂ, ਸਾਡੇ ਅੰਦਰ ਵੱਸਦਾ ਤਾਂ ਹੈ ਨਹੀਂ, ਅਤੇ ਇਹ ਵੀ ਨਹੀਂ ਪਤਾ ਵੀ ਅੱਜ ਜਪਜੀ ਸਾਹਿਬ ਕੀਤਾ ਤਾਂ ਅੱਜ ਹੀ ਮਿਲ ਪਵੇ, ਇਹ ਰਸਤਾ ਇੱਦਾਂ ਦਾ ਹੈ, ਇਹ ਰਸਤਾ ਇੱਦਾਂ ਦਾ, ਕਈ ਹਾਈਬ੍ਰਿਡ ਬੀਜ ਹੁੰਦੇ ਨੇ ਉਹ ਮਿੰਟੋ ਮਿੰਟ ਉੱਗ ਪੈਂਦੇ ਨੇ, ਪਾਤਸ਼ਾਹ ਕਹਿੰਦੇ ਇਹ ਰਸਤਾ ਹੀ ਇੱਦਾਂ ਦਾ ਹੈ, ਕਰਮ ਕਈ ਵਾਰ ਛੇਤੀ ਪੁੰਗਰ ਪੈਂਦਾ ਅਤੇ ਕਈ ਵਾਰ ਜਿਹੜਾ ਕਰਮ ਹੈ ਉਹਨੂੰ ਲੰਮਾ ਸਮਾਂ ਲੱਗ ਜਾਂਦਾ ਹੈ, ਕਈ ਵਾਰ ਬੀਜ ਛੇਤੀ ਉੱਗ ਪੈਂਦਾ ਅਤੇ ਕਈ ਵਾਰ ਬੀਜ ਨੂੰ ਲੰਮਾ ਸਮਾਂ ਲੱਗ ਜਾਂਦਾ ਹੈ। ਆਜ ਮਿਲਾਵਾ ਸ਼ੇਖ ਫਰੀਦ, ਫਰੀਦ ਕਹਿੰਦਾ ਅੱਜ ਹੀ ਮਿਲਾਪ ਹੋ ਸਕਦਾ ਖਸਮ ਨਾਲ, ਅੱਜ ਹੀ ਬੀਜ ਜਿਹੜਾ ਹੈ ਉੱਗ ਕੇ ਵੱਡਾ ਹੋ ਸਕਦਾ। ਟਾਕਮ ਕੂੰਜੜੀਆਂ ਮਨੋ ਮਚੰਦੜੀਆਂ, ਆਜ ਮਿਲਾਵਾ ਸ਼ੇਖ ਫਰੀਦ, ਅੱਜ ਹੀ ਕਹਿੰਦੇ ਨੇ ਮਿਲਾਪ ਹੋ ਸਕਦਾ, ਪਤਾ ਨਹੀਂ ਕਦੋਂ ਪੁੰਗਰ ਪਵੇ। ਕਈਆਂ ਨੂੰ 20-20 ਸਾਲ ਹੋ ਗਏ ਨੇ ਗੁਰੂ ਘਰ ਸੇਵਾ ਕਰਦਿਆਂ, ਉਹ ਕਹਿੰਦੇ ਜੀ ਸਾਨੂੰ ਕੁਝ ਮਿਲਿਆ ਨਹੀਂ, ਅਤੇ ਕਈਆਂ ਧੰਨੇ ਵਾਂਗੂ ਦੋਵਾਂ ਚੌਹਾਂ ਦਿਨਾਂ 'ਚ ਹੀ ਪ੍ਰਗਟ ਕਰ ਲਿਆ ਹੈ। ਇਹ ਤਾਂ ਭਾਈ ਮਿਹਨਤ ਹੈ, ਕੋਈ ਛੇਤੀ ਬੀਜ ਜਦੋਂ ਬੀਜਦਾ ਹੈ ਨਾ, ਕੋਈ ਦੇਖਭਾਲ ਜ਼ਿਆਦੀ ਕਰ ਲੈਂਦਾ ਹੈ, ਕੋਈ ਪਾਣੀ ਨਾਲ ਚੰਗੀ ਤਰ੍ਹਾਂ, ਬਾਣੀ ਨਾਲ ਚੰਗੀ ਤਰ੍ਹਾਂ ਸਿੰਚ ਲਵੇ, ਅਤੇ ਕਈ ਨਾਲੇ ਨਾਲ ਹੀ ਡੰਡ ਲਾ ਲੈਂਦੇ ਨੇ। ਸਿਮਰਨ ਕੀਤਾ, ਸੇਵਾ ਕੀਤੀ, ਠੀਕ ਹੈ ਤੂੰ ਭਾਂਡੇ ਮਾਂਜੇ ਨੇ, ਸਾਰੇ ਮੁਹੱਲੇ 'ਚ ਭੱਜ ਕੇ ਦੱਸਦਾ ਫਿਰਦਾ ਅੱਜ ਬੜੀ ਸੇਵਾ ਕੀਤੀ ਹੈ, ਚੰਗੀ ਗੱਲ ਭਾਈ ਤੂੰ ਨਿਤਨੇਮ ਕਰ ਲਿਆ। ਜਿੰਨਾ ਚਿਰ ਪੰਜਾਂ ਬੰਦਿਆਂ 'ਚ ਬਹਿ ਕੇ ਇਹਨਾਂ ਨਾ ਦੱਸੇ, ਨਾਲੇ ਦੇ ਵਾਸੀਆਂ ਲਈ ਜਾਣਗੇ ਅਤੇ ਨਾਲੇ ਆਖਣਗੇ ਅੱਜ 2 ਵਜੇ ਉੱਠੇ ਸੀ ਨਿਤਨੇਮ ਕਰ ਲਈ, ਹੱਦ ਹੋ ਗਈ। ਇਹ ਹਾਥੀ ਵਾਲੀ ਖੇਡ ਹੈ ਵੀ ਨਹਾਤਾ ਵੀ ਅਤੇ ਚਿੱਕੜ ਵੀ ਉੱਤੇ ਪਾ ਲਿਆ। ਜਦੋਂ ਮੈਂ ਆ ਗਈ ਨਾ, ਮੈਂ ਕੀਤਾ, ਆਹ ਕੀਤਾ, ਉਹ ਕੀਤਾ, ਮੈਂ ਸੇਵਾ ਕੀਤੀ ਹੈ, ਸਾਰਾ ਹੀ ਮਿੱਟੀ ਹੋ ਗਿਆ। ਅਤੇ ਜਦੋਂ ਇਹ ਅੰਦਰ ਇੱਛਾ ਰੱਖੀਏ, ਇਹ ਧਾਰਨਾ ਰੱਖੀਏ, ਤੂੰ ਕਰਵਾਇਆ ਹੈ, ਸੇਵਾ ਹੈ ਜਾਂ ਸਿਮਰਨ ਹੈ, ਦੇਖ ਤੂੰ ਰੱਬ ਨੂੰ ਦਿਖਾਉਣ ਲਈ ਸੇਵਾ ਸਿਮਰਨ ਕਰ ਰਿਹਾ ਹੈ, ਲੋਕਾਂ ਲਈ ਨਹੀਂ ਕਰ ਰਿਹਾ। ਪਰ ਅਸੀਂ ਅੱਜ ਕੱਲ੍ਹ ਸੇਵਾ ਅਤੇ ਸਿਮਰਨ ਲੋਕਾਂ ਲਈ ਕਰਦੇ ਹਾਂ, ਰੱਬ ਨਾਲ ਸਾਡਾ ਕੋਈ ਦੇਖਾ ਜੋਖਾ ਹੈ? ਬਈ ਲੋਕ ਬੱਲੇ ਬੱਲੇ ਕਰਨ, ਬੱਲੇ ਬੱਲੇ ਜੀ ਬੜਾ ਗੁਰਮੁਖ ਪਿਆਰਾ, ਲੋਕਾਂ ਤੋਂ ਸਰਟੀਫਿਕੇਟ ਚਾਹੀਦਾ ਇਹਨੂੰ, ਪਰ ਲੋਕਾਂ ਦੇ ਬਣਾਏ ਗੁਰਮੁਖ ਦਰਗਾਹ ਵਿੱਚ ਕਬੂਲ ਨਹੀਂ ਹੁੰਦੇ। ਲੋਕਾਂ ਦੀਆਂ ਵੋਟਾਂ ਦੇ ਲੀਡਰਾਂ ਪਿੱਛੇ ਜਾਂਦੀਆਂ ਨੇ, ਅਤੇ ਜਿੰਨੇ ਗੁਨਾਹ ਲੀਡਰ ਕਰਦੇ ਨੇ ਆਮ ਬੰਦਾ ਕਰ ਹੀ ਨਹੀਂ ਸਕਦਾ। ਇੱਦਾਂ ਤਾਂ ਫਿਰ ਸਭ ਤੋਂ ਪਹਿਲਾਂ ਲੀਡਰ ਨੂੰ ਮੁਕਤੀ ਚਾਹੀਦੀ ਹੈ, ਰਾਜੇ ਨੂੰ, ਮੁੱਖ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ ਮੁਕਤੀ ਚਾਹੀਦੀ ਆ, ਉਹਦੇ ਪਿੱਛੇ ਵੋਟਾਂ ਬੜੀਆਂ ਨੇ। ਬੰਦੇ ਦਾ ਬਣਾਇਆ ਗੁਰਮੁਖ, ਬੰਦੇ ਦਾ ਬਣਾਇਆ ਰਾਜਾ, ਉਹਨੂੰ ਪਰਵਾਹ ਨਹੀਂ ਹੈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਉਹਦੀ ਨਜ਼ਰੋਂ ਬਾਹਰ ਹੈ, ਉਹਦੇ ਅਨੁਸਾਰ ਨਹੀਂ ਚੱਲਦਾ। ਆਹ ਤਾਂ ਨਿੱਕੇ ਜਿਹੇ ਦੇਸ਼ ਨੇ, ਕਹਿੰਦੇ 9 ਗ੍ਰਹਿਾਂ ਦੇ ਲੋਕ ਤੇਰੇ ਨਾਲ ਤੁਰ ਪੈਣ ਤਾਂ ਵੀ ਉਹਦੇ ਦਰ 'ਤੇ ਤੇਰੀ ਕੋਈ ਕਦਰ ਨਹੀਂ ਹੈ। ਇਸ ਕਰਕੇ ਸੇਵਾ ਸਿਮਰਨ ਉਹਦੀ ਖੁਸ਼ੀ ਲਈ ਕਰਨਾ ਹੈ, ਲੋਕਾਂ ਨੂੰ ਦੱਸਣ ਨਾਲ ਇਹਦਾ ਫਲ ਘਟਣਾ ਹੀ ਹੈ, ਵਧੇਗਾ ਨਹੀਂ। ਪਾਤਸ਼ਾਹ ਕਹਿੰਦੇ ਨੇ ਪੂਰਬਲੇ ਜਿਹੜੇ ਚੰਗੇ ਕਰਮ ਹੈ ਉਹ ਅੰਕੁਰ ਹੋ ਜਾਂਦੇ ਨੇ, ਉਹ ਸੇਵਾ ਸਿਮਰਨ ਦੇ ਕੀਤੇ ਕਰਮ ਛੇਤੀ ਫੁੱਟ ਪੈਂਦੇ ਨੇ। ਅਤੇ ਫਰੀਦ ਜੀ ਕਹਿੰਦੇ ਹੋ ਸਕਦਾ ਅੱਜ ਹੀ ਮਿਲ ਪਵੇ, ਸਵੇਰੇ ਨਮਾਜ਼ ਪੜ੍ਹੀ ਹੈ, ਹੋ ਸਕਦਾ ਹੁਣ ਹੀ ਮਿਲ ਪਵੇ। ਫਰੀਦ ਕਹਿੰਦਾ ਇਉਂ ਪੂਰਬਲੇ ਜਿਹੜੇ ਕਰਮ ਨੇ ਜੇ ਚੰਗੇ ਹੋਣ ਤਾਂ ਉਹਦੀ ਪ੍ਰਾਪਤੀ ਹੈ, ਪਰ ਮੈਂ ਫਿਰ ਕਹਿ ਦੇਵਾਂ ਯਾਦ ਰੱਖਿਓ ਜੇ ਅੱਜ ਦੁੱਖ ਹੈ ਤੇ ਪੂਰਬਲੇ ਕਰਮਾਂ ਵਿੱਚ ਕੰਡੇ ਬੀਜੇ ਨੇ, ਜੇ ਅੱਜ ਸੁੱਖ ਹੈ ਤੇ ਪੂਰਬਲੇ ਕਰਮਾਂ ਵਿੱਚ ਕਿਤੇ ਫੁੱਲ ਵਿਛਾਏ ਹੋਣਗੇ। ਇੱਕ ਬੰਦਾ ਰੋਣੋਂ ਨਹੀਂ ਅਟਦਾ, ਇਹਨੇ ਕਿਸੇ ਨੂੰ ਰਵਾਇਆ ਹੈ, ਇਹਨੇ ਕਈਆਂ ਨੂੰ ਰਵਾਇਆ ਹੋਵੇਗਾ, ਇਹਨੇ ਕਈ ਗੁਨਾਹ ਕੀਤੇ ਨੇ। ਇੱਕ ਬੰਦੇ ਦੇ ਜੀਵਨ ਵਿੱਚ ਸਦਾ ਹੀ ਖੁਸ਼ੀਆਂ ਖੇੜੇ ਨੇ, ਲਾਜ਼ਮੀ ਹੈ ਉਹ ਸਮਝ ਲਵੇ ਵੀ ਬੀਜ ਚੰਗਾ ਬੀਜਿਆ ਹੈ। ਅਤੇ ਜੇ ਰੋ ਰਿਹਾ ਇਹ 'ਚ ਰੱਬ ਦਾ ਗੁਨਾਹ ਨਹੀਂ, ਇਹ ਜ਼ਰੂਰੀ ਹੈ, ਲਾਜ਼ਮੀ ਹੈ, ਇਹਨੂੰ ਮੋਹਰ ਲਾ ਲਾ, ਇਹ ਸਮਝ ਲਾ ਵੀ ਬੀਜ ਮੰਦਾ ਬੀਜਿਆ। ਇਹ ਫਰੀਦ ਨੇ ਬੜਾ ਵਧੀਆ ਸਮਝਾਇਆ। ਬਾਬਾ ਫਰੀਦ ਜੀ ਆਖਣ ਲੱਗੇ, ਕਹਿੰਦੇ ਜੇ ਕਦੇ ਪੈਰਾਂ ਵਿੱਚ ਕੰਡੇ ਚੁਭਣ ਨਾ ਤਾਂ ਸਮਝ ਲਈ ਕਿੱਕਰਾਂ ਬੀਜੀਆਂ ਨੇ, ਅਤੇ ਜੇ ਆਨੰਦ ਮਾਣੇ, ਜੇ ਖੁਸ਼ੀਆਂ ਮਾਣੇ, ਖੇੜੇ ਮਾਣੇ, ਮਿਠਾਸ ਮਹਿਸੂਸ ਕਰੇ ਤਾਂ ਸਮਝ ਲਈ ਬਿਜੌਰ ਦੀਆਂ ਦਾਖਾਂ ਬੀਜੀਆਂ ਨੇ, ਅੰਗੂਰਾਂ ਦੀਆਂ ਵੇਲਾਂ ਲਾਈਆਂ ਹੋਣਗੀਆਂ ਤੂੰ। ਫਰੀਦਾ ਲੋੜੈ ਦਾਖ ਬਜੁਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪਹਿੰਦਾ ਲੋੜੈ ਪੱਟ। ਉਨ ਤੇ ਤੁਸੀਂ ਵੇਖੀ ਹੈ ਨਾ, ਸਰਕਾਰੀ ਸਕੂਲਾਂ 'ਚ ਮੈਡਮਾਂ ਜ਼ਿਆਦਾ ਸਵੈਟਰ ਹੀ ਉਣਦੀਆਂ ਨੇ, ਪੜ੍ਹਾਉਂਦੀਆਂ ਨਹੀਂ, ਮੈਂ ਕਦੀ ਵੇਖੀਆਂ। ਪੁਰਾਣੀਆਂ ਬੀਬੀਆਂ ਉਹ ਸੂਈਆਂ ਜਿਹੀਆਂ 2-4 ਲੈ ਕੇ ਤੇ ਉਹ ਇੱਦਾਂ ਉੱਨ ਨਾਲ ਉਣਦੀਆਂ ਹੁੰਦੀਆਂ ਸੀ। ਹੁਣ ਜੇ ਬੀਬੀ ਉੱਨ ਲੈ ਕੇ ਸਵਾਟਰ ਉਣਦੀ ਹੈ ਤੇ ਬੀਬੀ ਆਖੇ ਵੀ ਉਣਿਆ ਮੈਂ ਉੱਨ ਦੇ ਨਾਲ ਤੇ ਇਹ ਮਲਮਲੀ ਬਣ ਜਾਵੇ, ਮਖਮਲੀ ਬਣ ਜਾਵੇ, ਰੇਸ਼ਮ ਦਾ ਬਣ ਜਾਵੇ ਤੇ ਬੀਬੀ ਦਾ ਭੁਲੇਖਾ ਹੈ, ਉੱਨ ਦਾ ਹੈ ਤੇ ਉੱਨ ਦਾ ਹੀ ਰਹੇਗਾ, ਇਹ ਮਖਮਲ ਵਿੱਚ ਤਬਦੀਲ ਨਹੀਂ ਹੋ ਸਕਦੀ, ਜੋ ਖਰੀਦਿਆ ਜੋ ਬੀਜਿਆ ਉਹੀ ਬਣੇਗਾ ਅੱਗੇ ਜਾ ਕੇ। ਤੇ ਕਹਿੰਦੇ ਤੂੰ ਹੁਣ ਅੱਖਾਂ 'ਚ ਘਸੁੰਨ ਦੇ ਕੇ ਰੋਵੇਂ ਵੀ ਮੈਂ ਮਾੜਾ ਕੀ ਕੀਤਾ, ਕਹਿੰਦੇ ਚੇਤਾ ਭੁੱਲ ਗਿਆ। ਦੇਖੋ ਪੂਰਵਲੇ ਕਰਮ ਦਾ ਚੇਤਾ ਨਹੀਂ ਰਹਿੰਦਾ, ਜਦੋਂ ਬੰਦੇ 'ਤੇ ਦੁੱਖ ਆਉਂਦਾ ਕਹਿੰਦਾ ਮੈਂ ਤਾਂ ਕੀਤਾ ਹੀ ਕੱਖ ਨਹੀਂ ਅੱਜ ਤੱਕ। ਇਹਨਾਂ ਵਾਅਦੇ ਨਾਲ ਤੁਸੀਂ ਕਿਵੇਂ ਕਹਿ ਸਕਦੇ ਜੇ? ਜੇ ਤੁਹਾਨੂੰ ਮੈਂ ਪੁੱਛ ਲਵਾਂ ਵੀ ਬਚਪਨ ਵਿੱਚ ਤੁਸੀਂ ਕਿੱਥੇ ਰਹੇ, ਕੀ ਖੇਡਦੇ ਰਹੇ, 5-7 ਵਰ੍ਹਿਆਂ ਦਾ ਹੀ ਪਿੱਛੇ ਚੇਤਾ ਭੁੱਲ ਜਾਂਦਾ ਹੈ, ਇੱਥੇ ਤਾਂ ਲੱਖਾਂ ਜਨਮਾਂ ਦੀ ਖੇਡ ਹੈ, ਤੈਨੂੰ ਕੀ ਪਤਾ ਤੂੰ ਮਾੜਾ ਕੀਤਾ ਕਿ ਚੰਗਾ ਕੀਤਾ। ਅੱਜ ਤੋਂ 2 ਸਾਲ ਪਹਿਲਾਂ ਕੀ ਹੋਇਆ ਹੈ, ਅਸੀਂ ਇੱਕ ਦੂਜੇ ਨੂੰ ਮਿਲੇ ਹੋਈਏ, ਚਿਹਰਾ ਭੁੱਲ ਜਾਂਦਾ ਹੈ। ਅੱਜ ਤੋਂ 2-4 ਸਾਲ ਪਹਿਲਾਂ ਕੀਤੇ ਕਰਮ ਭੁੱਲ ਜਾਂਦੇ ਨੇ, ਤੇ ਇੱਥੇ ਤੇ ਜਨਮਾਂ ਜਨਮਾਂਤਰਾਂ ਦੀ ਖੇਡ ਹੈ, ਕਿੱਦਾਂ ਚੇਤੇ ਰਹਿ ਸਕਦੇ ਨੇ? ਫਰੀਦ ਜੀ ਕਹਿੰਦੇ ਭੁਲੇਖੇ ਵਿੱਚ ਹੈ, ਜੇ ਅੱਜ ਕੰਢੇ ਚੁੱਭ ਰਹੇ ਨੇ ਦੁੱਖ ਹੈ ਤੇ ਯਾਦ ਰੱਖੀ ਫੁੱਲਾਂ ਦੀ ਆਸ ਨਾ ਰੱਖ, ਤੂੰ ਕਿੱਕਰਾਂ ਬੀਜੀਆਂ ਹੋਈਆਂ ਨੇ। ਫਰੀਦਾ ਲੋੜ ਹੈ ਦਾਖ ਬਜੁਰੀਆਂ, ਕਿੱਕਰ ਬੀਜੈ ਜੱਟ, ਬੀਜੀਆਂ ਕਿੱਕਰਾਂ, ਤੇ ਜੇ ਤੂੰ ਆਖੇ ਵੀ ਕੰਡਿਆਂ ਦੀ ਜਗ੍ਹਾ ਤੈਨੂੰ ਦਾਖਾਂ ਕਹਿੰਦੇ ਨੇ ਅੰਗੂਰਾਂ ਨੂੰ, ਤੇ ਬਿਜੌਰ ਦੇ ਅੰਗੂਰ ਬੜੇ ਮਸ਼ਹੂਰ ਨੇ, ਜਿਵੇਂ ਕਾਬਲ ਦੇ ਘੋੜੇ ਮਸ਼ਹੂਰ ਸਨ, ਇੱਦਾਂ ਹਰ ਜਗ੍ਹਾ ਕੁਝ ਨਾ ਕੁਝ ਮਸ਼ਹੂਰ ਹੁੰਦਾ ਹੈ। ਬਿਜੌਰ ਦੇ ਜਿਹੜੇ ਅੰਗੂਰ ਨੇ, ਮੇਵੇ ਨੇ, ਮਿੱਠੇ ਨੇ, ਬੜੇ ਮਸ਼ਹੂਰ ਨੇ। ਫਰੀਦ ਕਹਿੰਦਾ ਕਦੇ ਕਿੱਕਰਾਂ ਨੂੰ ਮੇਵੇ ਲੱਗਦੇ ਵੇਖੇ ਹੀ, ਕਰਤੂਤ ਚੰਗੀ ਨਹੀਂ ਤੇ ਸੁੱਖ ਕਿੱਥੋਂ ਮਿਲ ਜਾਵੇ, ਤੇ ਜੇ ਚੰਗੇ ਕਰਮ ਕੀਤੇ ਹੁੰਦੇ ਤੇ ਫਿਰ ਦਾਖਾਂ ਮਿਲ ਜਾਂਦੀਆਂ, ਜੇ ਉੱਨ ਦੀ ਜਗ੍ਹਾ ਰੇਸ਼ਮ ਹੀ ਵੱਟਿਆ ਹੁੰਦਾ ਤੇ ਸ਼ਹਿਦ ਦੇ ਮਖਮਲੀ ਕੱਪੜੇ ਤਿਆਰ ਹੋ ਜਾਂਦੇ। ਕਹਿੰਦੇ ਨਹੀਂ, ਜੋ ਬੀਜਿਆ ਹੈ ਅੱਜ ਨਹੀਂ ਤੇ ਕੱਲ੍ਹ ਅਸੀਂ ਬੀਜ ਕੇ ਭੁੱਲ ਚੁੱਕੇ ਹਾਂ, ਅਸੀਂ ਭੁੱਲ ਚੁੱਕੇ ਹਾਂ ਕੀ ਬੀਜਿਆ, 2-4 ਸਾਲ ਪਹਿਲਾਂ ਭੁੱਲ ਚੁੱਕੇ ਹਾਂ, ਕਈਆਂ ਨੂੰ ਕੱਲ੍ਹ ਦਾ ਵੀ ਚੇਤਾ ਨਹੀਂ ਹੈ। ਜੋ ਬੀਜਿਆ ਹੈ ਅਸੀਂ ਭੁੱਲ ਚੁੱਕੇ ਹਾਂ, ਪਰ ਉਹ ਵੱਧ ਰਿਹਾ ਹੈ, ਇੱਕ ਨਾ ਇੱਕ ਦਿਨ ਉਹਦਾ ਫਲ ਮਿਲਣਾ ਹੀ ਮਿਲਣਾ ਹੀ, ਯਾਦ ਰੱਖੀ ਭੱਜਿਆ ਨਹੀਂ ਜਾ ਸਕਦਾ ਉਹਦੇ ਤੋਂ। ਬੀਜਿਆ ਅਸੀਂ ਭੁੱਲ ਗਏ ਹਾਂ ਪਰ ਮਿਲੇਗਾ ਜ਼ਰੂਰ, ਇਉਂ ਪਾਤਸ਼ਾਹ ਸਮਝਾਉਂਦੇ ਨੇ। ਯਾਦ ਰੱਖ ਪੂਰਬਲੇ ਕਰਮਾਂ ਨਾਲ, ਚੰਗੇ ਕਰਮਾਂ ਨਾਲ ਗੁਰੂ ਮਿਲਦਾ ਹੈ, ਸ਼ੁਭ ਕਰਮਾਂ ਨਾਲ। ਜਿਹਨੇ ਅੱਜ ਤੋਂ ਪਿੱਛੇ ਬਾਣੀ ਪੜ੍ਹੀ ਹੈ, ਰੱਬ ਰੱਬ ਕੀਤਾ, ਕੀ ਪਤਾ ਕਦੋਂ ਪ੍ਰਗਟ ਹੋ ਜਾਵੇ। ਚੰਗੇ ਕਰਮਾਂ ਨਾਲ ਰੱਬ ਮਿਲਦਾ ਹੈ, ਬੁਰੇ ਕਰਮਾਂ ਨਾਲ ਗੁਰੂ ਨਹੀਂ ਮਿਲੇਗਾ। ਤੇ ਕਈ ਮੇਰੇ ਵਰਗੇ ਰੋਜ਼ ਦੀਦਾਰੇ ਕਰਨ ਵੀ ਆਉਂਦੇ ਨੇ ਤੇ ਫਿਰ ਵੀ ਨਹੀਂ ਮਿਲਦਾ। ਇੱਥੇ ਆਪਾਂ ਆਖਾਂਗੇ ਵੀ ਆਉਂਦੇ ਤੇ ਰੋਜ਼ ਆ, ਮਿਲਦਾ ਕਿਉਂ ਨਹੀਂ ਹੈ? ਹੁਣ ਪ੍ਰਿਥਵੀ ਚੰਦ ਕਿੱਥੇ ਰਹਿੰਦਾ ਸੀ? ਜਿਹੜਾ ਪ੍ਰਿਥਵੀ ਚੰਦ ਹੈ ਉਹ ਕਿੱਥੇ ਰਹਿੰਦਾ ਹੈ? ਪ੍ਰਿਥਵੀ ਚੰਦ ਰੱਬ ਦੇ ਨਾਲ ਹੀ ਰਹਿੰਦਾ ਹੈ। ਗੁਰ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਦੇ ਨਾਲ ਹੀ ਰਹਿੰਦਾ ਹੈ ਪ੍ਰਿਥਵੀ ਚੰਦ, ਪਰ ਉਹਨੂੰ ਤੇ ਮਿਲਿਆ ਨਹੀਂ, ਉਹਨੂੰ ਤੇ ਰੱਬ ਮਿਲਿਆ ਨਹੀਂ, ਉਹਨੂੰ ਤੇ ਗੁਰੂ ਮਿਲਿਆ ਨਹੀਂ। ਤੇ ਬਾਬੇ ਬੁੱਢੇ ਹੁਣੀ ਵੀ ਨਾਲ ਹੀ ਰਹਿੰਦੇ ਨੇ, ਉਹਨਾਂ ਨੂੰ ਗਲਵਕੜੀ 'ਚ ਲੈ ਕੇ ਬੈਠਾ ਹੈ, ਆਉਂਦੇ ਸਾਰੇ ਹੀ ਹਾਂ ਗੁਰੂ ਘਰ। ਪਰ ਫਰਕ ਹੈ, ਸਰੀਰ ਕਰਕੇ ਤੇ ਝੁਕਣਾ ਹੀ ਹੈ, ਪਰ ਅਸੀਂ ਮਨ ਕਰਕੇ ਨਾਲ ਨਹੀਂ ਝੁਕਦੇ। ਇਹ ਨਹੀਂ ਵੀ ਸਰੀਰ ਕਰਕੇ ਨਾ ਝੁਕੋ, ਮਨ ਕਰਕੇ ਵੀ ਨਾਲ ਝੁਕਣਾ ਸੀ। ਇੱਕ ਉਦਾਹਰਣ ਦਿੱਤੀ ਹੈ ਕਬੀਰ ਨੇ, ਕਬੀਰ ਜੀ ਕਹਿੰਦੇ ਵੀ ਇੱਕ ਮੈਨੂੰ ਕਿਸੇ ਨੇ ਸਵਾਲ ਕਰ ਦਿੱਤਾ ਵੀ ਚੰਦਨ ਦੇ ਰੁੱਖ ਦੇ ਇਰਦ ਗਿਰਦ, ਇਹ ਚੰਦਨ ਦਾ ਸੁਭਾਅ ਹੈ ਵੀ ਜਿੰਨੀ ਵੀ ਬਨਸਪਤੀ ਪੈਦਾ ਹੋਵੇ ਉਹ ਚੰਦਨ ਆਪਣੇ ਵਰਗੀ ਬਣਾ ਲੈਂਦਾ ਹੈ, ਹਰ ਇੱਕ ਰੁੱਖ 'ਚੋਂ ਖੁਸ਼ਬੋਈ ਆਵੇਗੀ ਜੋ ਵੀ ਉਹਦੇ ਗਵਾਂਢ ਵਿੱਚ ਉੱਗਿਆ। ਤੇ ਕਹਿੰਦਾ ਵੀ ਜੇ ਚੰਦਨ ਪੂਰਾ ਹੈ, ਚੰਦਨ ਦਾ ਪ੍ਰਭਾਵ ਠੀਕ ਹੈ, ਤੇ ਫਿਰ ਵਾਂਸ ਕਿਉਂ ਨਹੀਂ ਚੰਦਨ ਬਣਿਆ? ਤੇ ਕਬੀਰ ਨੇ ਜਵਾਬ ਦਿੱਤਾ, ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੁੱਬੋ ਕੋਈ। ਕਬੀਰ ਜੀ ਆਖਣ ਲੱਗੇ ਜਿਹੜਾ ਵਾਂਸ ਸੀ, ਚੰਦਨ ਕਹਿ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਸਾਰੀ ਬਨਸਪਤੀ ਚੰਦਨ ਦੇ ਨੇੜੇ ਰਹਿੰਦੀ, ਚੰਦਨ ਹੀ ਬਣ ਗਈ। ਤੇ ਕਬੀਰ ਜੀ ਕਹਿੰਦੇ ਵਾਂਸ ਤਾਂ ਨਹੀਂ ਚੰਦਨ ਬਣਿਆ, ਝੁਕਿਆ ਨਹੀਂ ਹੈ, ਹੰਕਾਰ ਬੜਾ ਹੈ ਆਪਣੇ ਕੱਦ ਕਾਠ ਦਾ, ਮਾਣ ਬੜਾ ਇਸ ਨੂੰ ਵੀ ਐਡਾ ਕਿ ਚੰਦਨ ਹੈ ਅਤੇ ਭਲਾ ਮੇਰੇ ਨੂੰ ਕਿੱਦਾਂ ਵੱਡਾ ਹੈ, ਅਤੇ ਵਾਂਸ ਦੀ ਔਕਾਤ ਕੀ ਹੈ, ਅਤੇ ਚੰਦਨ ਕਿਤੇ ਇੰਨਾ ਕੁ ਲੈ ਜਾਓ ਅਤੇ ਹਜ਼ਾਰਾਂ ਵਾਂਸਾਂ ਨੂੰ ਮਹਿੰਗਾ ਮੁੱਲ ਹੈ ਉਹਦਾ। ਗੁਰੂ ਚੰਦਨ ਹੈ, ਇਹਦੀ ਸੰਗਤ ਵਿੱਚ ਜਿਹੜਾ ਵੀ ਰਹੇਗਾ, ਜਿਹੜਾ ਵੀ ਸਮੁੰਦਰ ਵਿੱਚ ਪੈ ਗਿਆ ਨਦੀ ਨਾਲਾ, ਉਹ ਸਾਰੇ ਸਮੁੰਦਰ ਦਾ ਹੀ ਰੂਪ ਹੋ ਗਏ। ਰਾਮ ਕਬੀਰਾ ਏਕ ਭਏ ਹੈ ਅਬ ਕੋਏ ਨਾ ਸਕੈ, ਜਿਹੜਾ ਇਹਦੇ ਚਰਨਾਂ ਵਿੱਚ ਆ ਗਿਆ ਇਹਦੇ 'ਚ ਹੀ ਭੇਦ ਹੋ ਗਿਆ, ਇਹਦਾ ਰੂਪ ਹੋ ਗਿਆ। ਅਤੇ ਵਾਂਸ ਹੁਣੀ ਟੌਰ 'ਚ ਹੀ ਮਾਰੇ ਗਏ। ਵਾਂਸ ਹੁਣਾਂ ਦੀ ਮਨਮਤ ਨੇ ਹੀ ਨਹੀਂ ਝੁਕਣ ਦਿੱਤਾ। ਜੋ ਗੁਰੂ ਕਹਿੰਦਾ ਹੈ ਉਹਨੂੰ ਵੀ ਉਲਟ ਵੱਢ ਕੱਟ ਕਰਕੇ ਅਰਥ ਕਰਨਗੇ, ਵੀ ਨਹੀਂ ਇੱਦਾਂ ਨਹੀਂ ਕਹਿੰਦਾ, ਆਪਣੀ ਮਤ ਨਾਲ ਅਰਥ ਚਲਾਉਣਗੇ। ਗੁਰੂ ਦੀ ਮਤ 'ਤੇ ਆਪਣੀ ਮਤ ਥੋਪਦਾ ਸੀ, ਕਦ ਕਾਠਦਾ, ਬੜਾ ਮਾਣ ਹੈ ਵਾਂਸ ਨੂੰ, ਕਹਿੰਦੇ ਡੁੱਬ ਗਿਆ ਇਹਦਾ ਮੁੱਲ ਨਹੀਂ ਹੈ, ਸਾਕਤ ਨੂੰ ਸਦਾ ਹੀ ਲਾਹਨਤਾਂ ਨੇ, ਕੌਣ ਪੁੱਛਦਾ ਦੱਸੋ, ਰਾਮ ਰਾਈਆਂ ਨੂੰ ਕੌਣ ਪੁੱਛਦਾ ਅੱਜ, ਭਸੌੜੀਆਂ ਨੂੰ ਅੱਜ ਕੌਣ ਪੁੱਛਦਾ ਹੈ। ਇੱਦਾਂ ਹੀ ਜਿਹੜੇ ਵਾਂਸ ਬਣੇ ਹੋਏ ਨੇ ਨਾ, ਕੋਈ ਨਹੀਂ ਪੁੱਛੇਗਾ। ਇੱਥੇ ਬੱਲੇ ਬੱਲੇ ਰਹਿਣੀ ਹੈ, ਜਿਹੜੇ ਹੁਕਮ 'ਚ ਚੱਲੇ ਨੇ, ਭਾਵੇਂ ਉਹ ਕਬੀਰ ਹੈ, ਫਰੀਦ ਹੈ, ਭਾਵੇਂ ਉਹ ਬਾਬਾ ਜਰਨੈਲ ਸਿੰਘ ਹੈ, ਭਾਵੇਂ ਉਹ ਸੰਤ ਅਤਰ ਸਿੰਘ ਹੈ, ਭਾਵੇਂ ਉਹ ਸੰਤ ਈਸਰ ਸਿੰਘ ਹੈ, ਦੁਨੀਆਂ 'ਤੇ ਬੱਲੇ ਬੱਲੇ ਹੈ, ਨਿੰਦਕ ਨੂੰ ਕੌਣ ਪੁੱਛਦਾ, ਕੌਣ ਜਾਣਦਾ ਨਿੰਦਕ ਨੂੰ, ਦੱਸੋ ਵਾਂਸ ਨੂੰ ਕੌਣ ਜਾਣਦਾ। ਜਿਹੜੇ ਚੰਦਨ ਦੇ ਨੇੜੇ ਰਹਿ ਕੇ ਚੰਦਨ ਵਰਗੇ ਹੋ ਗਏ, ਖੁਸ਼ਬੋਈ ਸਾਰੇ ਸੰਸਾਰ ਵਿੱਚ ਉਹਨਾਂ ਦੀ ਫੈਲੀ ਹੋਈ ਹੈ ਔਰ ਅਗਾਂਹ ਵੀ ਫੈਲੇਗੀ। ਪਾਤਸ਼ਾਹ ਆਖਣ ਲੱਗੇ, ਪੂਰਬਲੇ ਕਰਮ ਚੰਗੇ ਹੋਣ 'ਤੇ ਮਿਲਦਾ ਨਹੀਂ, ਅਤੇ ਪ੍ਰਿਥਵੀ ਚੰਦ ਵਰਗਿਆਂ ਨੂੰ ਨਾਲ ਰਹਿੰਦਿਆਂ ਵੀ ਨਹੀਂ ਮਿਲਿਆ, ਕਿਉਂਕਿ ਮਾਣ ਬੜਾ ਹੈ, ਹੰਕਾਰ ਬੜਾ ਹੈ, ਆਪਣੀ ਮਤ ਚੁੱਕੀ ਫਿਰਦੇ ਨੇ। ਹੁਣ ਆਖਣ ਲੱਗੇ ਜੀ, ਇਹ ਕਾਮ ਕਰੋ ਦਾ ਭਾਰ ਕਿਵੇਂ ਲੱਥੇ। ਕਹਿੰਦੇ ਜਦੋਂ ਚੰਗੇ ਕਰਮਾਂ ਨਾਲ ਗੁਰ ਪਾਇਆ, ਪੂਰਬ ਲਿਖਤ ਲਿਖਿਆ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ। ਇਹ ਜਿਹੜਾ ਮਨ ਅੱਗੇ, ਇਹ ਜਿਹੜਾ ਸਰੀਰ ਅੱਗੇ ਵਾਸ਼ਨਾ ਦੀ ਕਾਮ ਕਰੋ ਦੀ ਆਬਾਦੀ ਨਾਲ ਭਰਿਆ ਸੀ, ਜਦੋਂ ਗੁਰੂ ਨੇ ਕਿਰਪਾ ਕਰਕੇ ਗਿਆਨ ਬਖਸ਼ ਦਿੱਤਾ, ਮਨ ਦੇ ਉੱਤੇ ਅੱਗੇ ਵਿਕਾਰਾਂ ਦਾ ਜ਼ੋਰ ਸੀ, ਗਿਆਨ ਦੀ ਖੜਗ ਨਾਲ ਸਾਰੇ ਵਿਕਾਰ ਵੱਢ ਸੁੱਟੇ ਨੇ। ਹਰੀ ਦੇ ਵਿੱਚ ਲਿਵ ਲਾ ਕੇ ਵਿਕਾਰਾਂ ਤੋਂ ਬਚਣਾ ਕੀਤਾ ਹੈ, ਜਿਸ ਦੇ ਸਦਕੇ ਹੁਣ ਮਨ ਜਿਹੜਾ ਹੈ ਖਿੜਿਆ ਰਹਿੰਦਾ ਹੈ। ਵਿਕਾਰੀ ਬੰਦੇ ਦਾ ਮਨ, ਤ੍ਰਿਸ਼ਨਾ ਵਿੱਚ ਸੜਦੇ ਬੰਦੇ ਦਾ ਮਨ ਖਿੜਦਾ ਨਹੀਂ ਹੈ, ਉਹ ਮੁਰਝਾਇਆ ਰਹਿੰਦਾ, ਉਹਦੀਆਂ ਮੰਗਾਂ ਬਣੀਆਂ ਨੇ ਪੂਰੀਆਂ ਨਹੀਂ ਹੋ ਰਹੀਆਂ, ਉਹ ਦੁਖੀ ਰਹਿੰਦਾ। ਅਤੇ ਇੱਕ ਬੰਨੇ ਨਾਮਦੇਵ ਹੋਣੀ ਕੁੱਲੀ 'ਚ ਬੈਠੇ ਵੀ ਹੱਸੀ ਜਾਂਦੇ ਨੇ। ਮਨ ਮੰਡਲਾਂ 'ਚ ਹੈ, ਮਨ ਉਡਾਰੀਆਂ ਲਾ ਰਿਹਾ, ਮਨ ਖੁਸ਼ੀਆਂ ਵਿੱਚ ਹੈ, ਮਨ ਖੇੜਿਆਂ ਵਿੱਚ ਹੈ। ਲਿਵ ਕਹਿੰਦੇ ਨੇ ਪ੍ਰੀਤੀ ਨੂੰ। ਅਸੀਂ ਕਹਿੰਦੇ ਗੁਰੂ ਨੂੰ ਮਿਲਦਿਆਂ ਹੀ ਉਹਦੇ ਚਰਨਾਂ ਵਿੱਚ ਪ੍ਰੀਤੀ ਜੋੜ ਲਈ, ਮਨ ਹਰ ਲਿਵ, ਮਨ ਨੇ ਜਦੋਂ ਹਰੀ ਦੇ ਗੁਰੂ ਦੇ ਚਰਨਾਂ ਵਿੱਚ ਲਿਵ ਲਾਈ, ਮੰਡਲ ਮੰਡਾ ਹੈ, ਉਦੋਂ ਮੰਡਲਾਂ ਵਿੱਚ ਭਾਵ ਕੇ ਤੁਰਿਆ ਅਵਸਥਾ ਵਿੱਚ ਪਹੁੰਚ ਗਿਆ, ਰਜੋ ਤਮੋ ਸਤੋਂ ਤੋਂ ਉੱਚੇ ਉੱਠ ਗਿਆ। ਮੰਡਾ ਕਹਿੰਦੇ ਨੇ ਸਜਾਉਣਾ, ਸਾਡਾ ਮਨ ਸ਼ੋਭਾ ਵਾਲਾ ਸੱਜ ਗਿਆ ਹੈ, ਖਿੜਿਆ ਰਹਿੰਦਾ ਹੈ, ਖੁਸ਼ੀਆਂ ਵਿੱਚ ਸਦਾ ਰਹਿੰਦਾ ਹੈ। ਹੁਣ ਅੱਗੇ ਫਿਰ ਘੁੰਡੀ ਦੱਸਣਗੇ। ਆਖਣ ਲੱਗੇ, ਬੋਝ ਬੜਾ ਹੈ ਮਨ ਉੱਤੇ ਵਿਕਾਰਾਂ ਦਾ, ਹੋ ਸਕਦਾ ਸਾਡੇ ਪੂਰਬਲੇ ਕਰਮ ਚੰਗੇ ਨਾ ਕੀਤੇ ਹੁਣ, ਸਾਨੂੰ ਗੁਰੂ ਨਹੀਂ ਮਿਲਦਾ, ਕੀ ਕਰਨਾ ਚਾਹੀਦਾ। ਤੇ ਪਾਤਸ਼ਾਹ ਕਹਿੰਦੇ ਨੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਦੇਖੋ ਜਦੋਂ ਸਿਰ 'ਤੇ ਪੰਡ ਹੋਵੇ ਨਾ ਕੋਈ ਪੰਡ, ਅਤੇ ਸਿਰ ਦੀ ਪੰਡ ਲਾਉਣ ਲਈ ਇਹ ਮੂਰਖ ਤੋਂ ਮੂਰਖ ਬੰਦਾ ਵੀ ਜਾਣਦਾ ਹੈ ਵੀ ਸਿਰ ਨੀਵਾਂ ਕਰ ਦਿਉ ਅਤੇ ਪੰਡ ਡਿੱਗ ਪੈਂਦੀ ਹੈ, ਵੀ ਜੇ ਸਿਰ 'ਤੇ ਕੋਈ ਬੋਝ ਹੈ ਅਤੇ ਸਿਰ ਨੀਵਾਂ ਕਰ ਦਿਉ ਅਤੇ ਪੰਡ ਡਿੱਗ ਪੈਂਦੀ ਹੈ, ਅਤੇ ਜੇ ਵਾਂਸ ਵਾਂਗੂ ਅੜੇ ਹੀ ਰਹਿਣਾ, ਖੜੇ ਹੀ ਰਹਿਣਾ, ਅਤੇ ਫਿਰ ਪੰਡ ਨਹੀਂ ਜੇ ਡਿੱਗਣੀ, ਫਿਰ ਮੁੱਲ ਨਹੀਂ ਜੇ ਪੈਣਾ, ਫਿਰ ਵਡਿਆਈ ਨਹੀਂ ਜੇ ਮਿਲਣੀ। ਹੁਣ ਪੰਡ ਸੁੱਟਣ ਲਈ ਸਿਰ ਝੁਕਾਉਣਾ ਪੈਂਦਾ, ਸਾਡੇ 'ਤੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਪੰਡ ਹੈ। ਗੁਰੂ ਸਾਹਿਬ ਕਹਿੰਦੇ, ਜੇ ਇਹ ਬੋਝ ਨਹੀਂ ਨਾ ਲੈਂਦੇ, ਗੁਰੂ ਨਹੀਂ ਮਿਲਦਾ, ਤਾਂ ਰੋਜ਼ ਗੁਰੂ ਦੇ ਚਰਨਾਂ ਵਿੱਚ ਜਾ ਕੇ ਇੱਕ ਬੇਨਤੀ ਕਰਿਆ ਕਰ, ਔਰ ਮਨ ਕਰਕੇ ਝੁਕਣ ਤੋਂ ਪਹਿਲਾਂ ਮਨ ਕਰਕੇ ਬੇਨਤੀ ਕਰਨ ਤੋਂ ਪਹਿਲਾਂ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਅੰਜਲੀ ਕਹਿੰਦੇ ਨੇ ਦੋਵਾਂ ਹੱਥਾਂ ਨੂੰ ਜੋੜ ਕੇ ਦੁਆ ਕਰਨੀ। ਕਹਿੰਦੇ ਹੱਥ ਦੋਵੇਂ ਜੋੜ ਕੇ ਦੁਆ ਕਰ ਵੀ ਮੇਰੀ ਇਹ ਪੰਡ ਲਾਹ ਲਵੋ। ਤੇ ਜਦੋਂ ਦੋਵੇਂ ਹੱਥ ਜੋੜ ਕੇ ਦੁਆ ਕਰੇ ਇਹ ਬੜਾ ਵੱਡਾ ਪੁੰਨ ਹੈ। ਤੇ ਇਹਦੇ ਤੋਂ ਵੀ ਕਹਿੰਦੇ ਤੈਨੂੰ ਵੱਡਾ ਪੁੰਨ ਤੇ ਤਰੀਕਾ ਦੱਸੀਏ ਸਿਰੋਂ ਬੋਝ ਲਾਉਣ ਦਾ, ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਕਹਿੰਦੇ ਨੇ ਲੇਟ ਜਾਣਾ। ਇੱਥੇ ਕੋਈ ਆ ਕੇ ਲੇਟ ਜਾਵੇ ਨਾ ਤੇ ਹੋਰ ਤਰ੍ਹਾਂ ਉਹਦੇ ਵੱਲ ਵੇਖਣਗੇ ਵੀ ਇਹਨੂੰ ਕੀ ਹੋ ਗਿਆ, ਅਸੀਂ ਤੇ ਮੱਥਾ ਇੱਦਾਂ ਟੇਕਦੇ ਹਾਂ। ਇੱਦਾਂ ਵੀ ਟੇਕਦਾ ਚੰਗੀ ਗੱਲ ਹੈ, ਤੇ ਜੇ ਕਿਸੇ ਦੀ ਸ਼ਰਧਾ ਹੈ ਵੀ ਨੱਕ ਹੀ ਰਗੜਨਾ ਹੈ ਤੇ ਖਸਮ ਅੱਗੇ ਹੀ ਰਗੜ ਰਹੇ ਨੇ, ਸਾਨੂੰ ਕੀ ਤੰਗੀ ਹੈ। ਵੀ ਜਿੰਨੀ ਕਿਸੇ ਦੀ ਸ਼ਰਧਾ ਹੈ, ਜੈਸੀ ਕਿਸੇ ਦੀ ਭਾਵਨਾ ਹੈ, ਉੱਦਾਂ ਹੀ ਉਹਦੇ ਚਰਨੀ ਲੱਗੇ ਨੇ। ਹਰ ਚੀਜ਼ 'ਚ ਨੁਕਸ ਕੱਢਦੇ ਹਾਂ ਆਪਾਂ। ਅਰਦਾਸ ਇੱਦਾਂ ਨਹੀਂ ਕੀਤੀ ਜੀ, ਉੱਦਾਂ ਕਰਨੀ ਸੀ ਭਾਈ। ਮੰਨਦੇ ਫੁਰਨੇ ਨੇ ਜਿੱਦਾਂ ਦਿਲ ਕੀਤਾ ਕਰ ਲਈ ਹੈ। ਮੱਥਾ ਇੱਦਾਂ ਟੇਕਣਾ ਸੀ ਜੀ, ਉੱਦਾਂ ਨਹੀਂ, ਬਸ ਝੁਕਣਾ ਹੈ। ਕੋਈ ਲੰਮੇ ਪੈ ਗਿਆ, ਕੋਈ ਗੋਡਿਆਂ 'ਤੇ ਬਹਿ ਗਿਆ, ਝੁਕਣਾ ਜ਼ਰੂਰੀ ਹੈ। ਡੰਡੌਤ ਦਾ ਮਤਲਬ ਹੈ ਲੰਮੇ ਹੀ ਪੈ ਜਾਣਾ, ਅਤੇ ਲੰਮੇ ਪੈਣ ਦਾ ਮਤਲਬ ਹੈ ਵੀ ਬਸ ਡਿੱਗ ਪਏ ਹਾਂ ਤੇਰੇ ਅੱਗੇ, ਸਾਡੇ ਕੋਲ ਕੱਖ ਨਹੀਂ ਹੈ, ਸਾਡੇ ਪੱਲੇ ਕੱਖ ਨਹੀਂ ਹੈ, ਕੋਈ ਮਾਣ ਵਡਿਆਈ ਨਹੀਂ ਹੈ, ਤੇਰੇ ਆਸਰੇ ਹਾਂ। ਜਿੱਥੇ ਤਨ ਕਰਕੇ ਡਿੱਗਣਾ ਹੈ ਅਤੇ ਮਨ ਵੀ ਇੱਦਾਂ ਹੀ ਡਿੱਗੇ, ਮਨ ਅੜਿਆ ਨਾ ਰਹੇ, ਕੇਵਲ ਵਿਖਾਵੇ ਲਈ ਸਰੀਰ ਨਹੀਂ ਲੰਮੇ ਪਾਉਣਾ ਵੀ ਸਾਰੇ ਮੱਥਾ ਟੇਕਦੇ ਨੇ ਅਤੇ ਅਸੀਂ ਵੀ ਟੇਕ ਲਈਏ, ਨਹੀਂ, ਅੰਦਰੋਂ ਵੀ ਝੁਕਣਾ ਹੈ, ਸਰੀਰ ਕਰਕੇ ਵੀ ਝੁਕਣਾ। ਕਹਿੰਦੇ ਸਭ ਤੋਂ ਵਧੀਆ ਤਰੀਕਾ ਸਿਰੋਂ ਭਾਰ ਲਾਉਣ ਦਾ ਇਹ ਹੈ ਵੀ ਪਹਿਲਾਂ ਉਹਦੇ ਅੱਗੇ ਅੰਜਲੀ ਕਰ, ਇਹ ਵੱਡਾ ਪੁੰਨ ਹੈ, ਦੋਵੇਂ ਹੱਥ ਜੋੜ ਵੀ ਮੇਰੇ ਸਿਰੋਂ ਬੋਝ ਲਹਿ ਜਾਵੇ। ਅਤੇ ਫਿਰ ਦੂਸਰਾ ਤਰੀਕਾ ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ ਕਰਦੇ ਤੇ ਜੇ ਭਾਰ ਦੀ ਪੰਡ ਸੁੱਟਣੀ ਹੈ ਤੇ ਆਪਾਂ ਸਿਰ ਨੀਵਾਂ ਕਰਕੇ ਹੀ ਸੁੱਟਦੇ ਹਾਂ ਨਾ। ਤੇ ਕਹਿੰਦੇ ਲੰਮਾ ਹੀ ਪੈ ਜਾ ਗੁਰੂ ਦੇ ਅੱਗੇ ਤੇ ਤੇਰੀ ਪੰਡ ਡਿੱਗ ਪਵੇਗੀ, ਤੇਰੇ ਵਿਕਾਰਾਂ ਦੀ ਪੰਡ ਲੈ ਜਾਵੇਗੀ। ਇੱਥੇ ਸਿੱਧਾ ਮੱਥਾ ਟੇਕਣ ਦਾ ਪ੍ਰਮਾਣ ਹੈ। ਵਿਚਾਰ ਬਾਅਦ ਹੈ, ਵਿਚਾਰ ਕਰਨੀ ਚਾਹੀਦੀ ਹੈ ਬਾਣੀ ਦੀ। ਜਿਹੜੇ ਕਹਿੰਦੇ ਨਾ ਮੱਥਾ ਟੇਕਣ ਦਾ ਕੀ ਫਾਇਦਾ, ਇਹਦਾ ਮਤਲਬ ਸਮਝੋ ਕੀ ਹੈ। ਜਿਹੜੇ ਕਹਿੰਦੇ ਮੱਥਾ ਟੇਕਣ ਦੀ ਲੋੜ ਨਹੀਂ, ਉਹ ਗੁਰੂ ਰਾਮਦਾਸ ਨੂੰ ਵੱਡੇ ਨਹੀਂ। ਗੁਰੂ ਰਾਮਦਾਸ ਕਹਿ ਰਹੇ ਨੇ ਕਰ ਡੰਡੌਤ ਪੁੰਨ ਵੱਡਾ ਹੈ। ਜੇ ਵੱਡਿਓਂ ਵੱਡਾ ਬਣਨਾ ਹੀ, ਸੱਤ ਸੰਗੀਆਂ 'ਚੋਂ ਮਹਾਂਪੁਰਸ਼ ਦੀ ਉਪਾਧੀ ਲੈਣੀ ਹੈ, ਜੇ ਦੁਨੀਆਂ 'ਤੇ ਕਿਸੇ ਧਰੂਹ ਵਾਂਗੂ ਅਮਰ ਹੋਣਾ ਚਾਹੁੰਦਾ, ਕਿਸੇ ਪ੍ਰਹਿਵਾਦ ਵਾਂਗੂ ਜਸ ਕੱਟਣਾ ਚਾਹੁੰਦਾ ਹੈ, ਤੇ ਕਹਿੰਦੇ ਖਸਮ ਅੱਗੇ ਲੇਟ ਜਾ। ਸ਼ੇਖ ਸਾਧੀ ਇੱਕ ਬਚਨ ਕਰਦਾ ਹੈ, ਉਹ ਕਹਿੰਦਾ ਗੱਲ ਸੁਣੋ, ਕਹਿੰਦਾ ਜੇ ਚਾਹੁੰਦੇ ਜੇ ਨਾ ਕਿਸੇ ਮਹਾਂਪੁਰਸ਼ ਵਾਂਗੂ ਸਾਰੀ ਦੁਨੀਆ ਤੁਹਾਡੇ ਅੱਗੇ ਝੁੱਕ ਜਾਵੇ। ਹਰ ਬੰਦਾ ਚਾਹੁੰਦਾ ਦੁਨੀਆ ਝੁਕੇ, ਉਹਦੇ ਵੱਲ ਝੁਕਦੀ ਵੇਖ ਕੇ ਹੀ ਗੱਲਾਂ ਕਰਦੇ ਨੇ, ਨਹੀਂ ਲੈ ਉਹਦੇ ਮੱਥਾ ਟਿਕਾਈ ਜਾਂਦਾ, ਅਤੇ ਅੰਦਰੋਂ ਸਾਰੇ ਹੀ ਤਿਆਰ ਨੇ ਵੀ ਲੱਤਾਂ ਘਟਾਈਏ ਕਿਸੇ ਨਾ ਕਿਸੇ ਤੋਂ। ਪ੍ਰਧਾਨ ਜੀ ਦੇ ਗੋਡੀਆਂ ਹੱਥ ਲਾਓ ਅਤੇ ਬੜੇ ਖੁਸ਼ ਨੇ, ਲੀਡਰ ਦੇ ਗੋਡੀਆਂ ਹੱਥ ਲਾਓ ਅਤੇ ਬੜੇ ਖੁਸ਼ ਨੇ, ਅਤੇ ਗਿਆਨੀ ਜੀ ਦੇ ਲਾਓ ਅਤੇ ਖੁਸ਼ ਉਹ ਵੀ ਬੜੇ ਨੇ, ਅਤੇ ਜਦੋਂ ਸਾਧ ਦੇ ਲਾਓ ਅਤੇ ਆਖਣਗੇ ਲਓ ਜੀ ਮੱਥੇ ਟਿਕਾਉਂਦਾ। ਹੁਣ ਮੈਂ ਕਿਹਾ ਵੀ ਤੇਰੀ ਫੋਟੋ ਖਿੱਚਣੀ ਭੁੱਲ ਗਿਆ, ਖੁਸ਼ ਤੂੰ ਵੀ ਬੜਾ ਹੁੰਦਾ, ਦੁਨੀਆਂ ਨੂੰ ਸਾਰੇ ਹੀ ਝੁਕਾਉਣਾ ਚਾਹੁੰਦੇ ਨੇ। ਇਹ ਤੇ ਕੋਈ ਵਿਰਲਾ ਹੀ ਹੈ ਜਿਹੜਾ ਵਡਿਆਈ ਤੋਂ ਉੱਥੇ ਉੱਠਿਆ, ਇਹ ਤੇ ਵਿਰਲਾ ਹੀ ਆ ਜਿਹੜਾ ਅੰਦਰੋਂ ਆਖੇ ਵੀ ਗੁਰੂ ਦੇ ਲੜ ਲੱਗੋ, ਬਾਕੀ ਸਾਰੇ ਖੁਸ਼ ਨੇ ਵੀ ਦੋ ਲੋਕ ਝੁਕ ਰਹੇ ਨੇ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਕਹਿੰਦੇ ਇਸ ਗੱਲ ਦਾ ਖਿਆਲ ਰੱਖ, ਮਨ ਅਤੇ ਤਨ ਕਰਕੇ ਗੁਰੂ ਦੇ ਅੱਗੇ ਨਿਮਰਤਾ ਵਸ ਤੂੰ ਝੁਕਣਾ ਹੈ। ਜੇ ਚਾਹੁੰਦਾ ਹੈ ਲਿਵ ਖਿੜੀ ਰਵੇ, ਜੇ ਚਾਹੁੰਦਾ ਹੈ ਝੁਕਣਾ, ਜੇ ਸ਼ੇਖ ਸਾਧੀ ਕਹਿੰਦਾ ਚਾਹੁੰਦਾ ਹੈ ਦੁਨੀਆ ਤੇਰੇ ਅੱਗੇ ਝੁਕੇ, ਤੇ ਤੜਕੇ ਜੇ ਉੱਠ ਕੇ ਤੂੰ ਖੁਦਾ ਅੱਗੇ ਝੁਕ ਜਿਆ ਕਰ। ਜੇ ਚਾਹੁੰਦਾ ਹੈ ਰਸਤੇ 'ਚ ਤੇਰੇ ਕੋਈ ਅੱਖਾਂ ਵਿਛਾ ਕੇ ਬੈਠਾ ਰਵੇ, ਤੇ ਤੂੰ ਤੜਕੇ ਉੱਠਦਿਆਂ ਖੁਦਾ ਦੇ ਚਰਨਾਂ ਵਿੱਚ ਵਿਛ ਜਾਇਆ ਕਰ। ਜੇ ਚਾਹੁੰਦਾ ਹੈ ਦੁਨੀਆ 'ਤੇ ਮਾਣ ਵਡਿਆਈ, ਤੇ ਇਹਦੇ ਅੱਗੇ ਝੁਕਿਆ ਕਰ, ਗੁਰੂ ਗ੍ਰੰਥ ਸਾਹਿਬ ਅੱਗੇ ਝੁਕਿਆ ਕਰ। ਤੇ ਜਿਹੜੇ ਇਹਦੇ ਅੱਗੇ ਝੁਕ ਜਾਂਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ, ਉਹਦੇ ਮਿੱਟੀ ਲੱਭਦੇ ਫਿਰਦੇ ਨੇ ਉਹਦੇ ਚਰਨਾਂ ਦੀ, ਜਿਹੜਾ ਆਪ ਜੁੜਿਆ ਹੈ ਹੋਰਾਂ ਨੂੰ ਜੋੜ ਰਿਹਾ ਹੈ। ਇਹਦੇ ਅੱਗੇ ਝੁਕ ਜਿਆ ਕਰ ਜੇ ਦੁਨੀਆਂ ਨੂੰ ਝੁਕਾਉਣੀ ਚਾਹੁੰਦਾ। ਹੁਣ ਇਹ ਨਾ ਆਖਿਓ ਵੀ ਅਸੀਂ ਨਹੀਂ ਚਾਹੁੰਦੇ, ਸਭ ਉੱਤੋਂ ਉੱਤੋਂ ਹੀ ਨੇ ਗੱਲਾਂ ਚਾਹੁੰਦੇ, ਸਾਰੇ ਹੀ ਨੇ ਵੀ ਵੱਡੇ ਬਣੀਏ। ਤੇ ਦੁਨੀਆ ਅੱਗੇ ਅੱਗੇ ਤਰਲੇ ਲੈਂਦੀ ਫਿਰੇ। ਮਾਣ ਸਤਿਕਾਰ ਸਾਰੇ ਚਾਹੁੰਦੇ ਨੇ, ਇਹ ਬੰਦੇ ਦੀ ਫਿਤਰਤ ਹੈ। ਵਡਿਆਈ ਸਾਰੇ ਚਾਹੁੰਦੇ ਨੇ, ਨਿੰਦਾ ਕੋਈ ਨਹੀਂ ਕਰਵਾਉਣੀ ਚਾਹੁੰਦਾ। ਪਾਤਸ਼ਾਹ ਕਹਿੰਦੇ ਨੇ ਵੱਡਿਓਂ ਵੱਡਾ ਹੋਣ ਲਈ ਡੰਡੌਤ ਕਰ ਬਾਪੂ ਅੱਗੇ, ਫਿਰ ਸਿਰ ਤੋਂ ਪੰਡ ਡਿੱਗ ਪਵੇਗੀ, ਬੋਝ ਲੈ ਜਾਵੇਗਾ। ਵਿਕਾਰਾਂ ਦੀ ਪੰਡ ਓਨਾ ਚਿਰ ਟਿਕੀ ਰਹਿਣੀ ਹੈ ਜਿੰਨਾ ਚਿਰ ਝੁਕਦਾ ਨਹੀਂ ਤੂੰ। ਮਨ ਅਤੇ ਤਨ ਕਰਕੇ ਝੁਕਣਾ ਪੈਂਦਾ। ਕੋਈ ਤਨ ਦੀ ਪੰਡ ਹੈ ਝੁਕਿਆਂ ਲੈ ਜਾਂਦੀ ਹੈ, ਨਾਲ ਮਨ ਝੁਕਾ ਲਓ ਤੇ ਮਨ ਦੀਆਂ ਪੰਡਾਂ ਵੀ ਲੈ ਜਾਣਗੀਆਂ। ਵਿਕਾਰਾਂ ਦੀਆਂ ਚਿੰਤਾ ਦੇ ਜਿੰਨੇ ਰੋਗ ਨੇ ਪੰਡਾਂ ਲੈ ਜਾਣਗੀਆਂ। ਹੱਥ ਜੋੜਨ ਨਾਲੋਂ ਵੱਡਾ ਪੁੰਨ, ਪਹਿਲਾਂ ਕਹਿੰਦੇ ਹੱਥ ਜੋੜਨਾ ਪੁੰਨ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਇਹਦੇ ਨੂੰ ਵੱਡਾ ਪੁੰਨ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਇਹਦੇ ਨੂੰ ਵੱਡਾ ਪੁੰਨ ਵੀ ਹੈ, ਗੁਰੂ ਅੱਗੇ ਡੰਡੌਤ ਕਰਨੀ। ਹੁਣ ਵਾਂਸ ਦੀ ਗੱਲ ਕਰਨ ਲੱਗੇ ਨੇ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਵਾਂਸ ਝੁਕਦਾ ਹੀ ਨਹੀਂ, ਸਾਕਤ ਝੁਕਦਾ ਹੀ ਨਹੀਂ, ਕਹਿੰਦੇ ਉਹਦੇ ਅੰਦਰ ਇੱਕ ਕੰਡਾ ਹੈ ਹੰਕਾਰ ਦਾ। ਉਹ ਜਦੋਂ ਨੀਵਾਂ ਆਉਣ ਲੱਗਦਾ ਤੇ ਉਹਦੇ ਅੰਦਰ ਚੁਭਦਾ ਹੈ ਵੀ ਮੈਂ ਇੱਥੇ ਕਿਉਂ ਝੁਕਾਂ। ਕੰਡੇ ਵੀ ਦੋ ਤਰ੍ਹਾਂ ਦੇ ਹੁੰਦੇ ਆ। ਕਈ ਵਾਰ ਚੱਲਦਿਆਂ ਪੈਰ ਵਿੱਚ ਕੰਡਾ ਲੱਗ ਜਾਵੇ ਨਾ ਤੇ ਲੱਗ ਕੇ ਕੰਡਾ ਉਹ ਨਿਕਲ ਜਾਂਦਾ, ਡਿੱਗ ਪੈਂਦਾ ਹੈ, ਓਨੀ ਤੰਗੀ ਨਹੀਂ ਹੁੰਦੀ ਕਿਉਂਕਿ ਲੱਗ ਕੇ ਨਿਕਲ ਗਿਆ। ਤੇ ਕਈ ਵਾਰ ਕੰਡਾ ਖੁੱਭ ਕੇ ਤੇ ਪੈਰ ਵਿੱਚ ਹੀ ਟੁੱਟ ਜਾਂਦਾ ਹੈ, ਉਹ ਬੜਾ ਵਿਸ ਵਿਸ ਕਰਦਾ ਹੈ, ਉਹ ਰੋਜ਼ ਤੰਗੀ ਦਿੰਦਾ ਹੈ, ਉਹਦਾ ਫਿਰ ਓਪਰੇਸ਼ਨ ਕਰਾਉਣਾ ਪੈਂਦਾ। ਓਪਰੇਟ ਕਰੋਗੇ ਤੇ ਨਿਕਲੇਗਾ, ਨਹੀਂ ਤੇ ਉਹ ਰੋਜ਼ ਤੰਗੀ ਦਿੰਦਾ ਹੈ। ਕਹਿੰਦੇ ਜਿਹੜਾ ਹੰਕਾਰ ਹੈ ਨਾ, ਹੰਕਾਰ ਉਹ ਕੰਡਾ ਹੈ ਜਿਹੜਾ ਟੁੱਟ ਕੇ ਤੇ ਵਿੱਚ ਹੀ ਰਹਿ ਗਿਆ ਹੈ, ਵਿੱਚ ਹੀ ਰਹਿ ਗਿਆ। ਹੰਕਾਰ ਰੋਜ਼ ਤੰਗ ਕਰਦਾ ਹੈ, ਚਿੰਤਾ ਰੋਜ਼ ਤੰਗ ਕਰਦੀ ਹੈ, ਵਿਕਾਰ ਰੋਜ਼ ਤੰਗ ਕਰਦੇ ਨੇ। ਸਾਕਤ ਹਰ ਰਸ ਸਾਧ ਨਾ ਜਾਣਿਆ, ਸਾਕਤ ਨੇ ਹਰੀ ਦੇ ਰਸ ਦਾ ਸਵਾਦ ਚੱਖਿਆ ਹੀ ਨਾ, ਹਰੀ ਦੇ ਪਾਸੋਂ ਉਸਨੂੰ ਰਸ ਆਇਆ ਹੀ ਨਾ, ਬਾਣੀ ਦਾ ਰਸ ਆਇਆ ਹੀ ਨਾ, ਡੰਡੌਤ ਕਰਨੀ ਆਈ ਨਾ, ਸਿਰ ਝੁਕਾਉਣਾ ਆਇਆ ਹੀ ਨਾ। ਸਾਕਤ ਕੌਣ ਹੈ? ਮਨਮਤੀਆ, ਗੁਰੂ ਦੀ ਮਤ ਦੇ ਉਲਟ, ਗੁਰੂ ਦੀ ਸੋਚ ਦੇ ਉਲਟ, ਗੁਰੂ ਦੀ ਬਾਣੀ ਦੇ ਉਲਟ, ਗੁਰੂ ਦੇ ਇਤਿਹਾਸ ਦੇ ਉਲਟ, ਗੁਰੂ ਦੀ ਖੰਡੇ ਦੀ ਪੌਲ ਦੇ ਉਲਟ, ਜਿਹੜਾ ਸਾਰੇ ਕੰਮ ਹੀ ਗੁਰੂ ਤੋਂ ਪੁੱਠੇ ਕਰਦਾ ਹੈ, ਉਹ ਹੈ ਸਾਕਤ, ਉਹ ਹੈ ਵਾਂਸ। ਵੀ ਮੰਨਣਾ ਹੀ ਨਹੀਂ, ਜੋ ਮੈਂ ਕਹਿੰਦਾ ਉਹੀ ਠੀਕ ਹੈ, ਜੋ ਗੁਰੂ ਕਹਿ ਰਿਹਾ, ਜੋ 400 ਸਾਲ ਤੋਂ ਪ੍ਰਚਲਿਤ ਹੈ, ਸਭ ਝੂਠੇ ਨੇ। ਇਸ ਹੰਕਾਰ ਵਿੱਚ ਡੁੱਬਿਆ ਹੈ ਤੇ ਮਹਾਰਾਜ ਕਹਿੰਦੇ ਉਹਨੂੰ ਸਵਾਦ ਨਾ ਆਇਆ। ਤਿੰਨ ਅੰਤਰ ਹਉਮੈ ਕੰਡਾ ਹੈ, ਹੰਕਾਰ ਦਾ ਕੰਡਾ ਸੀ ਅੰਦਰ, ਤੇ ਕੰਡਾ ਕਰਦਾ ਕੀ ਹੈ? ਜਿਉਂ ਜਿਉਂ ਚਲ ਹੈ ਚੁਭੈ ਦੁੱਖ ਪਾਵੈ ਹੈ, ਜਮਕਾਲ ਸਹਿ ਸਿਰ ਡੰਡਾ ਹੈ। ਇੱਕ ਦੇ ਕੰਡਾ ਚੁਭ ਕੇ ਨਿਕਲ ਗਿਆ, ਇੱਕ ਵਿੱਚ ਹੀ ਟੁੱਟ ਗਿਆ। ਉਹ ਜਿਵੇਂ ਜਿਵੇਂ ਕਦਮ ਪੁੱਟੋਗੇ ਉਹਨੇ ਤੁਹਾਨੂੰ ਤੰਗ ਕਰਨਾ ਹੈ। ਸਾਕਤ ਦੇ ਅੰਦਰ ਹੰਕਾਰ ਰੂਪੀ ਕੰਡਾ ਹੈ, ਇਹ ਜਿੰਨੇ ਵੀ ਅੱਜ ਤੋਂ ਬਾਅਦ ਕਦਮ ਪੁੱਟੇਗਾ ਇਹਨੂੰ ਉਸ ਕੰਡੇ ਨੇ ਤੰਗ ਕਰਨਾ ਹੈ। ਹੰਕਾਰ ਨੇ ਇਹਦਾ ਇਕੱਲਾ ਇਕੱਲਾ ਕਦਮ ਭਿਅੰਕਰ ਬਣਾ ਦੇਣਾ ਹੈ, ਦੁਖਦਾਇਕ ਬਣਾ ਦੇਣਾ, ਤੇ ਇਹ ਕਿੱਥੇ ਕਿੱਥੇ ਕਦਮ ਪੁੱਟੇਗਾ, ਕਿੱਥੇ ਕਿੱਥੇ ਤੰਗੀ ਭੋਗੇਗਾ। ਬਾਪੂ ਕਹਿੰਦਾ ਜਮਕਾਲ ਸਹਿ ਸਿਰ ਡੰਡਾ ਹੈ, 84 ਲੱਖ ਜੂਨ ਵਿੱਚ ਜਮਾਂ ਦੀ ਮਾਰ ਵਿੱਚ ਡੰਡੇ ਖਾਵੇਗਾ। ਇਹਦੇ ਲਈ ਇਕੱਲਾ ਇਕੱਲਾ ਕਦਮ, ਇਕੱਲਾ ਇਕੱਲਾ ਜਨਮ ਭਿਅੰਕਰ ਹੋ ਜਾਵੇਗਾ। ਇਕੱਲੇ ਇਕੱਲੇ ਜਨਮ ਦੇ ਵਿੱਚ ਡਾਂਗਾਂ ਨੂੰ ਜੁੱਤੀਆਂ ਹੀ ਕਹਿੰਦੇ ਨੇ ਨਾ, ਜੁੱਤੀਆਂ ਖਾਵੇਗਾ ਜਮਾਂ ਕੋਲੋਂ, ਸਿੱਧੇ ਦੇ ਅਰਥ ਨੇ। ਜਿਵੇਂ ਹਰ ਇੱਕ ਕਦਮ ਕੰਡਾ ਖੁੱਭਣ ਤੋਂ ਬਾਅਦ ਤੇਰੇ ਲਈ ਦੁਖਦਾਇਕ ਹੋ ਜਾਂਦਾ, ਇੱਦਾਂ ਹੀ ਹੰਕਾਰ ਦਾ ਕੰਡਾ ਜਿਹਦੇ ਅੰਦਰ ਹੈ ਉਹਦੇ ਲਈ ਇਕੱਲਾ ਇਕੱਲਾ ਜਨਮ, ਇਕੱਲਾ ਇਕੱਲਾ ਕਦਮ ਦੁਖਦਾਇਕ ਹੋ ਜਾਂਦਾ ਹੈ। ਔਰ ਹਰ ਜਨਮ ਦੇ ਵਿੱਚ ਕਹਿੰਦੇ ਨੇ ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨਮ ਦੇ ਵਿੱਚ ਕਹਿੰਦੇ ਉਹ ਜਨਮਾਂ ਦੀ ਮਾਰ ਤੇ ਜਮਦੂਤਾਂ ਦੀ ਮਾਰ ਖਾਵੇਗਾ। ਤੇ ਜਿਹੜੇ ਬਚੇ ਨੇ, ਜਮਾਂ ਦੀ ਮਾਰ ਤੋਂ ਬਚੇ ਨੇ, ਇਸ ਕੰਡੇ ਦੀ ਦਰਦ ਤੋਂ ਬਚੇ ਨੇ, ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਇਹ ਕੰਡਾ ਕੱਢਿਆ ਕਿੰਨਾ ਨਹੀਂ ਹੈ, ਇਹ ਕੰਡਾ ਵੱਢਿਆ ਕਿੰਨਾ ਨਹੀਂ ਹੈ, ਇਹ ਕੰਡਾ ਪੁੱਟਿਆ ਕਿੰਨਾ ਨਹੀਂ ਹੈ। ਕਹਿੰਦੇ ਜਿਹੜੇ ਹਰੀ ਦੇ ਪਿਆਰੇ ਬਣ ਗਏ, ਜਿਨ੍ਹਾਂ ਨੇ ਮਨਮਤ ਛੱਡ ਦਿੱਤੀ ਹੈ, ਹਰ ਹਰ ਨਾਮ ਸਮਾਣੇ। ਇਸ ਕੰਡੇ ਨੂੰ ਪੁੱਟਣ ਦਾ ਤਰੀਕਾ ਇੱਕ ਹੀ ਹੈ ਵੀ ਹਰੀ ਦੇ ਨਾਮ ਨਾਲ ਪੁੱਟਿਆ ਜਾਂਦਾ ਹੈ, ਪਰਮਾਤਮਾ ਦੇ ਨਾਮ ਨਾਲ ਪੁੱਟਿਆ ਜਾਂਦਾ ਹੈ। ਸਮਾਣੇ ਦਾ ਮਤਲਬ ਹੁੰਦਾ ਲਿਵਲੀਨ ਹੋਏ। ਕੰਡਾ ਡੂੰਘਾਈ ਵਿੱਚ ਹੈ, ਤੁਸੀਂ ਆਪਣੀ ਲਿਵ ਸੁਰਤੀ ਡੂੰਘਾਈ ਵਿੱਚ ਜੋੜ ਲਵੋ ਪ੍ਰਭੂ ਦੇ ਗੁਣਾਂ ਵਿੱਚ, ਅਤੇ ਇਹ ਜੜ ਵਿੱਚ ਜਾ ਕੇ ਉਹ ਕੰਡਾ ਪੁੱਟ ਲਿਆਉਂਦਾ ਹੈ। ਇਹ ਹੰਕਾਰ ਦਾ ਕੰਡਾ ਪੁੱਟ ਲਿਆਉਂਦਾ, ਪੁੱਟੇਗਾ ਉਹਦਾ ਹਰਜਨ ਹਰ ਹਰ ਨਾਮ ਸਮਾਣੇ। ਜਿਹੜੇ ਲਿਵ ਲਾਉਂਦੇ ਨੇ ਬਾਣੀ ਵਿੱਚ, ਉੱਤੋਂ ਉੱਤੋਂ ਦੇ ਸਾਰੇ ਪੜ੍ਹ ਲੈਂਦੇ ਨੇ, ਜਿਹੜੇ ਡੂੰਘਾਈ ਵਿੱਚ ਲਿਵ ਲਾਉਂਦੇ ਨੇ। ਅਤੇ ਜਦੋਂ ਕੰਡਾ ਪੁੱਟਿਆ ਗਿਆ, ਵਾਸ਼ਨਾ ਮੁੱਕ ਗਈ, ਕਾਮ ਕ੍ਰੋਧ ਨਾ ਰਹੇ, ਸੰਸਾਰ ਵਿੱਚ ਪ੍ਰੇਮ ਨਾ ਰਿਹਾ, ਨਿਰੰਕਾਰ ਵਿੱਚ ਪ੍ਰੇਮ ਲੱਗ ਗਿਆ। ਵੇਖੋ, ਜਿੱਥੇ ਪ੍ਰੇਮ ਹੋਵੇ ਉੱਥੇ ਆਗਿਆ ਵੀ ਮੰਨੀ ਦੀ ਹੈ, ਅਤੇ ਜਿੱਥੇ ਪ੍ਰੇਮ ਨਹੀਂ ਉੱਥੇ ਆਪਾਂ ਆਗਿਆ ਨਹੀਂ ਮੰਨਦੇ। ਜਦੋਂ ਪ੍ਰੇਮ ਲੱਗ ਗਿਆ, ਬਾਪੂ ਦੀ ਆਗਿਆ ਮੰਨੀ, ਵਿਕਾਰਾਂ ਤੋਂ ਛੁਟਕਾਰਾ ਹੋ ਗਿਆ, ਸੰਸਾਰ ਨਾਲੋਂ ਮੋਹ ਟੁੱਟ ਕੇ ਨਿਰੰਕਾਰ ਨਾਲ ਮੋਹ ਲੱਗ ਗਿਆ, ਉਹ ਜਿਹੜੀ ਜਨਮਾਂ ਜਨਮਾਂਤਰਾਂ ਵਿੱਚ ਕੰਡੇ ਖੁੱਭਣ ਦਾ ਦਰਦ ਹੈ ਨਾ, ਜੁੱਤੀਆਂ ਦਾ ਦਰਦ ਹੈ, ਇਹ ਕੀ ਹੈ? ਕੁੱਤੇ ਦੀ ਜੂਨ ਮਿਲ ਗਈ, ਬਿੱਲੇ ਦੀ ਜੂਨ ਮਿਲ ਗਈ, ਖੋਤੇ ਦੀ ਜੂਨ ਮਿਲ ਗਈ, ਇਹ ਕੀ ਹੈ ਦੱਸੋ? ਜਿਹੜਾ ਮਰਜ਼ੀ ਡਾਂਗ ਲੈ ਕੇ ਦੋ ਛੱਡ ਜਾਂਦਾ ਹੈ, ਜਿਹੜਾ ਮਰਜ਼ੀ ਖੋਤੇ 'ਤੇ ਭਾਰ ਪਾ ਲੈਂਦਾ, ਬਲਦ ਦੀ ਮਿਲ ਗਈ, ਜਿਹੜਾ ਮਰਜ਼ੀ ਕੰਨੋਂ ਫੜ ਕੇ ਅਤੇ ਪੈਲੀਆਂ 'ਚ ਲਈ ਫਿਰਦਾ, ਇਹ ਜੂਨਾਂ ਨੇ, ਇਹ ਜਨਮਾਂ ਦੀ ਮਾਰ ਹੈ। ਨਾ ਕੁਝ ਕਿਸੇ ਨੂੰ ਦੁੱਖ ਦੱਸਣ ਜੋਗੇ, ਨਾ ਸੁੱਖ ਦੱਸਣ ਜੋਗੇ। ਮਹਾਰਾਜ ਕਹਿੰਦੇ ਨੇ ਇਹ ਜਮਾਂ ਦੀ ਮਾਰ ਜਨਮਾਂ ਵਿੱਚ ਖਾਣੀ ਪੈਂਦੀ ਹੈ, ਸਾਕਤ ਖਾਵੇਗਾ। ਬਚਣ ਦਾ ਇਹਦੇ ਕੋਲੋਂ ਤਰੀਕਾ ਇੱਕ ਹੈ, ਇਹ ਹੰਕਾਰ, ਇਹ ਵਾਸ਼ਨਾ ਸੰਸਾਰ ਦੀ ਡੂੰਘੀ ਬੜੀ ਹੈ, ਕੰਡਾ ਡੂੰਘਾ ਹੈ, ਅਤੇ ਡੂੰਘਾਈ ਵਿੱਚ ਲਿਵ ਲਾ ਲਾ, ਹੋਵੇਗਾ ਕੀ? ਦੁੱਖ ਜਨਮ ਮਰਨ ਭਵ ਖੰਡਾ ਹੈ। ਜੰਮਣ ਅਤੇ ਮਰਨ ਦੇ ਦੁੱਖ ਜਿਹੜੇ ਨੇ, ਭਾਵ ਕਹਿੰਦੇ ਨੇ ਭੈ ਨੂੰ, ਡਰ ਨੂੰ, ਇਹ ਕੰਡੇ ਦਾ ਦੁੱਖ, ਇਹ ਜੰਮਣ ਅਤੇ ਮਰਨ ਦਾ ਦੁੱਖ, ਇਹ ਗਰਭ ਵਿੱਚ 10 ਮਹੀਨੇ ਪੁੱਠੇ ਟੰਗੇ ਰਹਿਣ ਦੇ ਜਿਹੜੇ ਅਗਾਂਹ ਦੁੱਖ ਤੂੰ ਭੋਗਣੇ ਨੇ, ਮਹਾਰਾਜ ਕਹਿੰਦੇ ਹਰੀ ਦੇ ਨਾਮ ਦਾ ਖੰਡਾ ਲੈ ਕੇ ਇਹਨਾਂ ਨੂੰ ਵੱਢ ਸੁੱਟੇਗਾ ਤੂੰ, ਫਿਰ ਇਹ ਕੰਡੇ ਪੁੱਟ ਸੁੱਟੇਗਾ ਤੂੰ, ਫਿਰ ਇਹ ਹੰਕਾਰ ਤੂੰ ਪੁੱਟ ਸੁੱਟੇਗਾ। ਅਤੇ ਜਦੋਂ ਜਨਮ ਅਤੇ ਮਰਨ ਦੇ ਕੰਡੇ ਗਏ ਪੁੱਟੇ, ਜਦੋਂ ਵਾਸ਼ਨਾ ਨਾ ਰਹਿ ਗਈ, ਫਿਰ ਫਲ ਕੀ ਮਿਲਦਾ? ਧਿਆਨ ਦਿਓ, ਜੇ ਵਾਸ਼ਨਾ ਹੈ, ਕਾਮ ਕਰੋ ਦੀ ਇਸ ਸਰੀਰ ਰੂਪੀ ਨਗਰ ਵਿੱਚ ਭੀੜ ਹੈ, ਸੰਸਾਰ ਦੀ ਇੱਛਾ ਹੈ, ਤਾਂ ਮੁੜਨਾ ਹੀ ਪੈਣਾ ਹੈ। ਜੇ ਇੱਛਾ ਦਾ ਕੰਡਾ ਪੁੱਟ ਦਿੱਤਾ, ਵਿਕਾਰਾਂ ਦਾ ਕੰਡਾ ਪੁੱਟ ਦਿੱਤਾ, ਤਾਂ ਜੰਮਣ ਮਰਨ ਦੀ ਪੀੜ ਨਹੀਂ ਹੋਣੀ, ਫਿਰ ਇੱਕ ਮੰਜ਼ਿਲ ਮਿਲੇਗੀ ਜਿਹਨੂੰ ਹਰ ਕੋਈ ਪਾਉਣਾ ਚਾਹੁੰਦਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਨਾਸ਼ ਤੋਂ ਰਹਿਤ ਪਰਮਾਤਮਾ ਪੁਰਖ ਖਸਮ ਪਾ ਲਵੇਗਾ, ਜੋ ਸਭਨਾ ਦਾ ਈਸ਼ਵਰ ਹੈ, ਨਾਸ਼ ਨਹੀਂ ਹੁੰਦਾ, ਸਤ ਸਰੂਪ ਹੈ। ਅਤੇ ਜਦੋਂ ਨਾਸ਼ ਤੋਂ ਰਹਿਤ ਵਿੱਚ ਮਿਲ ਗਏ, ਤਾਂ ਫਿਰ ਆਪਾਂ ਵੀ ਨਾਸ਼ ਤੋਂ ਰਹਿਤ ਹੋ ਗਏ। ਹੁਣ ਕਬੀਰ ਨਾਸ਼ ਥੋੜ੍ਹੀ ਹੋਇਆ, ਸਰੀਰ ਨਾਸ਼ ਹੋਇਆ, ਫਰੀਦ ਜੀ ਨਾਸ਼ ਥੋੜ੍ਹਾ ਹੋਏ ਨੇ, ਸਰੀਰ ਨਾਸ਼ ਹੋਇਆ, ਪਰ ਸਾਕਤ ਦਾ ਸਰੀਰ ਵੀ ਗਿਆ ਅਤੇ ਨਾਮ ਹੀ ਮਿੱਟੀ ਹੋ ਗਿਆ। ਜਿਨ੍ਹਾਂ ਨੇ ਹੰਕਾਰ ਨੂੰ, ਸੰਸਾਰ ਜੀਵਨ ਨੂੰ ਅੰਦਰੋਂ ਕੱਢ ਦਿੱਤਾ ਹੈ, ਲਗਾ ਹਟਾ ਲਿਆ ਹੈ, ਵਿਕਾਰਾਂ ਤੋਂ ਬਚ ਗਏ ਨੇ, ਬਾਣੀ ਦੇ ਪ੍ਰਭਾਵ ਨਾਲ ਬਚੇ ਨੇ, ਮਹਾਰਾਜ ਕਹਿੰਦੇ ਨੇ ਉਹਨਾਂ ਉਹ ਖਸਮ ਪਾਇਆ ਜਿਹੜਾ ਮਰਦਾ ਹੀ ਨਹੀਂ। ਆਮ ਜਿਹੜੇ ਖਸਮ ਨੇ ਨਾ, ਜਦੋਂ ਬੱਚੀ ਵਿਆਹੀ ਜਾਂਦੀ, ਉਹਦੇ ਸਿਰ ਦਾ ਸਾਈ ਹੈ, ਅੱਜ ਨਹੀਂ ਤਾਂ ਕੱਲ੍ਹ ਜਾਣਾ ਪੈਣਾ, ਜਾਣਾ ਪੈਣਾ। ਖਸਮ ਅਮਰ ਨਹੀਂ ਹੁੰਦੇ, ਪਰ ਜਦੋਂ ਇਹ ਖਸਮ ਪਾਲਿਆ, ਕਹਿੰਦੇ ਉਹ ਖਸਮ ਅਵਿਨਾਸ਼ੀ ਹੈ, ਉਹ ਸਦਾ ਰਹਿਣ ਵਾਲਾ ਹੈ। ਉਸ ਦੀ ਪ੍ਰਾਪਤੀ ਜਦੋਂ ਹੋ ਗਈ, ਤੁਹਾਨੂੰ ਕੀ ਮਿਲੇਗਾ? ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਇੱਥੇ ਹੀ ਨਹੀਂ, ਬ੍ਰਹਿਮੰਡਾ ਤੱਕ ਤੁਹਾਡੇ ਨਾਂ ਦੀ ਸੋਭਾ ਹੋਵੇਗੀ। ਉਹ ਤਾਰਾ ਨਾ ਜਿਹੜਾ, ਉਹਨੂੰ ਆਖਣਗੇ ਜੀ ਇਹ ਧਰੂ ਤਾਰਾ, ਵੇਖੋ ਧਰੂ ਦੇ ਨਾਂ 'ਤੇ ਤਾਰੇ ਦੀ ਬੱਲੇ ਬੱਲੇ ਹੋ ਰਹੀ ਹੈ। ਇੱਦਾਂ ਕਹਿੰਦੇ ਖੰਡਾਂ ਬ੍ਰਹਿਮੰਡਾਂ ਵਿੱਚ ਤੇਰਾ ਨਾਂ ਚੱਲੇਗਾ। ਅੱਜ ਇਹਨਾਂ ਦੀ ਯਾਦ ਵਿੱਚ ਬੈਠੇ ਜੇ, 1984 ਦੇ ਸ਼ਹੀਦਾਂ ਦੀ ਆ, ਇਹ ਕੋਈ ਰਿਸ਼ਤੇਦਾਰੀ ਸਾਡੇ ਨਾਲ ਇਹਨਾਂ ਦੀ? ਕੀ ਲੇਖਾ ਜੋਖਾ ਮਲੇਸ਼ੀਆ ਨਾਲ ਇਹਨਾਂ ਦਾ, ਕੀ ਲੇਖਾ ਜੋਖਾ ਇਹਨਾਂ ਦਾ ਬਾਹਰਲੇ ਮੁਲਕਾਂ ਨਾਲ। ਬਸ ਬਾਪੂ ਇਹਨਾਂ ਖੁਸ਼ ਕੀਤਾ ਹੈ ਅਤੇ ਦੁਨੀਆ ਦੇ ਹਰ ਕੋਨੇ ਵਿੱਚ ਮਹਾਂਪੁਰਸ਼ਾਂ ਸ਼ਹੀਦਾਂ ਦੀ ਸ਼ੋਭਾ ਹੋ ਰਹੀ ਹੈ। ਬਹੁਤ ਸ਼ੋਭ, ਬਹੁਤੀ ਸ਼ੋਭਾ ਹੈ, ਗਿਣਤੀ ਮਿਣਤੀ ਕੋਈ ਨਹੀਂ ਹੈ। ਖੰਡ ਬ੍ਰਹਿਮੰਡਾ ਹੈ, ਖੰਡਾਂ ਬ੍ਰਹਿਮੰਡਾਂ ਵਿੱਚ ਉਹਨਾਂ ਦੀ ਸ਼ੋਭਾ ਹੈ। ਹੁਣ ਇੱਕ ਗੱਲ ਹੈ, ਮਹਾਰਾਜ ਕਹਿੰਦੇ ਨੇ ਇਹ ਕੰਡਾ ਜੇ ਕੱਢਣਾ ਚਾਹੁੰਦਾ ਹੈ, ਹਰੀ ਦੇ ਨਾਮ ਦੀ ਪ੍ਰਾਪਤੀ ਚਾਹੁੰਦਾ ਹੈ, ਪੂਰਬਲੇ ਕਰਮ ਮਹਿਸੂਸ ਕਰਦਾ, ਚੰਗੇ ਨਹੀਂ ਉਹ ਮਿਲ ਨਹੀਂ ਰਿਹਾ, ਅਤੇ ਇੱਦਾਂ ਇੱਕ ਤਰਲਾ ਲਿਆ ਕਰ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹੇ ਬਾਪੂ, ਮਸਕੀਨ ਦਾ ਮਤਲਬ ਹੈ ਕੰਗਾਲ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ। ਗਰੀਬ ਮਸਕੀਨ ਯਤੀਮ ਨੂੰ ਕਹਿੰਦੇ ਨੇ, ਜਿਹਦੇ ਸਿਰ ਦਾ ਸਾਇਆ ਕੋਈ ਨਹੀਂ, ਕੋਈ ਮਾਈ ਬਾਪ ਨਹੀਂ। ਇਹ ਪੱਖ ਰੱਖੋ ਨਿਮਰਤਾ ਦਾ, ਵੀ ਸਾਡਾ ਕੋਈ ਨਹੀਂ ਹੈ, ਸਾਡਾ ਕੇਵਲ ਤੂੰ ਹੈ। ਚੰਗੇ ਹਾਂ ਮਾੜੇ ਹਾਂ ਸਾਨੂੰ ਤੇਰਾ ਆਸਰਾ ਹੈ, ਚੰਗੇ ਹਾਂ ਮਾੜੇ ਹਾਂ ਸਾਡੇ ਸਿਰ ਦਾ ਸਾਈਂ ਤੂੰ ਹੈ। ਹੇ ਪ੍ਰਭੂ, ਅਸੀਂ ਗਰੀਬ ਹਾਂ, ਅਸੀਂ ਕੰਗਾਲ ਹਾਂ, ਅਸੀਂ ਯਤੀਮ ਹਾਂ, ਮਾੜੇ ਜਾਂ ਚੰਗੇ ਹਾਂ ਪ੍ਰਭ ਤੇਰੇ ਹਾਂ, ਤੇਰੇ ਹੀ ਹਾਂ, ਤੇਰੇ ਹੀ ਅਸੀਂ, ਮਾੜੇ ਜਾਂ ਚੰਗੇ ਹਾਂ ਤੇਰੇ ਹਾਂ। ਇੱਥੇ ਸਿਆਣਪਾਂ ਛੱਡ ਦੇ, ਇੱਥੇ ਤਖਤੋ ਤਾਜ ਦਾ ਨਸ਼ਾ ਲਾ ਕੇ ਆ, ਇੱਥੇ ਜਦੋਂ ਆਉਣਾ ਹੈ ਮਾਇਆ ਨੂੰ ਵਿਸਾਰ ਕੇ ਆ, ਆਪਣੇ ਤਖਤ ਨੂੰ ਵਿਸਾਰ ਕੇ ਆ, ਜਾਤ ਪਾਤ ਤੇਰੀ ਕੀ ਹੈ ਪਾਸੇ ਛੱਡ ਕੇ ਆ, ਤੇਰੇ ਕੋਲ ਕਿੰਨੇ ਸ਼ਾਸਤਰਾਂ ਵੇਦਾਂ ਦਾ ਗਿਆਨ ਹੈ ਇੱਥੇ ਮਿੱਟੀ ਹੈ ਉਹਨੂੰ ਘਰ ਛੱਡ ਕੇ ਆ, ਇੱਥੇ ਮਨ ਦਾ ਭਾਂਡਾ ਖਾਲੀ ਲੈ ਕੇ ਆ, ਅਤੇ ਜਿਹੜਾ ਭਾਂਡਾ ਖਾਲੀ ਹੋਵੇ ਉੱਥੇ ਹੀ ਬਾਪੂ ਬਹਿੰਦਾ ਹੈ। ਤੇਰਾ ਤੇ ਵਿੱਦਿਆ ਨਾ, ਹੰਕਾਰ ਨਾ, ਮਾਣ ਨਾਲ, ਕਾਮ ਕ੍ਰੋਧ ਨਾਲ, ਤਖਤ ਨਾਲ, ਨਸ਼ੇ ਨਾਲ, ਪੈਸੇ ਨਾ ਭਰਿਆ, ਅਤੇ ਇਹ ਕਿੱਥੇ ਬਵੇ। ਇੱਥੇ ਗਰੀਬ ਬਣ ਕੇ ਆ, ਭਾਵ ਕੇ ਹੱਥ ਜੋੜ ਕੇ ਆ, ਨਿਮਰਤਾ ਲੈ ਕੇ ਆ, ਔਰ ਇੱਕ ਬੇਨਤੀ ਕਰ, ਹਰ ਰਾਖ ਰਾਖ ਵੱਡ ਵੱਡਾ ਹੈ। ਹੇ ਪਾਤਸ਼ਾਹ, ਸਰੀਰ ਕਰਕੇ ਦੁੱਖਾਂ ਤੋਂ ਰੱਖ, ਮਨ ਕਰਕੇ ਵਿਕਾਰਾਂ ਤੋਂ ਰੱਖ, ਸਾਨੂੰ ਹਰ ਪੱਖੋਂ ਰੱਖਣਾ ਕਰ, ਕਿਉਂਕਿ ਵੱਡਿਓਂ ਵੱਡਾ ਤੂੰ ਹੈ ਔਰ ਤੂੰ ਰੱਖਣ ਦੇ ਸਮਰੱਥ ਹੈ। ਤੂੰ ਬਚਾ ਸਕਦਾ ਵਿਕਾਰਾਂ ਤੋਂ, ਤੂੰ ਜਨਮਾਂ ਦੀ ਮਾਰ ਤੋਂ ਬਚਾ ਸਕਦਾ ਹੈ, ਔਰ ਆ ਕੇ ਇਹ ਬੇਨਤੀ ਕਰ। ਜੇ ਉਹ ਆਖੇ ਵੀ ਮੈਂ ਨਹੀਂ ਰੱਖਦਾ, ਤੇ ਫਿਰ ਇਹ ਆਖੀ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਹੇ ਗੁਰੂ ਅਰਜਨ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ, ਗੁਰੂ ਨਾਨਕ ਸਾਹਿਬ, ਸਾਨੂੰ ਆਸਰਾ ਹੀ ਤੇਰਾ, ਜੇ ਤੂੰ ਨਹੀਂ ਰੱਖਦਾ ਤੇ ਫਿਰ ਛਾਲ ਮਾਰਦੇ ਨੇ ਦਰਿਆ ਵਿੱਚ, ਬੇੜੀ ਇਸੇ ਦੀ ਚੜ੍ਹਨਾ। ਤੇਰੇ ਤੋਂ ਬਿਨਾਂ ਨਾ ਕਿਸੇ ਕਬਰ ਤੇ, ਨਾ ਕਿਸੇ ਪੱਥਰ ਦੀ ਮੂਰਤੀ ਅੱਗੇ ਅਸੀਂ ਜਾ ਕੇ ਤਰਲਾ ਲੈਣਾ ਹੀ ਨਹੀਂ ਹੈ। ਕਿਉਂ ਜੀ? ਵੱਡ ਵੱਡਾ ਹੈ, ਕਿਉਂਕਿ ਵੱਡਿਓਂ ਵੱਡਾ ਤੂੰ ਹੈ, ਸਭ ਤੇ ਵੱਡਾ ਸਤਿਗੁਰ ਨਾਨਕ, ਵੱਡਿਓਂ ਵੱਡਾ ਤੂੰ ਹੈ, ਜਿਨ ਕਲ ਰਾਖੀ ਮੇਰੀ, ਔਰ ਕਲਯੁਗ ਦੇ ਵਿੱਚ ਰੱਖਿਅਕ ਤੂੰ ਹੈ। ਗੁਰੂ ਰਾਮਦਾਸ ਫਰਮਾਉਂਦੇ ਨੇ, ਹੇ ਗੁਰੂ ਅਮਰਦਾਸ, ਜਨ ਨਾਨਕ ਨਾਮ ਆਧਾਰ ਟੇਕ ਹੈ। ਲੋਕਾਂ ਨੂੰ ਹੋਵੇਗਾ ਬੱਚਿਆਂ ਦਾ ਆਸਰਾ, ਕਿਸੇ ਨੂੰ ਹੋਵੇਗਾ ਤਖਤ ਦਾ ਮਾਇਆ ਦਾ ਆਸਰਾ, ਸਾਡਾ ਕੋਈ ਨਹੀਂ ਹੈ, ਅਸੀਂ ਯਤੀਮ ਹਾਂ, ਤੇਰੇ ਦਰ ਦੇ ਗੋਲੇ ਹਾਂ, ਤੂੰ ਸਾਨੂੰ ਰੱਖਣਾ ਕਰ, ਹਰ ਨਾਮੇ ਹੀ ਸੁਖ ਮੰਡਾ ਹੈ। ਕਿਉਂਕਿ ਨਾਮ ਦੇ ਵਿੱਚ ਹੀ ਜੈ ਜੈਕਾਰ ਹੈ, ਮੰਡੇ ਤੋਂ ਭਾਵ ਹੈ ਸੱਜਣਾ ਫੱਬਣਾ, ਨਾਮ ਦੇ ਨਾਲ ਹੀ ਇਹ ਕਾਇਆ ਇਹ ਮਨ ਫੱਬਦਾ ਹੈ, ਸੱਜਦਾ ਹੈ, ਨਾਮ ਦੇ ਨਾਲ ਹੀ ਜੁਗਾਂ ਜੁਗਾਂ ਤੱਕ ਸ਼ੋਭਾ ਰਹਿੰਦੀ ਹੈ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ, ਇਸ ਸ਼ਬਦ ਦਾ ਸਿੱਟਾ ਇਹ ਹੈ ਵੀ ਗਰੀਬੀ ਧਾਰ ਲਓ ਗੁਰੂ ਦੇ ਦਰ 'ਤੇ, ਨਿਮਰਤਾ ਵਿੱਚ ਰਹੋ, ਮਨ ਦੀ ਮਤ ਛੱਡ ਕੇ ਰਹੋ, ਔਰ ਤਰਲਾ ਲਿਆ ਕਰੋ ਵੀ ਇਸ ਸੰਸਾਰ ਸਾਗਰ 'ਤੇ ਦੁੱਖ ਬੜੇ ਨੇ, ਕਿਸੇ ਨੂੰ ਕਾਮ ਦੁਖੀ ਕਰਦਾ, ਕਿਸੇ ਨੂੰ ਕ੍ਰੋਧ, ਕਿਸੇ ਨੂੰ ਤ੍ਰਿਸ਼ਨਾ, ਆਸਾਵਾਂ ਪੂਰਤੀ ਨਹੀਂ ਹੁੰਦੀ। ਇਹ ਜਿੰਨੇ ਵੀ ਦੁੱਖ ਨੇ, ਇਹਨਾਂ ਨੂੰ ਅੱਗ ਲਾਉਣ ਦਾ ਤਰੀਕਾ ਹਰੀ ਦਾ ਨਾਮ ਹੀ ਹੈ। ਹਰੀ ਦੇ ਨਾਮ ਨਾਲ ਹੀ ਇਹਨਾਂ ਦੁੱਖਾਂ ਨੂੰ ਲੂਹਿਆ ਜਾ ਸਕਦਾ। ਮਿਲਦਾ ਗਰੀਬੀ ਧਾਰ ਕੇ ਹੈ, ਝੋਲੀ ਅੱਡੀ ਨਹੀਂ ਤੇ ਝੋਲੀ 'ਚ ਪਾਵੇ ਕੀ। ਜਿੱਥੇ ਮਨ ਦੀ ਝੋਲੀ ਅਸੀਂ ਅੱਡਣੀ ਹੈ ਵੀ ਨਾਮ ਦੇ, ਉੱਥੇ ਤਨ ਦੀ ਅਸੀਂ ਅੱਡਦੇ ਹਾਂ ਸਰੀਰ ਨੂੰ ਸੁੱਖ ਦੇ। ਇਹ ਦੋਵੇਂ ਝੋਲੀਆਂ ਹਟਿਆ ਕਰੋ। ਅਸੀਂ ਇਕੱਲੀ ਤਨ ਦੀ ਹਟਦੇ ਹਾਂ ਵੀ ਲੈ ਕਾਰ ਪਾ ਦੇ, ਸਕੂਟਰ ਪਾ ਦੇ, ਮੋਟਰਸਾਈਕਲ ਪਾ ਦੇ, ਨੌਕਰੀ ਪਾ ਦੇ, ਕੋਠੀ ਪਾ ਦੇ, ਆਹੀ ਕੁਝ ਮੰਗੀ ਜਾਂਦੇ। ਇਹ ਮੰਗੋ, ਮੈਂ ਨਹੀਂ ਕਹਿੰਦਾ ਨਾ ਮੰਗੋ। ਧੰਨਾ ਕਹਿੰਦਾ ਮੈਨੂੰ ਘਰ ਵਾਲੀ ਵੀ ਚਾਹੀਦੀ ਹੈ, ਬਾਬਾ ਧੰਨਾ ਕਹਿੰਦਾ ਦਾਲ ਆਟਾ ਵੀ ਤੇਰੇ ਤੋਂ ਹੀ ਚਾਹੀਦਾ, ਦੋ ਸਿਰ ਮੰਗੂ ਟੂਣਾ, ਸਭ ਕੁਝ ਤੇਰੇ ਤੋਂ ਚਾਹੀਦਾ, ਦਾਲ ਸੀਧਾ ਮੰਗੋ ਘੀਓ, ਸਭ ਕੁਝ ਤੇਰੇ ਤੋਂ ਚਾਹੀਦਾ। ਪਰ ਇੱਕ ਮਨ ਦੀ ਝੋਲੀ ਹੈ, ਤਨ ਦੀ ਖੁਰਾਕ ਮੰਗ ਲਈ ਹੈ, ਮਨ ਦੀ ਖੁਰਾਕ ਬਾਣੀ ਵੀ ਇਹਦੇ ਤੋਂ ਮੰਗਿਆ ਕਰ। ਅਗਲਾ ਸ਼ਬਦ ਹੈ, 5-7 ਮਿੰਟ ਵਿੱਚ ਸਮਾਪਤੀ ਕਰੀਏ, ਕਿਉਂਕਿ ਪ੍ਰਕਰਨ ਇਹ ਹੈ ਵੀ ਸ਼ਾਮ ਦੇ ਦੀਵਾਨਾਂ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੇ ਜੀਵਨ ਉੱਤੇ ਹੈ ਤੇ ਸਮੁੰਦਰ ਤੇ ਦਾਸ ਦੀ ਔਕਾਤ ਬੁਲਬਲੇ ਵਾਲੀ ਹੈ। ਜਿੰਨਾ ਵੀ ਹੋ ਸਕੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ, 1984 ਦੇ ਸ਼ਹੀਦਾਂ 'ਤੇ ਚਾਨਣਾ ਪਾਵਾਂਗੇ। ਅਖੀਰਲਾ ਸ਼ਬਦ ਹੈ, ਟੁੱਕ ਮਾਤਰ ਹੀ ਅਰਥ ਕਰਕੇ 5-7 ਮਿੰਟ ਸਮਾਪਤੀ ਕਰੀਏ ਜੀ। ਗੁਰੂ ਅਰਜਨ ਸਾਹਿਬ ਫੁਰਮਾਨ ਕਰਦੇ ਨੇ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਬੇਨਤੀ ਤੋਂ ਬਿਨਾਂ ਨਹੀਂ ਮਿਲਦਾ, ਨਾ ਨਾਮ ਮਿਲਿਆ ਨਾ ਖਸਮ ਮਿਲਿਆ। ਇਹ ਤਰਲਾ ਲੈਣਾ ਹੈ ਰੋਜ਼ ਰੋਜ਼ ਨਿਤਨੇ ਵਿੱਚ ਤਰਲਾ ਲੈਣਾ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਪਰਮਾਤਮਾ, ਇਹ ਜਿਹੜਾ ਮਨੁੱਖਾ ਜਨਮ ਹੈ, ਇਹ ਸਾਧੂਆਂ ਸੰਤਾਂ ਦੀ ਸੰਗਤ ਕਰਨ ਦਾ ਵੇੜਾ ਹੈ, ਔਰ ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਤੁਹਾਡੇ ਦਰ 'ਤੇ ਆ ਕੇ ਸੇਵਾ ਕਰਨੀ, ਸਿਮਰ, ਕਿਉਂਕਿ ਸਾਧੂ ਦੀ ਸੰਗਤ ਕਰੋਗੇ ਤਾਂ ਉਹੀ ਪ੍ਰੇਰ ਕੇ ਇਹਦੇ ਦਰ 'ਤੇ ਲਿਆਵੇਗਾ। ਜੇ ਕਿਸੇ ਚੋਰ ਦੀ ਸੰਗਤ ਕੀਤੀ, ਉਹਨੇ ਤਾਂ ਆਖਣਾ ਘਰੋਂ ਭਾਂਡੇ ਚੁੱਕ ਦੇ ਵੇਚੀਏ। ਜੁਆਰੀ ਦੀ ਸੰਗਤ ਕੀਤੀ, ਉਹਨੇ ਆਖਣਾ ਚੱਲ ਭਾਈ ਕਸੀਨੋ ਚੱਲਦੇ, ਉੱਥੇ ਜੂਆ ਖੇਡਦੇ ਹਾਂ। ਚੋਰਾਂ ਦੇ ਯਾਰ ਚੋਰ, ਡਾਕੂਆਂ ਦੇ ਯਾਰ ਡਾਕੂ, ਦੇ ਸਾਧਾਂ ਦੇ ਯਾਰ ਸਾਧ। ਸਾਧੂ ਦੀ ਸੰਗਤ ਕਰੋ, ਉੱਥੋਂ ਤੁਹਾਨੂੰ ਇਹ ਸਿੱਖਿਆ ਮਿਲੇਗੀ ਵੀ ਗੁਰੂ ਦੇ ਦਰ 'ਤੇ ਜਾ ਕੇ ਸੇਵਾ ਕਰਨੀ ਹੈ, ਸਿਮਰਨ ਕਰਨਾ। ਅਤੇ ਦੂਸਰਾ ਅਰਥ ਸਿੱਧਾ ਹੀ ਹੈ, ਸੰਤ ਟਹਿਲ ਕੀ ਵੇਲਾ। ਸਾਧੂਆਂ ਸੱਤ ਪੁਰਸ਼ਾਂ ਦੀ ਸੇਵਾ ਕਰਨ ਦਾ ਸਮਾਂ ਹੈ, ਪਰ ਕਰਨੀ ਬੜੀ ਔਖੀ ਹੈ। ਇੱਥੇ ਰੋਜ਼ ਆਉਂਦੇ ਹਾਂ, ਸੇਵਾ ਕਰਨੀ ਬੜੀ ਔਖੀ ਹੈ, ਕਰਨੀ ਔਖੀ ਹੈ। ਇਸ ਕਰਕੇ ਬੇਨਤੀ ਕਰਨੀ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਮਹਾਰਾਜ, ਵੇਲਾ ਸਾਧੂ ਸੱਤ ਪੁਰਸ਼ਾਂ ਦੀ ਤੁਹਾਡੀ ਸੇਵਾ ਦਾ ਹੈ, ਪਰ ਸੇਵਾ ਹੋ ਨਹੀਂ ਰਹੀ, ਤੁਸੀਂ ਕਿਰਪਾ ਕਰੋ। ਤੇ ਜਦੋਂ ਸੇਵਾ ਕਰਾਂਗੇ ਫਿਰ ਮਿਲਦਾ ਕੀ ਹੈ? ਈ ਹਾਂ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਜਿਹਨੇ ਇੱਥੇ ਸੇਵਾ ਕੀਤੀ, ਜਿਹਨੇ ਪੇਕੇ ਕਰ ਕੋਈ ਗੁਣ ਸਿੱਖ ਲਿਆ, ਉਹਨੇ ਸਹੁਰੇ ਘਰ ਵਾਸੀ ਜਾਣਾ ਹੈ। ਜਿਹਨੇ ਇੱਥੇ ਸੇਵਾ ਕਰ ਲਈ, ਈ ਹਾਂ ਖਾਟ ਚਲਹੋ ਹਰ ਲਾਹਾ। ਮਹਾਰਾਜ ਕਹਿੰਦੇ ਇੱਥੇ ਲਾਹਾ ਖੱਟਣਾ ਕਰ, ਅਤੇ ਇੱਥੇ ਲਾਹਾ ਕੀ ਖੱਟਣਾ ਹੈ? ਸੇਵਾ ਅਤੇ ਸਿਮਰਨ ਇਕੱਠਾ ਕਰ ਲਾ, ਕਿਉਂਕਿ ਜਿਹੜੇ ਮਾਇਆ ਤੂੰ ਚੁੱਕੀ ਫਿਰਦਾ ਨਾ, ਇਹ ਹਰ ਜਗ੍ਹਾ ਕੰਮ ਆ ਸਕਦੀ ਹੈ, ਪਰ ਜਦੋਂ ਮੜੀਆਂ ਤੋਂ ਗਾਂਹ ਜਾਣਾ ਹੈ, ਅੱਗੇ ਜਿਹੜਾ ਪੈਂਡਾ ਹੈ ਉਹਦੀ ਟਿਕਟ ਨਹੀਂ ਉਹ ਇਸ ਧਨ ਨਾਲ ਖਰੀਦੀ ਜਾਣੀ। ਅੱਗੇ ਜਿਹੜਾ ਰਹਿਣਾ ਬਹਿਣਾ ਹੈ ਉੱਥੇ ਤੇਰਾ ਇਹ ਖਰਚਾ ਨਹੀਂ ਚੱਲਣਾ। ਉੱਥੇ ਮਹਾਰਾਜ ਕਹਿੰਦੇ ਨੇ ਸੇਵਾ ਅਤੇ ਸਿਮਰਨ ਤੇਰੇ ਕੋਲ ਕਿੰਨਾ ਹੈ, ਇਹ ਖਰਚਾ ਕੰਮ ਆਉਣਾ, ਕਿਉਂਕਿ ਜਿਹੜੇ ਵੀ ਦੇਸ਼ ਜਾਓ ਤੁਹਾਨੂੰ ਕੋਈ ਜੇਬ ਖਰਚਾ ਚਾਹੀਦਾ ਹੁੰਦਾ ਹੈ, ਅਤੇ ਆਹ ਜਿਹੜਾ ਜੇਬ ਖਰਚਾ ਹੈ ਇਹ ਇੱਥੋਂ ਤੱਕ ਹੀ ਹੈ, ਸਰਾਣੇ 'ਤੇ ਮਰਦਿਆਂ ਹੀ ਉੱਥੇ ਰਹਿ ਜਾਣਾ ਖਰਚਾ, ਅਤੇ ਜਿਹੜਾ ਪਰਿਵਾਰ ਸੀ ਉਹਨੇ ਮੜੀਆਂ ਤੱਕ ਨਾਲ ਜਾਣਾ, ਅਤੇ ਮੜੀਆਂ ਤੋਂ ਅੱਗੇ ਫੌਜਾਂ ਨੂੰ ਇਕੱਲਿਆਂ ਹੀ ਜਾਣਾ ਪੈਣਾ ਹੈ, ਹੰਸ ਨੂੰ ਇਕੱਲਿਆਂ ਹੀ ਉੱਡਣਾ ਪੈਣਾ ਹੈ। ਉੱਥੇ ਫਿਰ ਜਿਹੜਾ ਪੈਂਡਾ ਹੈ ਨਾ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ। ਇੱਥੋਂ ਤਾਂ ਤੁਹਾਨੂੰ ਪਤਾ ਹੈ ਵੀ ਇੰਡੀਆ ਕਿੰਨੀ ਦੂਰ ਹੈ, ਅਤੇ ਉਹਨੇ ਪੈਸੇ ਲੈ ਲਏ ਵੀ ਟਿਕਟ ਲੈਣੀ ਹੈ, ਅਤੇ ਮੜੀਆਂ ਤੋਂ ਅੱਗੇ ਦਾ ਜਿਹੜਾ ਪੈਂਡਾ ਹੈ, ਬਾਪੂ ਕਹਿੰਦਾ ਤੈਨੂੰ ਨਹੀਂ ਪਤਾ ਉਹ ਕਿੰਨਾ ਹੈ। ਇਹ ਸੁਖਮਣੀ ਕਹਿ ਰਹੀ ਹੈ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ। ਉੱਥੇ ਹਰੀ ਦਾ ਨਾਮ ਹੀ ਖਰਚਾ ਕੰਮ ਆਉਣਾ ਹੈ, ਕਿਉਂਕਿ ਪੈਂਡਾ ਇਹਨਾਂ ਇਹ ਟਿਕਟ ਖਰੀਦੀ ਨਹੀਂ ਜਾਣੀ, ਪਤਾ ਨਹੀਂ ਕਿੱਥੋਂ ਤੱਕ ਜਾਣਾ ਪੈਣਾ। ਮਹਾਰਾਜ ਕਹਿੰਦੇ ਨੇ ਯਾਦ ਰੱਖੀ, ਇਹ ਬੇਨਤੀ ਕਰੀ, ਸਾਧੂ ਸੰਤ ਦੀ ਸੇਵਾ, ਗੁਰੂ ਨਾਨਕ ਤੇਰੇ ਘਰ ਦੀ ਸੇਵਾ, ਤੇਰੇ ਨਾਮ ਦਾ ਧਨ ਜਿੰਨਾ ਹੋ ਸਕੇ ਮੈਂ ਜੋੜ ਲਵਾਂ, ਕਿਉਂਕਿ ਮੜੀਆਂ ਤੋਂ ਅੱਗੇ ਇਹੀ ਨਾਮ ਧਨ ਕੰਮ ਆਉਣਾ ਹੈ। ਇਸ ਕਰਕੇ ਕਹਿੰਦੇ ਇਹ ਲਾਹਾ ਤੂੰ ਖੱਟ, ਇਸ ਸੰਸਾਰ ਦੇ ਅੰਦਰ ਇਹ ਕਮਾਈ ਕਰ, ਆਗੈ ਬਸਨ ਸੁਹੇਲਾ, ਅੱਗੇ ਸੌਖਾ ਰਵੇਗਾ, ਅੱਗੇ ਖਰਚਾ ਤੇਰਾ ਚੱਲਦਾ ਰਵੇਗਾ। ਔਰ ਫਿਰ ਜਾਣਾ ਵੀ ਉੱਥੇ, ਜਦੋਂ ਬੱਚਾ ਤੁਹਾਡਾ ਬਾਹਰ ਜਾਂਦਾ ਕਿਤੇ, ਆਪਾਂ ਕਹਿ ਦਿੰਦੇ ਹਾਂ ਭਾਈ ਕੁਝ ਖਰਚਾ ਪੱਲਾ ਲੈ ਜਾ, ਸੌਖਾ ਉੱਥੇ ਸਮਾਂ ਲੰਘੇ ਤੇਰਾ। ਔਰ ਬਾਹਰੋਂ ਤਾਂ ਮੁੜ ਆਉਣਾ ਹੁੰਦਾ ਬੱਚਿਆਂ ਨੇ 5-7 ਸਾਲ ਪੜ੍ਹ ਕੇ, ਅਤੇ ਮੜੀਆਂ ਤੋਂ ਅੱਗੇ ਤਾਂ ਉਹ ਦੇਸ਼ ਹੈ ਜਿੱਥੋਂ ਕਹਿੰਦੇ ਜੇ ਕੋਈ ਮੁੜਿਆ ਹੀ ਨਹੀਂ, ਅਤੇ ਖਰਚਾ ਫਿਰ ਲੰਮਾ ਹੀ ਚਾਹੀਦਾ ਨਾ ਉੱਥੇ, ਖਰਚਾ ਫਿਰ ਬਹੁਤਾ ਚਾਹੀਦਾ ਉੱਥੇ। ਕਹਿੰਦੇ ਨੇ ਸੇਵਾ ਸਿਮਰਨ ਦਾ ਖਰਚਾ ਲੈ ਲਾ, ਅੱਗੇ ਵਸਣਾ ਸੁਖਾਲਾ ਹੋਵੇਗਾ, ਔਰ ਤੇਰੇ ਕੋਲ ਸਮਾਂ ਥੋੜ੍ਹਾ ਹੈ, ਔਧ ਘਟੈ ਦਿਨ ਸਰੈਣਾਰੇ, ਮਨ ਗੁਰ ਮਿਲ ਕਾਜ ਸਵਾਰੇ, ਰਹਾਉ ਕਹਿੰਦੇ ਨੇ ਸਮਾਂ ਥੋੜ੍ਹਾ ਹੈ। ਸਮਾਂ ਤਾਂ ਕੱਲ੍ਹ ਵੀ ਦਾਸ ਨੇ ਜ਼ਿਕਰ ਕੀਤਾ ਸੀ ਵੀ ਆਹ ਜਿਹੜਾ ਸਾਹ ਆਇਆ ਹੈ ਇਹਦਾ ਪਤਾ ਹੀ ਨਹੀਂ ਵੀ ਇਹ ਬਾਹਰ ਜਾਵੇਗਾ ਕਿ ਨਹੀਂ, ਜਿਹੜਾ ਲੈ ਲਿਆ ਸਾਹ ਬਾਹਰ ਦਾ ਭਰੋਸਾ ਨਹੀਂ ਹੈ। ਡੀਕਿਆ ਨਾ ਕਰ ਵੀ ਬੁੱਢੇ ਹੋ ਗਏ ਅਤੇ ਮਾਲਾ ਪੜਾਂਗੇ ਸੇਵਾ ਕਰਾਂਗੇ, ਹੁਣ ਜਵਾਨੀ ਹੈ ਨੱਚ ਟੱਪ ਲਈਏ, ਕੀ ਪਤਾ ਬੁੱਢੇ ਹੋਣ ਦੇਣਾ ਕਿ ਨਹੀਂ ਉਹਨੇ, ਇਹ ਕੋਈ ਨਹੀਂ ਪਤਾ, ਇਹ ਗਰੰਟੀ ਕੋਈ ਨਹੀਂ ਹੈ ਵੀ ਅਗਲਾ ਸਾਹ ਆਵੇ ਕਿ ਨਾ ਆਵੇ। ਜਿਹੜਾ ਕਿਸਾਨ ਫਸਲ ਬੀਜਦਾ ਹੈ ਉਹ ਕੱਚੀ ਵੱਢ ਲਵੇ ਪੱਕੀ ਵੱਢ ਲਵੇ, ਤੁਸੀਂ ਕੀ ਕਰ ਲਓਗੇ? ਜਮਾਂ ਦੀ ਫਸਲ ਹੈ ਸਾਰੀ, ਕੱਚੀ ਵੱਢ ਲਵੇ ਪੱਕੀ ਵੱਢ ਲਵੇ ਉਹ ਛੱਡਦਾ ਨਹੀਂ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਆਪਾਂ ਕਹਿ ਦਿੰਦੇ ਨਾ 2-4 ਸਾਲ ਬਾਹਰ ਚੱਲਿਆ ਹੈ, ਵੱਧ ਤੋਂ ਵੱਧ ਕਮਾਈ ਕਰੀ, ਇੱਥੇ ਸੁੱਖ ਲਵਾਂਗੇ। ਕਹਿੰਦੇ ਜੇ ਇੱਥੇ ਗਿਆ ਹੈ ਨਾ, ਜੇ ਲੋਕ ਵਿੱਚ ਗਿਆ ਹੈ ਤੇ ਨਾਮ ਧਨ ਵੱਧ ਤੋਂ ਵੱਧ ਕਮਾ ਲਾ, ਸਮਾਂ ਥੋੜ੍ਹਾ ਹੈ, ਫਿਰ ਉੱਥੇ ਸੁੱਖ ਲਵੇਂਗਾ। ਔਧ ਘਟੈ, ਹਰ ਇੱਕ ਸਾਹ ਦੇ ਨਾਲ ਉਮਰ ਘਟਦੀ ਜਾ ਰਹੀ ਹੈ। ਔਧ ਘਟੈ ਦਿਨ ਸਰੈ ਨਾਰੇ, ਅੱਜ ਦੀ ਰਾਤ ਜਿਹੜੀ ਹੈ ਨਾ, ਦਿਨ ਲੰਘ ਕੇ ਰਾਤ ਆਵੇਗੀ ਨਾ, ਇਹ ਨਾ ਆਖ ਰਾਤ ਹੀ ਲੰਘੀ ਹੈ, ਤੇਰੀ ਉਮਰ ਦੇ ਕੋ 8-10 ਘੰਟੇ ਲੰਘ ਗਏ ਨੇ, ਆਹ ਜਿਹੜਾ ਦਿਨ ਹੈ ਕੋਈ 12-20 ਘੰਟੇ ਤੇਰੇ ਲੰਘ ਗਏ ਨੇ, ਹਰ ਇੱਕ ਸਾਹ ਲੈਣ ਦੇ ਨਾਲ ਮੌਤ ਦੇ ਨੇੜੇ ਜਾ ਰਿਹਾ ਹੈ, ਹਰ ਇੱਕ ਦਿਨ ਚੜ੍ਹਨ ਦੇ ਨਾਲ ਮੌਤ ਨਜ਼ਦੀਕ ਆ ਰਹੀ ਹੈ। ਇਸ ਗੱਲ ਨੂੰ ਚੇਤੇ ਰੱਖ, ਕਹਿੰਦੇ ਔਧ ਘਟੈ ਦਿਨ ਸਰੈ ਨਾਰੇ, ਦਿਨ ਰਾਤ ਉਮਰ ਘਟਦੀ ਜਾ ਰਹੀ ਹੈ, ਮਨ ਗੁਰਮਿਲ ਕਾਜ ਸਵਾਰੇ, ਗੁਰੂ ਦੇ ਨਾਲ ਮਿਲ ਕੇ ਧਨ ਇਕੱਠਾ ਕਰ ਲੈ, ਆਪਣਾ ਮਤਲਬ ਕੱਢ ਲੈ, ਆਪਣਾ ਕਾਰਜ ਸਵਾਰ ਲੈ, ਅਤੇ ਜੇ ਉਮਰ ਮੁੱਕ ਗਈ, ਸਾਹ ਮੁੱਕ ਗਏ, ਧਨ ਇਕੱਠਾ ਨਾ ਹੋਇਆ ਤਾਂ ਅੱਗੇ ਧੱਕੇ ਖਾਵੇਂਗਾ, ਕਿਉਂਕਿ ਜਿਹਨਾਂ ਕੋਲ ਪੈਸਾ ਨਾ ਹੋਵੇ, ਨਾ ਰੋਟੀ ਚੰਗੀ ਮਿਲਦੀ, ਨਾ ਰਹਿਣ ਨੂੰ ਰਹਿਸ਼ ਹੀ ਚੰਗੀ ਮਿਲਦੀ ਹੈ। ਜਿਹਦੇ ਕੋਲ ਨਾਮ ਧਨ ਨਾ ਹੋਇਆ ਉੱਥੇ ਕੱਖ ਨਹੀਂ ਮਿਲੇਗਾ, ਕਹਿੰਦੇ ਨਰਕਾਂ 'ਚ ਕਿਤੇ ਸੁੱਟ ਛੱਡਣਗੇ, ਅਤੇ ਜੇ ਉੱਥੇ ਚੰਗਾ ਵਸੇਬਾ ਕਰਨਾ ਹੀ ਤਾਂ ਪਾਤਸ਼ਾਹ ਆਖਣ ਲੱਗੇ ਮਨ ਗੁਰਮਿਲ ਕਾਜ ਸਵਾਰੇ, ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਸੰਸਿਆਂ ਸ਼ੱਕਾਂ ਵਿੱਚ ਆਹੀ ਧਨ ਕਮਾਉਂਦਾ ਉਮਰ ਨਿਗਾ ਲੈਂਦਾ ਹੈ, ਇਹ ਤਾਂ ਕਮਾਉਣਾ ਸੀ ਤਾਂ ਇੱਥੇ ਸੁਖੀ ਰਵੇ, ਅਤੇ ਜੋ ਗਾਂਹ ਲਈ ਕਮਾਉਣਾ ਸੀ ਉਹ ਕਮਾਇਆ ਹੀ ਨਾ ਗਿਆ, ਅਤੇ ਜੋ ਇੱਥੇ ਕਮਾਇਆ ਸੀ ਉਹ ਮੜੀਆਂ ਤੋਂ ਗਾਂਹ ਗਿਆ ਹੀ ਨਾ। ਪੱਖ ਦੋਵੇਂ ਰੱਖਣੇ ਸੀ, ਜਿੱਥੇ ਦੁਨੀਆਂ ਵਿੱਚ ਵਿਚਰਨਾ ਹੈ, ਪਰਿਵਾਰ ਦੀ ਪਰਵਰਿਸ਼ ਕਰਨੀ ਹੈ, ਦੁਨਿਆਵੀ ਧਨ ਕਮਾਉਣਾ ਸੀ, ਉੱਥੇ ਨਾਮ ਧਨ ਲਈ ਵੀ ਸਮਾਂ ਕੱਢਣਾ ਸੀ, ਪਰ ਉਹ ਹੋਇਆ ਹੀ ਨਾ। ਮਹਾਰਾਜ ਆਖਣ ਲੱਗੇ ਇਹੋ ਸੰਸਾਰ ਬੇਕਾਰ ਸੰਸੇ ਮਹਿ, ਸੰਸਾ ਹੈ ਸ਼ੱਕ, ਹਨੇਰੇ 'ਚ ਰੱਸੀ ਪਈ ਹੈ ਅਤੇ ਸੱਪ ਸਮਝ ਲੈਣਾ ਅਤੇ ਸੱਪ ਨੂੰ ਰੱਸੀ ਸਮਝ ਲੈਣਾ, ਨਾਮ ਧਨ ਅਤੇ ਦੁਨਿਆਵੀ ਧਨ ਇਹ ਦੋ ਪਏ ਨੇ, ਇੱਧਰ ਸੱਚਾਈ ਸਮਝ ਲਈ ਜਿੱਥੇ ਸੱਪ ਸੀ ਉੱਥੇ ਰੱਸੀ ਸਮਝ ਲਈ, ਜਿੱਥੇ ਰੱਸੀ ਸੀ ਉੱਥੇ ਸੱਪ ਸਮਝ ਲਿਆ, ਜਿੱਥੇ ਅਸਲੀਅਤ ਸੀ ਨਾਮ ਧਨ ਸੀ ਉਹ ਧਿਆਨ ਦੂਜੇ ਬੰਨੇ ਲਾ ਲਿਆ, ਖੱਟਣਾ ਕੁਝ ਹੋਰ ਸੀ ਖੱਟ ਕੇ ਹੋਰ ਲੈ ਚੱਲਿਆ, ਬਨਾਵਟ ਦੇ ਪਿੱਛੇ ਲੱਗਿਆ ਰਿਹਾ। ਪਾਤਸ਼ਾਹ ਕਹਿੰਦੇ ਨੇ ਗੱਲ ਸੁਣ, ਸੰਸਾਰ ਸੰਸੇ ਵਿੱਚ ਹੈ, ਭੁਲੇਖੇ ਵਿੱਚ ਹੈ, ਕਮਾਈ ਕਾਹਦੀ ਕਰਨੀ ਕਾਹਦੀ ਨਹੀਂ, ਗਲਤ ਕਦਮ ਕੀ ਹੈ ਠੀਕ ਕਹੀ ਹੈ, ਇਸੇ ਭੁਲੇਖੇ 'ਚ ਡੁੱਬ ਗਿਆ। ਜੇ ਕੋਈ ਤਰਿਆ ਹੈ ਤਾਂ ਉਹ ਬ੍ਰਹਮ ਦੇ ਗਿਆਨ ਵਾਲਾ ਮਹਾਂਪੁਰਸ਼, ਜਿਹਨੂੰ ਪਤਾ ਸੀ ਵੀ ਅੱਗੇ ਇਹ ਕਮਾਈ ਨਹੀਂ ਚੱਲਣੀ, ਨਾਮ ਧਨ ਚੱਲਣਾ ਹੈ, ਉਹ ਤਰਿਆ ਹੈ, ਮਹਾਰਾਜ ਬ੍ਰਹਮ ਗਿਆਨੀ ਕਿਵੇਂ ਬਣਦੇ ਨੇ, ਇਹ ਧਨ ਕਿਹਨਾਂ ਨੂੰ ਮਿਲਦਾ ਹੈ, ਸ਼ੱਕ ਤੋਂ ਕਿਹੜੇ ਨਿਕਲੇ ਨੇ? ਕਹਿੰਦੇ ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿੰਨ ਜਾਨੀ। ਪਾਤਸ਼ਾਹ ਆਖਣ ਲੱਗੇ ਜਿਨ੍ਹਾਂ ਨੂੰ ਨੀਂਦ ਚੋਂ ਅਵਿਦਿਆ ਚੋਂ ਜਗਾ ਲੈਂਦਾ ਹੈ ਉਹਨਾਂ ਨੂੰ ਬਾਣੀ ਦਾ ਨਾਮ ਦਾ ਰਸ ਦਿੰਦਾ ਹੈ। ਜਾਗਿਆ ਕੌਣ ਹੈ? ਜਪਜੀ ਸਾਹਿਬ ਮੈਂ ਵੀ ਕਰ ਰਿਹਾ, ਤੁਸੀਂ ਵੀ ਕਰ ਰਹੇ ਸੀ, ਮੈਨੂੰ ਜਪਜੀ ਸਾਹਿਬ ਪੜ੍ਹਦਿਆਂ ਹੀ ਵਾਸੀਆਂ ਆ ਗਈਆਂ ਅਤੇ ਤੁਹਾਡੀ ਬਿਰਤੀ ਜੁੜੀ ਸੀ। ਜਿਸ ਬੰਦੇ ਨੂੰ ਜਪਜੀ ਸਾਹਿਬ ਕਰਦਿਆਂ ਰਸ ਆ ਗਿਆ, ਹਟਣ ਨੂੰ ਦਿਲ ਹੀ ਨਾ ਕਰੇ ਤੇ ਸਮਝ ਲਿਓ ਉਹ ਜਾਗਿਆ ਹੈ। ਤੇ ਜਿਹੜਾ ਮੇਰੇ ਵਰਗਾ ਜਪਜੀ ਸਾਹਿਬ ਪੜ੍ਹਦਾ ਹੀ ਹਜੇ ਏਕੋ ਅੰਕਾਰ ਹੀ ਆਖਿਆ ਤੇ ਮੂੰਹ ਟੱਟ ਗਏ, ਵਾਸੀ ਲਈ ਨੀਂਦ ਆਉਣ ਲੱਗ ਪਈ, ਗੁੜਕਾ ਸਾਹਿਬ ਰੱਖਿਆ ਤੇ ਕੰਨ ਦੇ ਟੱਕਰਾਂ ਮਾਰਨ ਲੱਗ ਪਿਆ, ਕਹਿੰਦੇ ਸੁੱਤਾ ਹੈ ਵਿਦਿਆ ਦੀ ਨੀਂਦ, ਸੰਸਾਰ ਚੋਂ ਰਸ ਹੈ, ਨਿਰੰਕਾਰ ਚੋਂ ਰਸ ਨਹੀਂ ਆਇਆ, ਪੈਸਿਆਂ ਚੋਂ ਰਸ ਹੈ, ਨਾਮ ਧਨ ਚੋਂ ਰਸ ਨਹੀਂ ਆਇਆ। ਕਹਿੰਦੇ ਇਹ ਤੇ ਉਹ ਕਿਰਪਾ ਕਰੇ ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿੰਨ ਜਾਨੀ। ਬ੍ਰਹਮ ਗਿਆਨੀ ਤਰਦਾ ਹੈ ਨਾਮ ਧਨ ਦਾ ਮੁੱਲ ਕੀ ਹੈ, ਇਹ ਜਿਹੜੀ ਅਕਥ ਕਥਾ ਹੈ ਪਰਲੋਕ ਦੀ ਇਹ ਉਹਨੇ ਹੀ ਜਾਣੀ ਹੈ ਜਿਹਨੂੰ ਰਸ ਆ ਗਿਆ, ਤੇ ਰਸ ਕੇਵਲ ਉਸ ਨੂੰ ਆਇਆ ਜਿਸ ਨੂੰ ਆਪ ਜਗਾਉਂਦਾ ਹੈ ਪਰਮਾਤਮਾ, ਉਹ ਜਾਗੇ ਹੋਏ ਨੇ ਜਿਹਨਾਂ ਨੂੰ ਰਸ ਆ ਗਿਆ। ਜਾ ਕੋ ਆਏ ਸੋਈ ਬੇਹਾਜੋ ਹਰ ਗੁਰ ਤੇ ਮਨ ਹੈ ਬਸੇਰਾ। ਜਗਾ ਕੇ ਪਤਾ ਬਾਪੂ ਕੀ ਕਹਿੰਦਾ, ਕਹਿੰਦਾ ਗੱਲ ਸੁਣੋ ਮਿੱਤਰੋ, ਜਾ ਕੋ ਆਏ ਸੋਈ ਬੇਹਾਜੋ, ਜਿਹੜਾ ਨਾਮ ਧਨ ਖੱਟਣ ਆਏ ਆ ਜਾਗੋ ਉਹੀ ਕਮਾਓ, ਉੱਠੇ ਬਣੇ ਤੁਰੇ ਫਿਰਦੇ ਜੇ। ਜਗਾ ਕੇ ਹਲੂਣਾ ਦੇ ਕੇ ਗੁਰੂ ਨਾਨਕ ਸਮਝਾਉਂਦੇ ਨੇ, ਬਿਹਾਜੋ ਉਹ ਵਸਤੂ ਖਰੀਦੋ ਜਿਹੜੀ ਅੱਗੇ ਜਾ ਕੇ ਤੁਹਾਨੂੰ ਕੋਈ ਫਾਇਦਾ ਦੇਵੇ। ਕਈ ਵਾਰ ਮਾਰਕੀਟ 'ਚ ਇਨਵੈਸਟ ਕਰਦੇ ਹਾਂ, ਸਮਾਨ ਉਹ ਖਰੀਦ ਲੈਂਦੇ ਜਿਹਦੀ ਅੱਗੇ ਮਾਰਕੀਟ ਹੀ ਕੋਈ ਨਹੀਂ ਹੈ, ਖਰੀਦੋ ਉਹ ਜਿਹੜਾ ਅੱਗੇ ਤੁਹਾਨੂੰ ਮੁਨਾਫਾ ਦੇਵੇ, ਜਿਹਦੇ ਨਾਲ ਤੁਸੀਂ ਇੱਕ ਤੋਂ ਦੂਣੇ ਹੋ ਸਕੋ। ਜਾ ਕੋ ਆਏ ਜਿਹੜੇ ਕੰਮ ਆਏ ਸੀ ਸੋਈ ਬਿਹਾਜੋ, ਉਹ ਖਰੀਦੋ, ਉਹ ਪ੍ਰਾਪਤ ਕਰੋ। ਹਰ ਗੁਰ ਤੇ ਮਨ ਹੈ ਬਸੇਰਾ, ਉਹ ਸੌਦਾ ਕੀ ਹੈ, ਉਹ ਕਿੱਥੋਂ ਮਿਲਦਾ, ਕਿਹੜੀ ਦੁਕਾਨ ਹੈ ਜਿੱਥੇ ਅੱਜ ਤੁਸੀਂ ਬੈਠੇ ਜੇ, ਉਹ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ, ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸੌਦਾ ਮਨ ਵਿੱਚ ਨਿਵਾਸ ਕਰਦਾ ਹੈ। ਗੁਰ ਤੇ ਮਨ ਹੈ ਬਸੇਰਾ, ਇਹ ਮਨ ਵਿੱਚ ਧਨ ਇਕੱਠਾ ਫਿਰ ਹੁੰਦਾ ਹੈ। ਜੇ ਗੁਰੂ ਦੇ ਦਰ ਤੇ ਆਵਾਂਗੇ, ਦੁਕਾਨ ਤੇ ਗਏ ਹੀ ਨਹੀਂ, ਤੁਰੇ ਕਿਤੇ ਹੋਰ ਫਿਰਦੇ ਰਹੇ ਤੇ ਸੌਦਾ ਕਿੱਥੋਂ ਖਰੀਦੋਗੇ। ਕਈ ਘਰ ਬੈਠੇ ਆਖਣ ਮਨ ਸਾਫ਼ ਹੈ, ਦੁਕਾਨ ਤੇ ਗਏ ਹੀ ਨਹੀਂ, ਤੇ ਘਰ ਨਹੀਂ ਤੁਹਾਨੂੰ ਸੌਦਾ ਦੇਣ ਆਉਣਾ ਕਿਸੇ ਨੇ, ਮੰਡੀ 'ਚ ਜਾਓਗੇ, ਮਾਰਕੀਟ 'ਚ ਜਾਓਗੇ ਤੇ ਸੌਦਾ ਮਿਲੇਗਾ, ਇੱਥੇ ਆਉਣਾ ਕਰੋ। ਜਦੋਂ ਇੱਥੇ ਆ ਕੇ ਸੌਦਾ ਖਰੀਦ ਲਿਆ, ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਇੱਕ ਵਾਰੇ ਸੌਦਾ ਖਰੀਦ ਲਿਆ ਤੇ ਬਾਪੂ ਕਹਿੰਦਾ ਫਿਰ ਕੰਮ ਚੱਲ ਪੈਣਾ ਤੇਰਾ, ਫਿਰ ਵਾਰ ਵਾਰ ਦੁਨੀਆਂ ਤੇ ਨਹੀਂ ਆਵੇਂਗਾ। ਇੱਕ ਵਾਰ ਇੱਥੋਂ ਸੌਦਾ ਲੈ ਜਾ, ਇਸ ਸੌਦੇ ਨਾਲ ਉੱਥੇ ਤੂੰ ਵਸ ਜਾਵੇਂਗਾ, ਤੁਰਿਆ ਅਵਸਥਾ ਵਿੱਚ, ਆਤਮਕ ਮੰਡਲਾਂ ਵਿੱਚ, ਪਰਲੋਕ ਦੇ ਵਿੱਚ ਤੂੰ ਵਸ ਜਾਵੇਂਗਾ, ਅਕਾਲ ਪੁਰਖ ਦੇ ਮਹੱਲ ਵਿੱਚ, ਨਿਜ ਘਰ ਮਹਿਲ, ਨਿਜ ਘਰ ਵਿੱਚ, ਅੰਤਸ਼ਕਰਨ ਵਿੱਚ, ਪਰਮਾਤਮਾ ਦਾ ਨਿਜ ਮਹਿਲ ਸੱਚਖੰਡ ਵਿੱਚ, ਸਤਸੰਗ ਰੂਪੀ ਮਹਿਲ ਵਿੱਚ ਜਦੋਂ ਇੱਕ ਵਾਰ ਆ ਗਿਆ ਫਿਰ ਉਹ ਮੁੜਨ ਨਹੀਂ ਦਿੰਦਾ, ਤੂੰ ਵਸ ਜਾਵੇਂਗਾ, ਬਹੁਰ ਨਾ ਹੋਏਗੋ, ਫਿਰ ਤੂੰ ਦੁਨੀਆਂ 'ਤੇ ਕਦੇ ਨਹੀਂ ਆਵੇਂਗਾ। ਸਦਾ ਗਿਆਨ ਵਾਲਾ ਬੰਦਾ ਸਹਿਜ ਵਿੱਚ ਸ਼ਾਂਤੀ ਵਿੱਚ ਟਿਕ ਜਾਂਦਾ ਹੈ, ਸੱਚਖੰਡ ਵਿੱਚ ਬਹਿ ਜਾਂਦਾ ਹੈ, ਕਿਉਂਕਿ ਨਾਮ ਧਨ ਨਾਲ ਪਿਆਰ ਸੀ, ਨਿਰੰਕਾਰ ਨਾਲ ਪਿਆਰ ਸੀ, ਨਿਰੰਕਾਰ ਕੋਲ ਹੀ ਬਹਿ ਗਿਆ। ਜੇ ਸੰਸਾਰ ਨਾਲ ਪਿਆਰ ਹੁੰਦਾ ਤਾਂ ਡੁੱਬ ਜਾਂਦਾ, ਸੰਸਾਰ 'ਚ ਆ ਜਾਂਦਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਹੁਣ ਬੇਨਤੀ ਇਹ ਕਰਨੀ ਹੈ, ਸਾਨੂੰ ਵੀ ਨਾਮ ਧਨ ਮਿਲੇ, ਅਸੀਂ ਵੀ ਵਪਾਰ ਉਹ ਕਰੀਏ ਜਿਹੜਾ ਵਧਾ ਫੁੱਲੇ। ਪਾਤਸ਼ਾਹ ਕਹਿੰਦੇ ਨੇ ਬੇਨਤੀ ਕਰੀ ਹੇ ਅੰਦਰ ਦੀ ਜਾਣਨ ਵਾਲੇ ਪਰਮਾਤਮਾ, ਪੁਰਖ ਪੁਰਸ਼ੋਤਮ ਵਿਧਾਤੇ, ਸਾਰੀ ਦੁਨੀਆਂ ਨੂੰ ਰਚਣ ਵਾਲੇ, ਕਰਮ ਫਲ ਬਰਦਾਤੇ, ਪੁਰਖ ਵਿਧਾਤੇ, ਕਰਮ ਦਾ ਫਲ ਦੇਣ ਵਾਲੇ, ਕੋਈ ਵੀ ਬੀਜ ਬੀਜਿਆ ਹੈ ਫਲ ਤੂੰ ਦੇਣਾ ਹੈ। ਅਸੀਂ ਅਣਜਾਣ ਲੋਕ ਕਈ ਵਾਰ ਕੰਡੇ ਬੀਜ ਲੈਂਦੇ ਹਾਂ, ਜਾਣੇ ਅਣਜਾਣੇ ਭੁੱਲਾਂ ਕਰ ਲੈਂਦੇ ਹਾਂ। ਸਰਦਾ ਮਨ ਕੀ ਪੂਰੇ, ਮੰਦੇ ਹਾਂ ਚੰਗੇ ਹਾਂ, ਚੰਗਾ ਬੀਜਿਆ ਮੰਦਾ ਬੀਜਿਆ, ਤੇਰੇ ਚਰਨਾਂ 'ਚ ਬੇਨਤੀ ਕਰਦੇ ਹਾਂ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਜਿਹੜੇ ਸਾਧੂਆਂ ਸੰਤਾਂ ਇਹ ਨਾਮ ਖੱਟਿਆ, ਸੰਤਨ ਬਹੁ ਵਚਨ ਹੈ, ਇੱਕ ਨਹੀਂ ਬੜੇ ਮਹਾਂਪੁਰਸ਼ ਉਹਦੇ ਤਾਈਂ ਪਹੁੰਚੇ ਨੇ। ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਨਾਮ ਧਨ ਖੱਟਿਆ ਹੈ, ਸਾਨੂੰ ਉਹਨਾਂ ਦੀ ਸੰਗਤ ਬਖਸ਼ ਤੇ ਉਹਨਾਂ ਦੀ ਰੀਸ ਨਾਲ ਅਸੀਂ ਵੀ ਇਸ ਨੇਕ ਕਮਾਈ ਵਿੱਚ ਲੱਗੀਏ। ਹੋਰਾਂ ਲੋਕਾਂ ਦੁਨਿਆਵੀਆਂ ਨਾਲ ਫਿਰਦੇ ਤੁਰਦੇ ਤੇ ਗਲਤ ਕਮਾਈ ਕਰ ਰਹੇ ਹਾਂ, ਐਸੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਬਣਾ। ਮੋਕੋ ਕਰ ਸੰਤਨ ਕੀ ਧੂਰੇ, ਇਹ ਨਿੱਤ ਦਾ ਸਿੱਖ ਦਾ ਨੇਮ ਹੈ, ਜਿਹਨੂੰ ਕੀਰਤਨ ਸੋਹਿਲਾ ਕਹਿੰਦੇ ਹੋ। ਇਹ ਬਾਣੀ ਸੰਧਿਆ ਤੋਂ ਬਾਅਦ, ਸੋਦਰ ਤੋਂ ਬਾਅਦ ਸੌਣ ਲੱਗਿਆਂ ਗੁਰੂ ਕੇ ਪਿਆਰੇ ਪੜ੍ਹਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਤਿੰਨ ਸ਼ਬਦ, ਗੁਰੂ ਰਾਮਦਾਸ ਸਾਹਿਬ ਦਾ ਇੱਕ ਸ਼ਬਦ, ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੈ, ਔਰ ਸਦਾ ਹੀ ਇਹ ਪ੍ਰੇਰਨਾ ਦਿੰਦੇ ਨੇ। ਜਿੱਥੇ ਸਰੀਰਕ ਸੁੱਖ ਦੇ ਲਈ ਦੁਨਿਆਵੀ ਧਨ ਕਮਾਉਂਦੇ ਹੋ, ਉੱਥੇ ਆਤਮਕ ਸੁੱਖ ਦੇ ਲਈ ਨਾਮ ਧਨ ਕਮਾਓ। ਇਹ ਸੌਦਾ ਖਰੀਦੋ, ਔਰ ਇਹ ਸੌਦਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਮਿਲਦਾ। ਐਵੇਂ ਕਬਰਾਂ ਪੱਥਰਾਂ ਵੱਲ ਨਾ ਦੌੜੇ, ਫਿਰ ਉੱਥੋਂ ਕੱਖ ਨਹੀਂ ਮਿਲੇਗਾ। ਔਰ ਜਿਹੜੇ ਇਹਦੇ ਦਰ 'ਤੇ ਆ ਜਾਣ, ਫਿਰ ਇਹਦਾ ਹੁਕਮ ਕੀ ਹੈ? ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਏ। ਗੁਰੂ ਦਾ ਹੁਕਮ ਇਹ ਹੈ, ਖੰਡੇ ਦੀ ਪੌਲ ਲਓ, ਗੁਰੂ ਵਾਲੇ ਬਣੋ, ਗੁਰੂ ਕੇ ਜਹਾਜ਼ 'ਤੇ ਚੜ੍ਹੋ। ਜੇ ਅੰਮ੍ਰਿਤ ਨਹੀਂ ਛਕਿਆ, ਕਿਰਪਾਨ ਨਹੀਂ ਪਾਉਂਦੇ, ਤਾਂ ਫਿਰ ਉਹ ਸੱਚੇ ਨੇ, ਉਹ ਅੱਗੇ ਆਪਾਂ ਨੂੰ ਕੇਸਾਧਾਰੀ ਹਿੰਦੂ ਕਹਿ ਦਿੰਦੇ ਨੇ, ਅਤੇ ਕਿਰਪਾਨ ਤੋਂ ਬਿਨਾਂ ਸਿੱਖ ਵੀ ਕਿਵੇਂ ਜੇ? ਕਿ ਕਿਰਪਾਨ ਤੋਂ ਬਿਨਾਂ ਤਾਂ ਕੇਸਾਧਾਰੀ ਤਾਂ ਹੈ ਅਸੀਂ, ਕੇਸ 'ਤੇ ਮੁਸਲਮਾਨ ਵੀ ਰੱਖ ਲੈਂਦੇ ਨੇ, ਹਿੰਦੂ ਵੀ ਰੱਖਦਾ। ਖੰਡੇ ਦੀ ਪੌਲ ਲੈ ਕੇ, ਗੁਰੂ ਦੀ ਮੋਹਰ ਲਵਾ ਕੇ, ਕਾਲਜ ਵਿੱਚ ਦਾਖਲਾ ਲੈਣਾ, ਵਰਦੀ ਪਾਉਣੀ, ਇਹ ਜ਼ਰੂਰੀ ਹੈ। ਜੇ ਕੋਈ ਬੱਚਾ ਘਰ ਕਿਤਾਬਾਂ ਮੰਗਾ ਕੇ ਆਖੇ ਵੀ ਮੈਂ ਹੁਣ ਲੋਇਰ ਬਣ ਜਾਵਾਂ, PhD ਕਰ ਲਵਾਂ, MD ਬਣ ਜਾਵਾਂ, ਇੰਜੀਨੀਅਰ ਬਣ ਜਾਵਾਂ, ਸਕੂਲੇ ਜਾਂਦਾ ਹੀ ਨਹੀਂ, ਕਾਲਜ ਜਾਂਦਾ ਹੀ ਨਹੀਂ, ਦਾਖਲਾ ਲੈਂਦਾ ਹੀ ਨਹੀਂ, ਅਤੇ ਘਰ ਮਨ ਸਾਫ ਇਹਦਾ ਕੀ ਕਰੇ? ਦਾਖਲਾ ਲਓ, ਗੁਰੂ ਵਾਲੇ ਬਣੋ, ਖੰਡੇ ਦੀ ਪੌਲ ਛਕੋ, ਅਤੇ ਦਾਖਲਾ ਲੈ ਕੇ ਪੜ੍ਹਾਈ ਵੀ ਕਰਨੀ ਹੈ। ਕਈ ਮੇਰੇ ਵਰਗੇ ਐਡਮਿਸ਼ਨ ਲੈ ਲੈਂਦੇ ਅਤੇ ਨਲਾਇਕ ਬਾਅਦ 'ਚ ਜਪੁਜੀ ਸਾਹਿਬ ਨਹੀਂ ਪੜ੍ਹਦੇ। ਉਹ ਜਿਹੜਾ ਬੱਚਾ ਸਕੂਲ ਦਾਖਲਾ ਲੈ ਕੇ ਬਾਅਦ ਵਿੱਚ ਪੜ੍ਹਾਈ ਨਹੀਂ ਕਰਦਾ, ਉਸੇ ਸਾਲ ਹੀ ਫੇਲ ਹੋ ਜਾਂਦਾ, ਸਕੂਲੋਂ ਕੱਢ ਦਿੱਤਾ ਜਾਂਦਾ ਹੈ। ਪੜ੍ਹਾਈ ਵੀ ਕਰਨੀ ਹੈ, ਨਾਮ ਅਭਿਆਸ ਵੀ ਕਰਨਾ ਹੈ। ਘਰ ਪੜ੍ਹੀਆਂ ਕਿਤਾਬਾਂ ਦਾ ਬਹੁਤਾ ਫਾਇਦਾ ਨਹੀਂ ਹੁੰਦਾ, ਐਡਮਿਸ਼ਨ ਵੀ ਲੈਣੀ ਹੈ। ਮਨ ਨੂੰ ਪ੍ਰੇਰਿਤ ਕਰੋ, ਅਭਿਲਾਸ਼ਾ ਪੈਦਾ ਕਰੋ, ਖੰਡੇ ਦੀ ਪੌਲ ਛਕੋ। 2 ਵਜੇ ਅੰਮ੍ਰਿਤ ਸੰਚਾਰ ਹੈ, ਬਦੋ ਰੁੱਧੀ ਦਾ ਨਾ ਛਕਿਓ, ਅਭਿਲਾਸ਼ਾ ਪੈਦਾ ਕਰੋ। ਮੈਂ ਤਰਲੇ ਨਹੀਂ ਲੈਂਦਾ ਹੁੰਦਾ ਇਸ ਪੱਖ 'ਚ, ਕਿਉਂਕਿ ਅੰਮ੍ਰਿਤ ਕੋਈ ਅਸ਼ਬੀਲ ਦਾ ਪਾਣੀ ਨਹੀਂ ਹੈ, ਜਿਹਨੂੰ ਮਰਜ਼ੀ ਧੱਕੇ ਨਾਲ ਗੱਡੀ ਖਿਲਾਓ ਅਤੇ ਛਕਾਓ। ਇਹ ਪਤਾ ਕਿੱਡਾ ਕੀਮਤੀ ਹੈ? ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ। ਉਹ ਤਾਂ ਬੜੇ ਬੜੇ ਇੰਦਰ ਵਰਗੇ ਤਰਲੇ ਲੈਂਦੇ ਨੇ, ਬਾਪੂ ਕਲਗੀ ਧਰਦੇ ਵੀ ਚੂੜਾ ਦੇ, ਅਤੇ ਜੇ ਦੇਵਤੇ ਤਰਲੇ ਲੈਂਦੇ ਨੇ, ਅਭਿਲਾਸ਼ਾ ਹੈ ਦੇਵਤਿਆਂ ਅੰਦਰ, ਅਤੇ ਤੁਸੀਂ ਵੀ ਅਭਿਲਾਸ਼ਾ ਪੈਦਾ ਕਰੋ, ਅਭਿਲਾਖੀ ਬਣੋ, ਫਿਰ ਅੰਮ੍ਰਿਤ ਨਿਭਦਾ ਹੈ। ਬਦੋ ਰੁੱਧੀ ਦਾ ਤੁਹਾਨੂੰ ਧੱਕੇ ਨਾ ਕੋਈ ਛਕਾ ਵੀ ਦੇਵੇ, ਤਕਾਲੀ ਕਿਰਪਾਨ ਕਿੱਲੀ ਤੇ ਹੋਵੇ, ਹੱਥ 'ਚ ਬੋਤਲ ਹੋਵੇ, ਤਾਂ ਕਾਹਦਾ ਅੰਮ੍ਰਿਤ ਹੈ? ਧੱਕੇ ਨਾ ਜੂ ਛਕਾਇਆ, ਅਭਿਲਾਸ਼ਾ ਪੈਦਾ ਕਰੋ। ਅੰਮ੍ਰਿਤ ਦੀ ਖੇਡ ਕੀ ਹੈ? ਅੰਮ੍ਰਿਤ ਦੀਆਂ ਬਰਕਤਾਂ ਕੀ ਨੇ? ਕਿਵੇਂ ਲੱਖਾਂ ਨਾਲ ਖੰਡੇ ਦੀ ਪੌਲ ਛਾ ਕੇ ਲੜੇ ਨੇ? ਜੇ ਪੌਲ ਤੋਂ ਪਹਿਲਾਂ ਮੁਗਲਾਂ ਦਾ ਤਖ਼ਤ ਪੁੱਟਿਆ ਕਿਸੇ ਨੇ ਤਾਂ ਦੱਸ ਦਿਓ। ਇਹ ਖੰਡੇ ਦੀ ਪੌਲ ਹੀ ਸੀ ਵੀ 700 ਸਾਲ ਪੁਰਾਣਾ ਰਾਜ ਪੁੱਟਿਆ ਹੈ ਉਸ ਹਕੂਮਤ ਦਾ, ਜਿਹੜੇ ਦੁਨੀਆਂ 'ਤੇ ਰਾਜ ਕਰਦੇ ਨੇ, ਅਤੇ ਪੁੱਟਿਆ ਮੁੱਠੀ ਭਰ ਸਿੰਘਾਂ ਨੇ। ਇਹ ਖੰਡੇ ਦੀ ਪੌਲ ਸੀ, ਲੱਖਾਂ ਨਾਲ ਲੜਾ ਗਈ ਹੈ, ਇਹਦੇ 'ਚ ਬਰਕਤਾਂ ਬੜੀਆਂ ਨੇ। ਕਿਤੇ ਆਉਣ ਵਾਲੇ ਸਮੇਂ 'ਚ ਸਮਾਂ ਮਿਲਿਆ ਅਤੇ ਦਸਮ ਪਾਤਸ਼ਾਹ ਦੇ ਇਤਿਹਾਸ 'ਤੇ ਚਾਨਣਾ ਪਾਵਾਂਗੇ ਵੀ ਖੰਡੇ ਦੀ ਪੌਲ 'ਚੋਂ ਕਿਵੇਂ 7 ਤੇ 9 ਸਾਲ ਦੇ ਬੱਚੇ ਨੀਆਂ ਦੀ ਪਰਵਾਹ ਛੱਡ ਕੇ ਚਿਣੇ ਗਏ, ਕਿਵੇਂ 14 ਤੇ 17 ਸਾਲ ਦੇ ਅਜੀਤ ਸਿੰਘ, ਜੁਝਾਰ ਸਿੰਘ 10 ਲੱਖ ਨੰਗੀ ਤਲਵਾਰ 'ਤੇ ਨੱਚੇ। ਸਾਡਾ ਬੱਚਾ ਨੱਚ ਸਕਦਾ ਹੈ? ਇਹ ਖੰਡੇ ਦੀ ਪੌਲ ਦੀ ਤਾਕਤ ਹੈ, ਇਹ ਕੀ ਤਾਕਤਾਂ ਨੇ? ਕਿਤੇ ਸਮਾਂ ਮਿਲਿਆ ਬਿਆਨ ਕਰਾਂਗੇ। ਗੁਰੂ ਵਾਲੇ ਬਣੀਏ, ਭੁੱਲ ਚੁੱਕ ਦੀ ਖਿਮਾ ਜੀ। ਫਤਿਹ ਬੁਲਾਉਣ ਤੋਂ ਪਹਿਲਾਂ ਦਾਸ ਇੱਕ ਬੇਨਤੀ ਕਰ ਦੇਵੇ, ਇਹ ਬੜਾ ਮਹਾਨ ਉਪਰਾਲਾ ਹੈ ਸੰਗਤਾਂ ਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਵੱਲੋਂ ਸਾਹਿਬੇ ਕਮਾਲ ਤਿਲਕ ਜੰਜੂ ਦੀ ਮਾਨਵਤਾ ਦੀ ਰੱਖਿਆ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਦੇ ਉੱਤੇ ਚਾਨਣਾ ਪਾਉਂਦਿਆਂ ਹੋਇਆਂ ਸੂਰਜ ਪ੍ਰਕਾਸ਼ ਸ਼ਿਰਮੌਰ ਸਿੱਖ ਇਤਿਹਾਸ ਦੇ ਗ੍ਰੰਥ ਨੂੰ ਸਾਹਮਣੇ ਰੱਖ ਕਰਕੇ ਉਸ ਇਤਿਹਾਸ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਆਪ ਸੰਗਤਾਂ ਦੇ ਲਈ, ਬੜੀ ਸੁਖਾਲੀ ਇੰਗਲਿਸ਼ ਹੈ, ਕੋਈ ਬਹੁਤੀ ਔਖੀ ਨਹੀਂ ਹੈ, ਆਪ ਸੰਗਤਾਂ ਲਈ ਇਸ ਅਕੈਡਮੀ ਨੇ ਟਰਾਂਸਲੇਟ ਕੀਤਾ ਹੈ। ਔਰ ਸਮਾਂ ਕੱਢ ਕੇ ਜਿਸ ਬਾਪੂ ਨੇ ਸਾਡੇ ਲਈ ਸਿਰ ਵਾਰਿਆ ਉਹਦੇ ਲਈ ਕੁਝ ਸਮਾਂ ਕੱਢ ਕੇ ਇਹ ਇਤਿਹਾਸ ਜ਼ਰੂਰ ਪੜ੍ਹਿਓ। ਤਕਰੀਬਨ ਇੱਥੋਂ ਦੇ 50 ਕੁ ਦਮੜੇ ਉਹਦੀ ਕੀਮਤ ਰੱਖੀ ਹੈ। ਇਹ ਵੀ ਗੁਰਮੁਖ ਪਿਆਰੇ ਭਾਈ ਪਰਮਜੀਤ ਸਿੰਘ ਜੀ ਦੱਸ ਰਹੇ ਸੀ ਵੀ ਜੇ ਸੇਵਾ 'ਚ ਦੇ ਦਈਏ ਤਾਂ ਮਿੱਟੀ ਘਟਾ ਹੀ ਪੈਂਦਾ ਰਹਿੰਦਾ ਪੁਸਤਕਾਂ 'ਤੇ, ਵੀ ਪੜ੍ਹਦੇ ਹੀ ਨਹੀਂ, ਪਤਾ ਨਹੀਂ ਉੱਦਾਂ ਹੀ ਮਿਲ ਗਈ ਹੈ। ਤੋ 50 ਰੁਪਈਏ ਧਿਆਨ ਰੱਖੇ ਨੇ ਵੀ ਥੋੜ੍ਹੀ ਜਿਹੀ ਕਦਰ ਕਰੋਗੇ ਤੁਸੀਂ, ਉਹ ਮਹਿੰਗੀ ਚੀਜ਼ ਨਾਲ ਆਪਾਂ ਪ੍ਰੇਮ ਕਰਦੇ ਹਾਂ। ਉਹ ਪੁਸਤਕ ਲੈ ਕੇ ਅਗੰਮੀ ਗੁਰੂ ਦੇ ਇਤਿਹਾਸ 'ਤੇ ਰੰਚਕ ਮਾਤਰ ਚਾਨਣਾ, ਕਿਉਂਕਿ ਉਹ ਸਮੁੰਦਰ ਹੈ, ਉਹਨੂੰ ਬਿਆਨ ਕੋਈ ਪੁਸਤਕ ਨਹੀਂ ਕਰ ਸਕਦੀ। ਜਿੰਨਾ ਵੀ ਬਿਆਨ ਕੀਤਾ ਬੜਾ ਆਨੰਦਮਈ ਹੈ। ਦਾਸ ਨੇ ਕੁਝ ਝਾਤ ਮਾਰੀ ਸੀ, ਉਹ ਪੁਸਤਕ ਲੈ ਕੇ ਜ਼ਰੂਰ ਪੜ੍ਹੋ ਔਰ ਕੋਸ਼ਿਸ਼ ਕਰੋ, ਬੱਚੇ ਤੁਹਾਡੇ ਪ੍ਰੇਰਿਤ ਹੋਣਗੇ, ਇਤਿਹਾਸ ਪੜ੍ਹ ਕੇ ਬੱਚਿਆਂ ਨੂੰ ਵੀ ਪੜ੍ਹਾਓ। ਵੱਧ ਤੋਂ ਵੱਧ ਉਹ ਪੁਸਤਕ ਲਓ ਜੀ ਔਰ ਇਹਨਾਂ ਨੂੰ ਇਸੇ ਤਰ੍ਹਾਂ ਸਹਿਯੋਗ ਦਿਓ। ਆਉਣ ਵਾਲੇ ਸਮੇਂ 'ਚ ਦਸਾਂ ਹੀ ਪਾਤਸ਼ਾਹੀਆਂ ਦਾ ਇਤਿਹਾਸ ਤੁਹਾਡੇ ਸਾਹਮਣੇ ਇੰਗਲਿਸ਼ ਵਿੱਚ ਟਰਾਂਸਲੇਟ ਕਰਕੇ ਰੱਖਣ, ਕਿਉਂਕਿ ਹਰ ਲੈਂਗੁਏਜ ਦੇ ਵਿੱਚ ਸਿੱਖਾਂ ਨੂੰ ਵੀ ਮਾਰ ਕੇ ਮਾਰਨੇ ਚਾਹੀਦੇ ਨੇ। ਭੁੱਲ ਚੁੱਕ ਦੀ ਖਿਮਾ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।